आगे मैं कहेगा कि आयो लोग सुनियो पर लोग सुनियो मेरे लोग सुनियो सब दर्शन पाए हो संगत पारे उतारण को गुरु नानक साहिब पंथ चलायो वाहे गुरु गुरु नानक साहिब तार के मुहूर्त है जग आयो वाहे गुरु गुरु नानक साहिब तार के मुहूर्त है जग आयो आज करूंगा देव को मदन वाहे गुरु मुखमाय उठाई बरकर जोड़ करूं चलना पर जाओ सदा गुर को बलिहारी कान सुने उपमा गुर की मूर्त ध्यान दे मैं धारी वाहे गुरु गुरु नानक साहिब सेवक सन गई दरबारी वाहे गुरु गुरु नानक साहिब सेवक सन गई दरबारी सब जातों का ताल परियो जा सके सरना मेरे दान संत लेना करना मेरे दान संत लेना जेल भजल करना ओह कृपाल स्वामी मेरे मेरी संतान संग मिला दे भुले से जम जम मरते तेन कदे न चुपने हावे उदों भुले से जम जम मरते तेन कदे न चुपने हावे जुगो जुग कल चवर कल के मालिक साहिब श्री गुरु ग्रंथ साहिब जी महाराज जी पवित्र हजूरी गुरु दरबार में बैठ के सतपुरशा की याद मनाने वास्ते सतसंगत के रूप में जुड़ गए कि सात संगत जी सारी गल अपन रसना पवित्र करते हुए दास जी पति प्रवान करो जी वाहगुरु जी का वाहगुरु जी की पति बहुत ही सुभागा समा है सतपुरशा की याद मना का समा प्राप्त होया है सतपुरशा की याद परमेश्वर की याद कोई दो नहीं होंदियां रब के प्यारियां की याद मना रही जाए तो रब की याद कोई बखरी नहीं होंगी रब के प्यारियां की वडियाई करो तो रब की वडियाई नाल ही हो जाती किसी के पुत्र की वडियाई करो तो पिता की नाल अपने आप ही हो जाती हर दर्शन की उसके अनुसार अपनी वडियाई और अपनी वडियाई भावनी जानकारी जानकारी कराई रब के प्यारियां की वडियाई करनी ही रब की वडियाई होंगी तकरीबन नौ खंड सारी धरती नौ खंडा च बंडी है जो कभी तुम भाई वाले वाली नाम साखी पढ़ो उस नौ खंडा के नाम भी लिखे ने सत वीर ने नौ खंड ने उन्होंने नौ खंडा के सब तो बेहतर खंड जोड़ा है वो पाठखंड की धरती पाठखंड की धरती के लिए जिन्हें महापुरुष की पैगंबर अवतार और ये सारे पाठखंड की धरती से आए हैं बाकी खंडा ने जाके महापुरुषों ने पता जरूर कर दिता पर उसे आए नहीं हैं जिन्हें सचखंड को उतरे ने सारे पाठखंड की धरती उतरे हैं तो पाठखंड की धरती पवित्र गिनी है पाठखंड की धरती के बचों एक पंजाब की धरती को माण है कि बहुत सारे महापुरुष वे वे ब्रह्म ज्ञानी तक बेचे नाम के रसीए नाम जुड़िया हुई आत्मा इस पंजाब की धरती से बहुत आई हैं पंजाब की धरती के बाबे को माण है कि जिन्हें महापुरुष बाबे की धरती से हुए ने मालवे माले भी चुने नहीं हुए जिन्हें द्वाबे भी चुने ये अंग्रेज पढ़ने वास्ते बबर रैम चली है ताकि द्वाबे की धरती से चली है सब तो बड़ा योगदान हिंदुस्तान में आजादी लियाण वास्ते भी द्वाबे के प्रमुख ऐसिया शख्सियतां हुई ने जिन्हां ने अंग्रेज पकड़ वास्ते बड़ा योगदान पाया ਤੇ ਜੇ ਰੂਹਾਨੀਅਤ ਵਿੱਚ ਪਰਮੇਸ਼ਰ ਨੂੰ ਮਨਾਉਣ ਵਾਲੀਆਂ ਮਿਠਾਸੀਆਂ ਹੋਈਆਂ ਨੇ ਉਹ ਵੀ ਪੰਜਾਬ ਦੀ ਧਰਤੀ ਉੱਤੇ ਦੁਆਬੇ ਦੀ ਧਰਤੀ ਲਈ ਬਹੁਤ ਮਹਾਂਪੁਰਸ਼ ਹੋਏ ਨੇ ਉਹਨਾਂ ਵਿੱਚ ਇੱਕ ਵਿਸ਼ੇਸ਼ ਸਥਾਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਹੈ ਸਾਰੇ ਮਹਾਂਪੁਰਸ਼ ਸਰਕਾਰ ਜੋ ਨੇ ਕੋਈ ਸ਼ਹਿਰ ਤੱਕ ਕੋਈ ਸਟੇਟ ਤੱਕ ਕੋਈ ਆਪਣੇ ਦੇਸ਼ ਤੱਕ ਸੀਮਤ ਹੁੰਦਾ ਹੈ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਨਾਮ ਅੱਜ ਤਕਰੀਬਨ ਜਿੱਥੇ ਜਿੱਥੇ ਦੇਸ਼ ਦੀਆਂ ਸਟੇਜਾਂ ਨੇ ਵਿਸ਼ਵ ਦੇ ਵਿੱਚ ਸਿੱਖ ਸਟੇਜਾਂ ਨੇ ਉਹਨਾਂ ਸਟੇਜਾਂ ਦੇ ਨਾਮ ਨੇ ਅੱਜ ਆਉਂਦਾ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਨਾਮ ਹਰ ਭਵਾਲ ਦਾ ਨਾਮ ਵਿਸ਼ੇਸ਼ ਕਰਕੇ ਜਾਣਿਆ ਜਾਂਦਾ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਆਪਾਂ ਜੁੜ ਕੇ ਬੈਠੇ ਹਾਂ ਸੁਖਮਨੀ ਸਾਹਿਬ ਦੇ ਵਿੱਚ ਜਿਹਨੇ ਬ੍ਰਹਮ ਗਿਆਨੀ ਦੇ ਦਰਸ਼ਨ ਦੱਸੇ ਨੇ ਉਹ ਤਕਰੀਬਨ ਸਾਰੇ ਬਾਬਾ ਜਵਾਲਾ ਸਿੰਘ ਜੀ ਦੇ ਘਰ ਦੇ ਸੀ ਜਾਂ ਜਿਹਨੇ ਸਾਧ ਦੇ ਗੁਣ ਜਿਹਨੇ ਕੀਤੇ ਨੇ ਉਹ ਸਾਰੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਘਰ ਦੇ ਸੀ ਕੋਈ ਐਸਾ ਗੁਣ ਨਹੀਂ ਜਿਹੜਾ ਕਿ ਸੁਖਮਨੀ ਸਾਹਿਬ ਦੇ ਲਿਖਿਆ ਹੋਵੇ ਕਿ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਨਾਂ ਘਟਦਾ ਤਕਰੀਬਨ ਗੁਰਬਾਣੀ ਦੇ ਕਥਾ ਅਨੁਸਾਰ ਗੁਰਬਾਣੀ ਨੇ ਇਹ ਵੀ ਕਿਹਾ ਕਿ ਇਸ ਮਤ ਦਾ ਸਾਧੂ ਹੋਵੇ ਜਾਂ ਮੁਸਲਮਾਨ ਮਤ ਦਾ ਹੋਵੇ ਜਾਂ ਸਿੱਖ ਧਰਮ ਦਾ ਹੋਵੇ ਜਾਂ ਹਿੰਦੂ ਧਰਮ ਦਾ ਹੋਵੇ ਗੁਰਬਾਣੀ ਨੇ ਇਹ ਕੋਈ ਫੈਸਲਾ ਨਹੀਂ ਕੀਤਾ ਕਿਸੇ ਵੀ ਧਰਮ ਦਾ ਮਹਾਤਮਾ ਹੋ ਸਕਦਾ ਸਤਿਗੁਰੂ ਬਾਣੀ ਲਿਖਦੇ ਜੇ ਜੰਪਿਆ ਇਸ ਤੋਂ ਬਲਿਹਾਰ ਇਸ ਕੇ ਸੰਗਤ ਰੇ ਸੰਸਾਰ ਕਹੋ ਨਾਨਕ ਪ੍ਰਭ ਲੋਕਾਂ ਕੋਲ ਸੱਤ ਜਣਾਂ ਦੀ ਬਾਸ਼ਪਾ ਤੋਰ ਗਏ ਪਾਉ ਪ੍ਰਵਾਨੇ ਜਾਓ ਮਿਹਰਬਾਨਾ ਹੋਂ ਪ੍ਰਵਾਨੇ ਜਾਓ ਪਾਉ ਪ੍ਰਵਾਨੇ ਜਾਓ ਤਿਨ੍ਹਾਂ ਤੇ ਲੈਣ ਤੇ ਤੇਰਾ ਨਾਮ ਲੈਣ ਤੇ ਤੇਰਾ ਨਾਮ ਤਿਨ੍ਹਾਂ ਤੇ ਹੋਂ ਸਤ ਪ੍ਰਵਾਨੇ ਜਾਓ ਜਿਹੜੇ ਨਾਮ ਜਪਣ ਵਾਲੀਆਂ ਆਤਮਾ ਨੇ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਅਸੀਂ ਉਹਨਾਂ ਦੇ ਕੁਰਬਾਨ ਜਾਂਦੇ ਹਾਂ ਕੋਈ ਕਿਸੇ ਵੀ ਮਤ ਦਾ ਸਾਧੂ ਹੋਵੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ ਰੱਬ ਦਾ ਪਿਆਰਾ ਹੋਵੇ ਉਹਦੇ ਵਿੱਚ ਕੁਛ ਲੱਛਣ ਦੱਸੇ ਨੇ ਮਹਾਤਮਾ ਦੇ ਜਿਸ ਵੀ ਕਿਸੇ ਮਹਾਤਮਾ ਤੇ ਘਟ ਜਾ ਜੇ ਮਾਇਆ ਮਮਤਾ ਤਜੀ ਸਭ ਤੇ ਪਏ ਉਦਾਸ ਕਹੋ ਨਾਨਕ ਮਨੁਰੇ ਮਨਾ ਤੇ ਘਟ ਬ੍ਰਹਮ ਨਿਵਾਸ ਜਿਨ੍ਹਾਂ ਪੁਰਸ਼ਾਂ ਦੇ ਅੰਦਰ ਬ੍ਰਹਮ ਦਾ ਨਿਵਾਸ ਹੈ ਪਰਮੇਸ਼ੁਰ ਦਾ ਨਿਵਾਸ ਹੈ ਉਹ ਸਾਰੇ ਸੰਸਾਰ ਤੋਂ ਉਦਾਸ ਨੇ ਮਾਂ ਹੋ ਮਾਇਆ ਤੋਂ ਪਰੇ ਨੇ ਉਹ ਕਿਸੇ ਵੀ ਧਰਮ ਵਿੱਚ ਹੋ ਸਕਦੇ ਸਤਾਰਾਂ ਗੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੱਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਾਨੇ ਸੁੱਖ ਸਨੇਹ ਔਰ ਪੈਨੇ ਜਾ ਕੇ ਕਾਂਚਨ ਮਾਟੀ ਮਾਨੇ ਮੈਂ ਨਿੰਦਿਆ ਨੇ ਉਸਤ ਜਾ ਕੇ ਲੋਕ ਨੂੰ ਅਪਮਾਨਾ ਹਰ ਸੋਗ ਤੇ ਰਹੇ ਪਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸੰਗਤ ਤੇ ਆਗੇ ਜਗਤੇ ਰਹੇ ਨਿਰਾਸਾ ਕਾਮ ਪ੍ਰਬੰਧ ਦੇ ਪਾਸੇ ਨਾਹਿਆਂ ਤੇ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜੇ ਨਾ ਤੋ ਕਿੰਨੀ ਕਹਿ ਸੁਮਤ ਪਛਾਣੀ ਨਾਨਕ ਨੇ ਭਇਓ ਗੋਬਿੰਦ ਸਿੰਘ ਜੋ ਪਾਣੀ ਸੰਪਾਣੀ ਇਹ ਸਤਾਰਾਂ ਗੁਣ ਕਿਸੇ ਵੀ ਸਰੀਰ ਵਿੱਚ ਹੋਣ ਕਿਸੇ ਵੀ ਗੁਰਮੁਖ ਵਿੱਚ ਹੋਣ ਉਹਦੇ ਸਭ ਦੇ ਅੰਦਰ ਪਰਮੇਸ਼ਰ ਦਾ ਵਾਸਾ ਪਰਮੇਸ਼ਰ ਹੁਣ ਸਰੀਰ ਦੇ ਵਿੱਚ ਵਸਿਆ ਹੋਇਆ ਉਹ ਸਿਰ ਦੇ ਵਿੱਚ ਪਰਮੇਸ਼ਰ ਦਾ ਵਾਸ ਹੈ ਬਾਕੀ ਸਰੀਰਾਂ ਦਾ ਕੋਈ ਬਾਣਾ ਪਾਲਣਾ ਕੋਈ ਸੰਤ ਨਹੀਂ ਬਣ ਜਾਂਦਾ ਕੋਈ ਦੋ ਚਾਰ ਮਾਲਾ ਰਲ ਪਾਲਣੀਆਂ ਸੰਤ ਨਹੀਂ ਹੈ ਸੰਤ ਦੇ ਲੱਛਣ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਨੂੰ ਉਸ ਪੁਰਸ਼ਾਂ ਦੇ ਕੀ ਲੱਛਣ ਨੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਹਰ ਸੋਗ ਜਾ ਕੇ ਨਹੀਂ वैरी मीत समान अपने सारे आप किसी पूछण जाने की जरूरत नहीं है। तुम अपने अंदर ही झाती मार के देखो ये तो वैरी दुश्मन मित्र समान जिसने लग गए फिर तो तुम मुक्त हो। जे थानू कोई दुश्मन चाहिए कोई मित्र चाहिए कोई भैन जी का कोई भरा जी का कोई पराया जी का तो फिर हले संपूर्ण ताई नहीं है। दुश्मन मित्र समान दिख जाना समृद्धि हो जानी समदृष्टि हो जानी सारे संसार इस तरह महापुरुष प्रमाण देते होंगे। भाई एक बार एक राजे को किसी ने राजा बेटा देखता सी बाहर साधु महात्मा बैठा सी उन्हें कोई आया कोई तुरैया जाता पुल पर साधु को पकड़ लग गए। राजा देखता रहा कुछ अद्धे साधु को पुट के चलिया गया तो राजा उतर के आया तो महात्मा ने दुध लेके आया कह लगे बहुत मारा दुध छक लो और पुटिया मेरे कौन बंदा सी मैं पछाण नहीं सकता। तो महात्मा कह लगे राजा सानू किसी ने नहीं कुटिया। वो कहना जी मैं तुम देखता सी राजा खिड़की पिछड़ो सानू कोई बंदा कुट रहा है। वो कह लगे राजा जिन्हें सानू कुटिया से उही हूं मोरे दुध लेके करो सब तो वही परमेश्वर है वही परमेश्वर कोई दूसरा दिखता ही नहीं। ये कोई भी संसार में कर्म कोई कर रहा सिद्धा ने गुरु नानक साहब को पूछा कि महाराज जी होमे की कंध है कि कंध ढह सकती है तो गुरु नानक साहब जी ने सिद्धा ने वचन किया जापजी साहब जी ने तुम रोज पढ़ रहे हो हुक्म है अंदर सब को बाहर हुक्म ना पोए नानक हुक्म है जे कुछ है तो होमे कहे ना पोए जे कोई रब के हुक्म बुझ जाए रब के हुक्म जान लवे जे सारे संसार हुक्म है वो हुक्म के बिना पता घुलता ही नहीं है तो फिर कहते होमे रही नहीं होमे उन्ना चली है जिन्ना चर रब के हुक्म तो मनुख भुलिया हो जेड़े कुछ रब का हुक्म मान लेंगे जेड़े कुछ रब के हुक्म अंदर आ जाते हैं उन्होंने कुछों के हुक्म में सारी सृष्टि हो जाती हुक्म रब का ही मनना सिर्फ बाकी संसार उस पुरख का हुक्म मनन लग जाए। संत बाबा ज्वाला सिंह जी महाराज उन्होंने जीवन की एक कथा है उन्होंने नाल उन्होंने प्रेमी जड़े बचपन में बाबा ज्वाला सिंह जी के नाल खेडिया करते समा आने तो बाद बाबा ज्वाला सिंह जी महाराज परमेश्वर रूप हो गए तो जो नाल के बचपन का एक साथी से उसका नाम थी सुंदर सिंह तो कनेडा में चलिया गया तो कनेडा तो वापस जो आया तो बाबा ज्वाला सिंह जी महाराज एक बार अपने नगर लगेरी गए हुए उसे साध संगत की लगेरी गया थे किसी ने दसिया महाराज सुंदर सिंह आया बाबा ज्वाला सिंह जी महाराज कह लगे सुंदर सिंह कि वह सानू मिल के गया किसी ने जाके सुंदर सिंह को सुनेहा दिता सुनेहा देने तो बाद सुंदर सिंह साहब संगत जी जो बाबा ज्वाला सिंह जी महाराज मेरे वापस आया तो प्रेमी कह लगे महाराज सुंदर सिंह इधर तुरैया होना कहते इधर तू बाजमा बाजमाई तो बाबा ज्वाला सिंह जी ने हानि परमाणी थी उन्हें आके जब बाबा ज्वाला सिंह जी दुनिया मत्था टेकू थी उन्हें भी मत्था टेकिया बाबा ज्वाला सिंह जी महाराज कह सुंदर सिंह ने किया ज्यादा अपना रोज कट्ठे मंझा जा कहना महाराज किया है कहते तू सारी छेड़ पाई हुई थी आगे नाम बाबा ज्वाला सिंह जी छेड़ पाई हुई थी सियाने जी का आपस में बुरी छेड़ा पा लेंगे कहते तू सारी छेड़ पाई हुई थी आगे नाम कह लगा हाँ जी बाबा ज्वाला सिंह जी महाराज कह लगे देखला हम असी परमेश्वर की आज्ञा जा रहे हैं मंगना जो मंगना सब संघी चुके रह गया बोले आती गया कोई चीज मंग सके जोड़ा कोई पुरख रब के हुक्म के आ जाए सारी सृष्टि वे हुक्म अंदर आ जाए जब रब के हुक्म तो दूर हो जाता ਕਰਨ ਦੀ ਨਾ ਕੁਝ ਵੀ ਨਹੀਂ ਮੰਨਦੇ। ਇਸ ਕਰਕੇ ਰੱਬ ਦਾ ਹੁਕਮ ਮੰਨਣ ਦੇ ਨਾਲ ਮਨ ਦੀ ਹੋਮੈਂ ਦੂਰ ਹੋ ਜਾਂਦੀ ਹੈ। ਜਿਹੜਾ ਕੁਛ ਕੋਈ ਆਪਣੇ ਹੁਕਮ ਅਨੁਸਾਰ ਸੰਸਾਰ ਵਿੱਚ ਜੀਵਨ ਜਿਉਂਦਾ ਉਸ ਮੁਲਕ ਨੂੰ ਦੇਖ ਕੇ ਹਜ਼ਾਰਾਂ ਲੱਖਾਂ ਲੋਕਾਂ ਦੇ ਜੀਵਨ ਉਤਰ ਜਾਂਦੇ। ਉਹਨਾਂ ਵਿੱਚੋਂ ਇੱਕ ਐਸੇ ਮਹਾਂਪੁਰਸ਼ ਜਿਹਨਾਂ ਦਾ ਜੀ ਦੇ ਨਾਲ ਹੀ ਸੰਤ ਬਾਬਾ ਜਵਾਹਰ ਸਿੰਘ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ, ਜੋ ਗੁਰਮਤ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਸਿੱਖ ਧਰਮ ਦੀ ਸ਼ੁਰੂਆਤ ਤੇ ਜੋ ਸੰਸਾਰ ਨੂੰ ਦਰਗੰਤ ਵਿਖਾਈ ਸੀ, ਉਹ ਦਸ ਪਾਤਸ਼ਾਹੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਾਅਦ ਉਹੀ ਗੁਰਮਤ ਮਰਿਆਦਾ ਸਿੱਖ ਧਰਮ ਦੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਵੱਡੇ ਵੱਡੇ ਮਹਾਂਪੁਰਸ਼ ਸੰਸਾਰ ਵਿੱਚ ਆਏ। ਕਿਸੇ ਨੇ ਨਾਮ ਜਪਣ ਦੀ ਯੋਗੀ ਦੁਨੀਆਂ ਨੂੰ ਦੱਸੀ, ਕਿਸੇ ਨੇ ਲੰਗਰ ਦੀ ਮਰਿਆਦਾ ਦੁਨੀਆਂ ਨੂੰ ਸਮਝਾਈ, ਕਿਸੇ ਨੇ ਕੋਈ ਕਿਸੇ ਤਰ੍ਹਾਂ ਦੀ ਡਿਊਟੀ ਕੀਤੀ, ਕਿਸੇ ਨੇ ਗੁਰਸਥਾਨਾਂ ਬਣਾਉਣ ਵਾਸਤੇ ਡਿਊਟੀ ਨਿਭਾਈ, ਕਿਸੇ ਨੇ ਅੰਮ੍ਰਿਤ ਛਕਾਉਣ ਦੀ ਡਿਊਟੀ ਨਿਭਾਈ, ਕਿਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਜਾਂ ਕੀਰਤਨ ਦੀ ਦਾਤ ਸੰਸਾਰ ਦੇ ਲੋਕਾਂ ਨੂੰ ਦਿੱਤੀ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜੋ ਸੰਸਾਰ ਵਿੱਚ ਉਹਨਾਂ ਨੇ ਦੁਨੀਆਂ ਦੇ ਲੋਕਾਂ ਨੂੰ ਦ੍ਰਿੜ ਕਰਾਇਆ ਸੀ, ਉਸ ਨੂੰ ਅੱਗੇ ਤੌਰ ਤੇ ਸੰਸਾਰ ਦੇ ਲੋਕਾਂ ਨੂੰ ਦ੍ਰਿੜ ਕਰਾਉਣ ਵਾਸਤੇ ਐਸੇ ਮਹਾਂਪੁਰਖ ਸੰਸਾਰ ਵਿੱਚ ਬਹੁਤ ਆਏ ਤੇ ਉਹਨਾਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਾਅਦ ਦੋ ਸੰਪਰਦਾਵਾਂ ਚੱਲੀਆਂ ਨੇ, ਇੱਕ ਭਾਈ ਦਇਆ ਸਿੰਘ ਜੀ ਦੀ ਸੰਪਰਦਾ ਤੇ ਇੱਕ ਭਾਈ ਕਰਮ ਸਿੰਘ ਜੀ ਦੀ ਸੰਪਰਦਾ। ਇਹਨਾਂ ਦੋਹਾਂ ਸੰਪਰਦਾ ਵਿੱਚ ਵੱਡੇ ਵੱਡੇ ਮਹਾਂਪੁਰਖ ਹੋਏ ਨੇ ਤੇ ਤਕਰੀਬਨ ਦੋਈ ਜਿਹੜੇ ਪਿਆਰੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਹਜ਼ੂਰ ਸਾਹਿਬ ਘਰ ਪਹੁੰਚੇ, ਬਾਕੀ ਦਿਨ ਪਿਆਰੇ ਰੂਪਾਵਰ ਸਾਹਿਬ ਦੀ ਧਰਤੀ ਦੇ ਸ਼ਹੀਦ ਹੋ ਗਏ ਸਨ। ਤੇ ਭਾਈ ਦਇਆ ਸਿੰਘ ਜੀ ਦੀ ਸੰਪਰਦਾ ਦੀ ਨਿਸ਼ਾਨੀ ਆ ਕਿ ਉਹਨਾਂ ਦੇ ਵਸਤਰ ਚਿੱਟੇ ਨੇ। ਭਾਈ ਦਇਆ ਸਿੰਘ ਜੀ ਤੋਂ ਬਾਅਦ ਬਾਬਾ ਸੋਭਾ ਸਿੰਘ ਜੀ ਆਨੰਦਪੁਰ ਸਾਹਿਬ ਜਿੱਥੇ ਤੁਸੀਂ ਕਰ ਰਹੇ ਆਨੰਦਪੁਰ ਸਾਹਿਬ ਗਾਓ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੱਖ ਦਾ ਸੰਸਕਾਰ ਕੀਤਾ ਸੀ, ਉਸ ਸਥਾਨ ਦੀ ਸੇਵਾ ਵਾਸਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਾਬਾ ਸੋਭਾ ਸਿੰਘ ਜੀ ਨੂੰ ਛੱਡ ਗਏ ਸੀ। ਉਸ ਬਾਬਾ ਸੋਭਾ ਸਿੰਘ ਜੀ ਤੋਂ ਅਮਰ ਦੀ ਦਾਤ ਪ੍ਰਾਪਤ ਕੀਤੀ ਬਾਬਾ ਸਾਹਿਬ ਸਿੰਘ ਜੀ ਨੇ ਜੀ, ਬਾਬਾ ਕਲਾਧਾਰੀ ਦੇ ਪੋਤਰੇ ਉਹਨਾਂ ਸਾਹਿਬ ਬਾਰੇ ਜਦੋਂ ਅਮਰ ਦੀ ਦਾਤ ਦੀ ਇੱਛਾ ਬਾਬਾ ਸੋਭਾ ਸਿੰਘ ਜੀ ਤੋਂ ਪ੍ਰਗਟ ਕੀਤੀ, ਉਸ ਵੇਲੇ ਸਾਧ ਸਿੰਘ ਜੀ ਚਾਰ ਸਿੰਘ ਪੂਰੇ ਹੋਏ, ਪੰਜਵਾਂ ਸਿੱਖ ਨਹੀਂ ਮਿਲਿਆ ਤੇ ਪੰਜਵਾਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੱਥ ਨਾਲ ਛੋੜਿਆ ਹੋਇਆ ਸ਼ਸਤਰ ਸੀ, ਉਹ ਫਿਰ ਪੰਜਾਂ ਸਿੰਘਾਂ ਨੇ ਨਾਲ ਲਾ ਕੇ ਫਿਰ ਉਹ ਬਾਬਾ ਸਾਹਿਬ ਸਿੰਘ ਜੀ ਨੂੰ ਅਮਰ ਦੀ ਦਾਤ ਦਿੱਤੀ। ਬਾਬਾ ਸਾਹਿਬ ਸਿੰਘ ਜੀ ਤੋਂ ਤਕਰੀਬਨ ਅੱਜ ਜਿੰਨੀਆਂ ਪੰਜਾਬ ਦੇ ਵਿੱਚ ਮੁਸਲਮਾਨ ਗੱਡੀਆਂ ਨੇ, ਇਹ ਸਾਰੇ ਮੁਸਲਮਾਨ ਫਕੀਰ ਬਾਬਾ ਸਾਹਿਬ ਸਿੰਘ ਜੀ ਤੋਂ ਬਰਸ ਆਏ ਨੇ। ਇਹ ਉਸ ਵੇਲੇ ਰਾਜਸ਼ਾਹੀ ਫਕੀਰ ਕਹਾਉਂਦੇ ਸੀ, ਇਹ ਤਕਰੀਬਨ ਵੱਡੇ ਵੱਡੇ ਆਦਮੀ ਜਿਹੜੇ ਮਹਾਂਪੁਰਸ਼ਾਂ ਦੇ ਮੁਸਲਮਾਨਾਂ ਦੇ ਡੇਰੇ ਨੇ, ਇਹ ਸਾਰੇ ਬਾਬਾ ਸਾਹਿਬ ਸਿੰਘ ਜੀ ਨੂੰ ਮੁਸਲਮਾਨ ਇਹ ਗੁਰੂ ਨਾਨਕ ਦੇ ਘਰ ਦੀ ਬਖਸ਼ ਲੈ ਕੇ ਅੱਜ ਵੀ ਉਹਨਾਂ ਦੀਆਂ ਗੱਡੀਆਂ ਚੱਲ ਰਹੀਆਂ ਨੇ। ਬਾਬਾ ਸਾਹਿਬ ਸਿੰਘ ਜੀ ਤੋਂ ਬਾਅਦ ਬਾਬਾ ਭਾਗ ਸਿੰਘ ਜੀ, ਬਾਬਾ ਭਾਗ ਸਿੰਘ ਜੀ ਤੋਂ ਬਾਅਦ ਇੱਕ ਮਹਾਨ ਮਹਾਂਪੁਰਸ਼ ਬਾਬਾ ਫਰੀਦ ਸਿੰਘ ਜੀ ਗੰਗਾਵਾਲ ਵੱਲ, ਕਿਉਂਕਿ ਜੇ ਪੰਜਾਬ ਦੀ ਕਿਸੇ ਸਮੇਂ ਤੇ ਸਿੱਖ ਧਰਮ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਕਰੀਬਨ ਹਿੰਦੁਸਤਾਨ ਦੇ ਵਿੱਚ ਉਹਦੀ ਮਿਸਾਲ ਦਿੱਤੀ ਜਾਂਦੀ ਹੈ, ਉਹ ਬਾਬਾ ਸਾਹਿਬ ਸਿੰਘ ਜੀ ਬੇਦੀ ਉਹਨਾਂ ਦੇ ਚਰਨਾਂ ਤੋਂ ਬਰਗੁਸਾਈ ਸ਼ਖਸੀਅਤ ਸੀ। ਬਾਬਾ ਵੀਰ ਸਿੰਘ ਜੀ ਤੋਂ ਬਾਅਦ ਬਾਬਾ ਮਹਾਰਾਜ ਸਿੰਘ, ਬਾਬਾ ਮਹਾਰਾਜ ਸਿੰਘ ਤੋਂ ਬਾਅਦ ਬਾਬਾ ਰਾਮ ਸਿੰਘ ਜੀ, ਬਾਬਾ ਰਾਮ ਸਿੰਘ ਜੀ ਤੋਂ ਬਾਅਦ ਬਾਬਾ ਕਰਮ ਸਿੰਘ ਜੀ ਮਹਾਰਾਜ ਫੋਟੀ ਮਰਦਾਨ ਵਾਲੇ, ਉਹਨਾਂ ਦੇ ਜਾਦਾਂ ਵਿੱਚੋਂ ਬੜੀਆਂ ਬੜੀਆਂ ਹਸਤੀਆਂ, ਬੜੇ ਬੜੇ ਮਹਾਨ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਜਾਦਾਂ ਵਿੱਚ ਹੋਏ ਨੇ। ਉਹਨਾਂ ਦੇ ਚਰਨਾਂ ਵਿੱਚ ਇੱਕ ਮਹਾਨ ਸ਼ਖਸੀਅਤ ਬਾਬਾ ਆਇਆ ਸਿੰਘ ਜੀ ਮਹਾਰਾਜ ਜੋਗੀ ਮਰਦਾਨ ਵਾਲੇ, ਜਿਨ੍ਹਾਂ ਨੂੰ ਬਾਬਾ ਕਰਮ ਸਿੰਘ ਜੀ ਮਹਾਰਾਜ ਨੇ ਬਚਨ ਕੀਤਾ ਸੀ ਕਿ ਸਾਡਾ ਰੁਪਈਆ ਚੱਲਿਆ ਤੇਰਾ ਸਰਵਾ ਰੁਪਈਆ ਚੱਲੇ, ਜਿਹਦੇ ਵੱਲੋਂ ਦ੍ਰਿਸ਼ਟੀ ਕਰ ਦਿੱਤੀ ਉਹਦਾ ਭਲਾ ਕਰ ਦਿੱਤਾ, ਜਿਹਦੇ ਵੱਲੋਂ ਦ੍ਰਿਸ਼ਟੀ ਕਰ ਦਿੱਤੀ ਇਹਨਾਂ ਦੋਨਾਂ ਦਾ ਭਲਾ ਕਰ ਦਿੱਤਾ। ਇਹ ਸਾਧ ਦੀ ਦ੍ਰਿਸ਼ਟੀ ਵਿੱਚ ਫਰਕ, ਦ੍ਰਿਸ਼ਟੀ ਦ੍ਰਿਸ਼ਟੀ ਦਾ ਬੜਾ ਵੱਡਾ ਫਰਕ ਹੈ ਸਾਧ ਸੰਗਤ ਦੀ। कई बंदे दुद्ध दे रहा था दो दिन वाले की मंडी से उन्होंने भी वाले पापा जी कहता जी मैं नहीं हमें सर दुद्ध ही देखना उन्हें जब माड़े बंदे की दृष्टि काम कर सकती तो चंगे पुरुषों की दृष्टि भी काम कर जाती है जिन्हों के साथ भी दृष्टि पै जाती है उन्होंने दृष्टि अमृत भरी होंगी है वो जिस दृष्टि कर देते हैं वह नाम के नाल जोड़ देते हैं उनका जन्म जन्मांतर के पाप खत्म कर देंगे साधु की दृष्टि की निशानी है ये निशानी साधु की जिस भेटत करी है जब कंधा नेड़ में आ गई फिर बहुत ना भरी है ऐसी दृष्टि करते करते पुरुषा की संत बाबा जवाला सिंह जी महाराज उन्होंने चरणा में जो बाबा आया सिंह जी महाराज के चरणा में जो ये महान शख्सियत बाबा आया सिंह जी के चरणा में जो बाबा जवाला सिंह जी महाराज ऐसे साधु ना हो पड़े बाबा आया सिंह जी के चरणा चो भरोसा ही नहीं ਸਾਰੇ ਗਏ ਸ਼ਖਸੀਅਤ ਬਾਬਾ ਜਵਾਹਰ ਸਿੰਘ ਜੀ ਮਹਾਰਾਜ ਦੁਆਬੇ ਨੂੰ ਖਾਸ ਮਾਣ ਹੈ ਕਿ ਬਾਬਾ ਜਵਾਹਰ ਸਿੰਘ ਜੀ ਵਰਗੇ ਸਾਧੂ ਦਾ ਇਸ ਦੁਆਬੇ ਦੀ ਧਰਤੀ ਤੇ ਪਾਲਣ ਹੋਣਾ ਇਸ ਦੁਆਬੇ ਦੀ ਧਰਤੀ ਨੂੰ ਬਹੁਤ ਵੱਡਾ ਮਾਣ ਹੈ ਉਹਨਾਂ ਮਹਾਂਪੁਰਸ਼ਾਂ ਦੀ ਯਾਦ ਵਿਚ ਆਪਾਂ ਜੁੜ ਕੇ ਬੈਠੇ ਹਾਂ ਜਿਨ੍ਹਾਂ ਦੀ ਇੱਕ ਦ੍ਰਿਸ਼ਟੀ ਦੇ ਨਾਲ ਹੀ ਸਾਧ ਸ਼ਬਦ ਜੀ ਮਨੋਬਰੀ ਸੁਰਤ ਪਰਮੇਸ਼ਰ ਨਾਲ ਜੁੜ ਜਾਂਦੀ ਹੈ ਵੱਡੇ ਵੱਡੇ ਕਈ ਸਾਧੂ ਬਾਬਾ ਜਵਾਹਰ ਸਿੰਘ ਜੀ ਮਹਾਰਾਜ ਦੇ ਚਰਨਾਂ ਚ ਬਹੁਤ ਆਏ ਇਸ ਵਾਰੀ ਬਾਬਾ ਜਵਾਹਰ ਸਿੰਘ ਜੀ ਮਹਾਰਾਜ ਟਾਟਾ ਦੇ ਬਹੁਤ ਸੰਗਤ ਇਕੱਠੀ ਹੋ ਗਈ ਤੇ ਬਾਬਾ ਜੀ ਕਹਿਣ ਲੱਗੇ ਭਾਈ ਜੀ ਦੇ ਪਸੰਦ ਰਹਿੰਦੇ ਅਸੀਂ ਉਹਨੂੰ ਮਿਲਣ ਵਾਸਤੇ ਆਏ ਉਹ ਜਿਹੜੇ ਉੱਥੇ ਰਹਿਣ ਵਾਲੇ ਸਨ ਉਹ ਕਹਿੰਦੇ ਮਹਾਰਾਜ ਜੀ ਦੇ ਸੰਗਤ ਤਾਂ ਭੁੱਲ ਗਏ ਕਹਿੰਦੇ ਇੱਥੇ ਕ੍ਰਿਸ਼ਨਪੁਰ ਕਲੋਨੀ ਦੇ ਵਿੱਚ ਇੱਕ ਪਾਠੀ ਹੈ ਜਗਤ ਸਿੰਘ ਕਹਿਣ ਲੱਗੇ ਉਹਨੂੰ ਹੀ ਮਿਲਣ ਵਾਸਤੇ ਜਦ ਉਹ ਸੰਤ ਜਗਤ ਸਿੰਘ ਨੂੰ ਸੱਦ ਕੇ ਲੈ ਕੇ ਆਏ ਉਹਨੂੰ ਫਿਰ ਜਗਤ ਸਿੰਘ ਨੂੰ ਬਾਬਾ ਜਵਾਹਰ ਸਿੰਘ ਜੀ ਮਹਾਰਾਜ ਨੇ ਬਚਨ ਕੀਤਾ ਕਹਿਣ ਲੱਗੇ ਜਗਤ ਸਿੰਘ ਅਸੀਂ ਤੇਰੇ ਕਰਕੇ ਪੰਜਾਬ ਤੋਂ ਆਏ ਤੇਰਾ ਗੁਰੂ ਨਾਨਕ ਦੇ ਨਾਲ ਪਿਆਰ ਪੂਰਾ ਤੇ ਬਰਾੜ ਵੀ ਤੇਰਾ ਪੂਰਾ ਹੈ ਪਰ ਤੇਰਾ ਗੁਰੂ ਅਧੂਰਾ ਹੈ ਅਧੂਰਾ ਗੁਰੂ ਤੈਨੂੰ ਪਾਰ ਨਹੀਂ ਕਰ ਸਕਦਾ ਉਹ ਕਿਸੇ ਹੋਰ ਮਹਾਂਪੁਰਖ ਦਾ ਸੇਵਕ ਸੀ ਉਹਦੇ ਤੋਂ ਬਾਅਦ ਫਿਰ ਬਾਬਾ ਜਵਾਹਰ ਸਿੰਘ ਜੀ ਮਹਾਰਾਜ ਉਹਨਾਂ ਨੇ ਕਿਰਪਾ ਕਰ ਦਿੱਤੀ ਜਦ ਕਦੀ ਘਾਟਾ ਜਾਣਾ ਤੇ ਫਿਰ ਉਹ ਸੰਤ ਜਗਤ ਸਿੰਘ ਜੀ ਦੇ ਕੋਲੇ ਜਾ ਜਦੋਂ ਉਹਨਾਂ ਦਾ ਫਿਰ ਅੰਤ ਸਮਾਂ ਆਇਆ ਤੇ ਬਾਬਾ ਜਵਾਹਰ ਸਿੰਘ ਜੀ ਮਹਾਰਾਜ ਕਹਿਣ ਲੱਗੇ ਜਗਤ ਸਿੰਘਾਂ ਤੇਰੀ ਧਰਤੀ ਪੰਜਾਬ ਵਿੱਚ ਤੂੰ ਪੰਜਾਬ ਨੂੰ ਚਲ ਜਾਂਦਾ ਉਹ ਮਰਿੰਡੇ ਦੇ ਕੋਲੇ ਪਿੰਡਾਂ ਉੱਤੇ ਸੰਤ ਜਗਤ ਸਿੰਘ ਜੀ ਦੀ ਵਾਸੀ ਮਨਾਉਂਦੇ ਆ ਉਹ ਫਿਰ ਇੱਧਰ ਪੰਜਾਬ ਵਿੱਚ ਆ ਕੇ ਉਹਨਾਂ ਨੇ ਸਰੀਰ ਛੱਡਿਆ ਇੱਕ ਸਾਧ ਸਿੰਘ ਜੈਪੁਰ ਦੇ ਕੋਲ ਇੱਕ ਬੀਬੀ ਹੈ ਉਹ ਮਹਾਂਪੁਰਸ਼ਾਂ ਨੇ ਸਾਨੂੰ ਦੱਸਿਆ ਸੀ ਕਿ ਬਾਬਾ ਜਵਾਹਰ ਸਿੰਘ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਉਹ ਬੀਬੀ ਜਦੋਂ ਬੈਠਿਆ ਸੀ ਸਮਾਧੀ ਜੋੜ ਕੇ ਤਾਂ ਉਹਦੇ ਸਰੀਰ ਵਿੱਚੋਂ ਸੁਖਮਨੀ ਸਾਹਿਬ ਦੇ ਪਾਠ ਦੀ ਆਵਾਜ਼ ਆਉਂਦੀ ਸਭ ਸੰਗਤਾਂ ਆਲੇ ਦੁਆਲੇ ਬਹਿ ਕੇ ਬੀਬੀ ਦੇ ਸਰੀਰ ਵਿੱਚੋਂ ਸੁਖਮਨੀ ਸਾਹਿਬ ਆਉਂਦੀਆਂ ਹੁਣ ਤਾਂ ਉਹਨਾਂ ਦੀ ਗੱਦੀ ਤੇ ਗੁਰਪੁਰਖ ਪਿਆਰੇ ਬੈਠੇ ਹੈ ਉਹ ਕਹਿੰਦੇ ਸੀ ਬਾਬਾ ਜਵਾਹਰ ਸਿੰਘ ਜੀ ਨੇ ਦ੍ਰਿਸ਼ਟੀ ਕੀਤੀ ਤਾਂ ਬੀਬੀ ਤੇ ਐਸੀ ਕਿਰਪਾ ਹੋਈ ਕਿ ਉਹ ਬੀਬੀ ਫਿਰ ਪਰਮੇਸ਼ਰ ਨਾਲ ਜੁੜੀ ਰਹਿੰਦੀ ਸੀ ਜਿਹਦੇ ਮਨ ਨੂੰ ਦ੍ਰਿਸ਼ਟੀ ਕਰ ਦਿੱਤੀ ਸਾਧ ਸੰਗਤ ਜੀ ਉਹਦਾ ਸੰਸਾਰ ਦੇ ਵਿੱਚੋਂ ਜੰਮਣ ਮਰਨ ਤੋਂ ਰਹਿਤ ਕਰ ਦਿੱਤੀ ਫਿਰ ਬਾਬਾ ਜਵਾਹਰ ਸਿੰਘ ਜੀ ਮਹਾਰਾਜ ਜੀ ਜੀਵਨ ਦੇ ਵਿੱਚ ਬੜੇ ਗੌਤਮ ਉਹਨਾਂ ਨੇ ਕੀਤੇ ਨੇ ਜਿਨ੍ਹਾਂ ਜਿਨ੍ਹਾਂ ਦੇ ਵੀ ਦ੍ਰਿਸ਼ਟੀ ਕਰ ਦਿੱਤੀ ਜਾਂ ਜਿਨ੍ਹਾਂ ਜਿਨ੍ਹਾਂ ਪੁਰਸ਼ਾਂ ਨੇ ਫਸਲ ਮੰਨ ਲਏ ਸੰਸਾਰ ਦੇ ਭਾਵ ਸਾਗਰ ਨੂੰ ਕਰ ਗਈ ਅੱਜ ਉਹਨਾਂ ਦੀ ਯਾਦ ਮਨਾਉਣ ਵਾਸਤੇ ਸਾਧ ਸੰਗਤ ਜੀ ਗੁਰਮੁਖ ਪਿਆਰੇ ਨਗਰ ਵਾਸੀ ਰਾਜਪੁਰ ਪੰਜਾਬ ਵਾਲੇ ਗੁਰਮੁਖਾਂ ਨੇ ਕਿਉਂਕਿ ਤਕਰੀਬਨ ਸਾਰੇ ਨਗਰ ਬਾਬਾ ਜਵਾਹਰ ਸਿੰਘ ਜੀ ਮਹਾਰਾਜ ਦੀ ਸੇਵਾ ਵਾਸਤੇ ਤਤਪਰ ਰਹਿੰਦੇ ਸੀ ਉਹਨਾਂ ਗੁਰਮੁਖਾਂ ਨੇ ਸਾਲ ਬਾਅਦ ਇਹ ਦਿਨ ਜ਼ਰੂਰ ਮਨਾਉਂਦੇ ਨੇ ਇਕੱਤਰ ਹੋ ਕੇ ਜੋ ਪਰਸੋਂ ਰੋਜ਼ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਮਨ ਪਾਠ ਰੱਖੇ ਹੋਏ ਸਨ ਉਹਨਾਂ ਦੇ ਜੋ ਅਖੀਰ ਦੇ ਵਿੱਚ ਅਰਦਾਸ ਉਪਰੰਤ ਸਤਗੁਰ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਹੁਕਮਾਂ ਨੇ ਆਪ ਨੂੰ ਸੰਗਤ ਨੇ ਸਰਵਣ ਕੀਤੇ ਨੇ ਥੋੜੇ ਸਮੇਂ ਵਾਸਤੇ ਵਿਚਾਰ ਕਰਨੀ ਹੈ ਸਾਧ ਸੰਗਤ ਜੀ ਜਿਤਨੀ ਮਤਬੁੱਧੀ ਮਹਾਂਪੁਰਸ਼ਾਂ ਨੇ ਬਖਸ਼ੀ ਹੈ ਉਸ ਮਤਬੁੱਧੀ ਦੇ ਅਨੁਸਾਰ ਅਰਦਾਸ ਆਪ ਜੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਦੀ ਵਿਚਾਰ ਜਾਂ ਸਤਗੁਰ ਜੀ ਦੀ ਮਹਿਮਾ ਮਹਾਂਪੁਰਸ਼ਾਂ ਦੀ ਮਹਿਮਾ ਜਿਤਨੀ ਮਹਾਂਪੁਰਸ਼ਾਂ ਨੇ ਬਖਸ਼ਿਸ਼ ਕੀਤੀ ਉਹਦੇ ਅਨੁਸਾਰ ਕਰਾਂਗੇ ਨਾਮ ਸ੍ਰੀ ਮਹਲਾ ਪੰਜਵਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨਾਸਰੀ ਜਾਣਨੀ ਆ। ਇਹ ਕੌਮ ਖਰਾਬ ਦੇ ਘਰ ਵਾਲੀ ਹੈ, ਨਾਸਰੀ ਦੇ ਪੰਜੋ ਗਾਈ ਮਾਲ ਰਾਤ ਸਾਧਸੰਗ ਲਾਈ। ਕੌਮ ਖਰਾਬ ਦੀ ਇਸਤਰੀ ਹੈ ਧਨਾਸਰੀ, ਧਨਾਸਰੀ ਰਾਗਣੀ ਦੇ ਵਿੱਚ ਕੌਮ ਦੀ ਹਦਾਇਤ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤੀ ਹੈ। ਜਿਹੜੇ ਵੀ ਗੁਰੂ ਸਾਹਿਬ ਦੀ ਬਾਣੀ ਹੈ ਉਹਦਾ ਸੰਕੇਤ ਦਿੱਤਾ ਕਿ ਨਾ ਮਹਲਾ ਪੰਜਵਾਂ ਤੇ ਪੰਜਵੇਂ ਗੁਰੂ ਦਾ, ਤੇ ਚੌਥਾ ਤੇ ਚੌਥੇ ਗੁਰੂ ਦੀ ਬਾਣੀ ਹੈ, ਜੇ ਤੀਜਾ ਤਾਂ ਤੀਜੇ ਗੁਰੂ ਦੀ ਬਾਣੀ ਹੈ, ਦੂਜਾ ਦੂਜੇ ਗੁਰੂ ਦੀ ਬਾਣੀ ਤੇ ਪਹਿਲਾ ਪਹਿਲੇ ਗੁਰੂ ਦੀ ਬਾਣੀ ਹੈ। ਉਹਦੇ ਤੋਂ ਬਾਅਦ ਕਹਿੰਦੇ ਵੀ ਇਹ ਨੀ ਤੁਹਾਨੂੰ ਮਿਲੂਗਾ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਾਂ ਗੁਰੂ ਅੰਗਦ ਦੇਵ ਜੀ ਦੀ ਬਾਣੀ ਇਸ ਤਰ੍ਹਾਂ ਕਿਤੇ ਵੀ ਨਹੀਂ ਲਿਖਿਆ ਹੋਇਆ। ਇਹ ਤੁਹਾਨੂੰ ਇਹੀ ਮਿਲੇਗਾ ਸਲੋਕ ਮਹਲਾ ਦੂਜਾ ਜਾਂ ਇਤਿਹਾਸਕੀ ਮਹਲਾ ਪੰਜਵਾਂ ਜਾਂ ਸਲੋਕ ਮਹਲਾ ਪੰਜਵਾਂ। ਤੇ ਇਹਦੇ ਵਿੱਚ ਸਤਿਗੁਰੂ ਜੀ ਜਦੋਂ ਵੀ ਕਿਤੇ ਭਗਤਾਂ ਦੀ ਬਾਣੀ ਆਈ ਹੈ, ਭਗਤਾਂ ਦੀ ਬਾਣੀ ਨੂੰ ਜਿੰਨਾ ਸਤਿਕਾਰ ਭਗਤਾਂ ਨੂੰ ਦਿੱਤਾ ਸਤਿਗੁਰੂ ਜੀ ਨੇ ਆਪਣੀ ਬਾਣੀ ਵਿੱਚ, ਜਿੱਥੇ ਬਾਣੀ ਕਬੀਰ ਸਾਹਿਬ ਜੀ ਦੀ ਆਈ ਉੱਥੇ ਦੇਖਿਆ ਬਾਣੀ ਭਗਤ ਕਬੀਰ ਜੀ ਦੀ, ਜਿੱਥੇ ਰਵਿਦਾਸ ਜੀ ਦੀ ਬਾਣੀ ਹੈ ਬਾਣੀ ਭਗਤ ਰਵਿਦਾਸ ਜੀ ਕੀ, ਬਾਣੀ ਸਦਨੀ ਜੀ ਕੀ, ਬਾਣੀ ਬੀਬਾ ਜੀ ਕੀ, ਹਰੇਕ ਭਗਤ ਨੂੰ ਵੀਰ ਸਤਿਕਾਰ ਦੇ ਨਾਲ ਸਤਿਗੁਰੂ ਜੀ ਨੇ ਨਵਾਜਿਆ ਹੈ। ਬਾਕੀ ਜਿਹਨੇ ਆਪਣੀ ਸਤਿਗੁਰੂ ਜੀ ਦੀ ਬਾਣੀ ਉਹਦੇ ਵਿੱਚ ਕਹਿੰਦੇ ਵੀ ਜੀ ਸ਼ਬਦ ਨਹੀਂ ਤੁਹਾਨੂੰ ਮਿਲੂਗਾ, ਇਹ ਸੰਕੇਤ ਮਿਲੂਗਾ ਕਿ ਇਸ ਗੁਰੂ ਦੀ ਬਾਣੀ। ਸੋ ਧਨਾਸਰੀ ਰਾਗਣੀ ਦੇ ਅੰਦਰ ਸਤਿਗੁਰੂ ਜੀ ਨੇ ਸ਼ਬਦ ਜੇ ਰਾਗੀਆਂ ਨੇ ਗਾਉਣਾ ਉਹਨਾਂ ਨੂੰ ਗਾਉਣ ਦੀ ਹਦਾਇਤ ਕੀਤੀ ਹੈ। ਜਿੰਨੇ ਵੀ ਬਾਣੀ ਦਾ ਰਾਗਾ ਵਿੱਚ ਸਤਿਗੁਰੂ ਜੀ ਨੇ ਕੱਲੀ ਕੱਲੀ ਬਾਣੀ ਲਿਖੀ ਹੈ, ਇਹ ਸ਼ਬਦ ਨੂੰ ਇਸ ਰਾਗ ਵਿੱਚ ਗਾਉਣਾ। ਵੈਸੇ ਅੱਜ ਕੱਲ੍ਹ ਤਾਂ ਹੁਣ ਰਾਗ ਦੀ ਸਮਝ ਵਾਲੇ ਵੀ ਬਹੁਤ ਕੁਛ ਘੱਟ ਗਏ ਤੇ ਰਾਗ ਗਾਉਣ ਵਾਲੇ ਵੀ ਪੁਰਖਾਂ ਨੂੰ ਘੱਟੇ ਹੀ ਮਿਲਣਗੇ। ਤੇ ਜਿਸ ਤਰ੍ਹਾਂ ਹੁਣ ਬਸੰਤ ਰਾਗ ਦਾ ਟਾਈਮ ਚੱਲਦਾ, ਇਸੇ ਤਰ੍ਹਾਂ ਆਪਣਾ ਆਪਣਾ ਟਾਈਮ ਹੈ ਰਾਗਾਂ ਦਾ, ਜਿਸ ਟਾਈਮ ਦੀ ਰਾਗ ਹੈ ਉਸ ਟਾਈਮ ਦੇ ਗਾਇਆ ਜਾਵੇਗਾ। ਹੁਣ ਇਹਨਾਂ ਗੱਲਾਂ ਦੀ ਤਾਂ ਪ੍ਰਚਾਰ ਖਤਮ ਹੋ ਗਈ ਹੈ ਸਾਧ ਸੰਗਤੀ, ਜਿੱਦਾਂ ਸੋਝੀ ਰਾਗ ਦੇ ਵਿੱਚ ਲਾਵਾਂ ਨੇ ਚੌਥੇ ਪਾਤਸ਼ਾਹ ਜੀ ਨੇ, ਉਹ ਸੋਝੀ ਰਾਗ ਦਾ ਟਾਈਮ 10 ਵਜੇ ਤੋਂ ਪਹਿਲਾਂ ਦਾ, ਪਰ ਹੁਣ ਲਾਵਾਂ ਹੁੰਦੀਆਂ ਸ਼ਾਮ ਨੂੰ 3 ਵਜੇ ਜਾਂ 4 ਵਜੇ, ਤੇ ਮੇਲੇ ਦਾ ਰਾਗ ਮੇਲੇ ਦੀਆਂ ਟੱਕਰਾਂ, ਤੇ ਉਹ ਜਦੋਂ 4 ਵਜੇ ਲਾਵਾਂ ਹੋਣੀਆਂ, ਗਲਤ ਟਾਈਮ ਦਾ ਰਾਗ ਗਲਤ ਟਾਈਮ ਤੇ ਗਾਇਆ ਜਾਵੇਗਾ ਤਾਂ ਉਹਦੀ ਫਿਰ ਸਜ਼ਾ ਪਰਮੇਸ਼ਰ ਵੱਲੋਂ ਮਿਲਦੀ ਹੈ, ਤੁਸੀਂ ਸੁਖੀ ਵੀ ਕੋਈ ਨਹੀਂ ਹੈ। ਇਸ ਕਰਕੇ ਟਾਈਮ ਹੈ ਰਾਗ ਟਾਈਮ ਲਿਖਿਆ ਹੋਇਆ, ਹਰ ਇੱਕ ਟਾਈਮ ਦਾ ਸਮਾਂ ਨਿਯਤ ਕੀਤਾ ਹੈ। ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਧਨਾਸਰੀ ਰਾਗ ਦੇ ਵਿੱਚ ਇਹ ਵਚਨ ਲਿਖਿਆ, ਬੰਦਨਾ ਹਰ ਬੰਦਨਾ ਹੁਣ ਕਰਾਵੋ ਗੋਪਾਲ ਰਾਏ। ਜਿਹੜਾ ਵਿਦਿਆਰਥੀ ਹੈ ਉਹ ਮਾਸਟਰ ਨੂੰ ਭਾਈ ਨਮਸਕਾਰ ਕਰਦਾ ਹੈ, ਸਤਿਕਾਰ ਨਾਲ ਛੋਟਾ ਭਾਈ ਵੱਡੇ ਭਾਈ ਨੂੰ ਕਰਦਾ ਹੈ, ਕੋਈ ਵੱਡਾ ਆਪਣਾ ਬਜ਼ੁਰਗ ਹੈ ਉਹਦਾ ਸਤਿਕਾਰ ਕੀਤਾ ਜਾਂਦਾ। ਤੇ ਸਤਿਗੁਰੂ ਜੀ ਕਹਿੰਦੇ ਭਾਈ ਉਸ ਪਰਮੇਸ਼ਰ ਨਿਰੰਕਾਰ ਨੂੰ ਬੰਦਨਾ ਹਰ ਬੰਦਨਾ ਨਮਸਕਾਰ ਕਰੋ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਉਸ ਪਰਮੇਸ਼ਰ ਨੂੰ ਨਮਸਕਾਰ ਕਰੋ। ਬਾਰ ਬਾਰ ਡੰਡੋਲ, ਇੱਕ ਹੁੰਦੀ ਡੰਡੋਲ ਬੰਦਨਾ ਡੰਡੇ ਵਾਂਗਰ ਲੰਮੇ ਪੈ, ਇੱਕ ਹੁੰਦੀ ਵੈਸੇ ਨਮਸਕਾਰ ਤੁਸੀਂ ਜਿੰਨਾ ਆਮ ਤੌਰ ਤੇ ਨੀਵਾਂ ਸਿਰ ਕਰਕੇ ਕੋਈ ਵੀ ਮਨੁੱਖ ਚਾਹੇ ਬੈਠ ਕੇ ਜਾਂ ਬਹਿ ਕੇ ਮੱਥਾ ਟੇਕ ਦੇ, ਇੱਕ ਹੁੰਦਾ ਡੰਡੇ ਵਾਂਗਰ ਬਿਲਕੁਲ ਸਰੀਰ ਸਿੱਧਾ ਧਰਤੀ ਤੇ ਲੰਮਾ ਪੈ ਜਾਣਾ, ਉਹ ਹੁੰਦਾ ਡੰਡੋਲ ਬੰਦਨਾ। ਇਹ ਸਤਿਗੁਰੂ ਜੀ ਕਹਿੰਦੇ ਜਦੋਂ ਪਰਮੇਸ਼ਰ ਨੂੰ ਨਮਸਕਾਰ ਕਰਨੀ ਹੈ ਭਾਈ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰੋ। ਹੈ ਜਿਹੜਾ ਆਮ ਤੌਰ ਤੇ ਗੁਣ ਤਾਂ ਸਾਰਿਆਂ ਮਨੁੱਖਾਂ ਵਿੱਚ ਨੇ, ਤੁਹਾਡੇ ਵਿੱਚ ਵੀ ਗੁਣ ਨੇ, ਬੀਬੀਆਂ ਵਿੱਚ ਵੀ ਗੁਣ ਨੇ, ਪੁਰਸ਼ਾਂ ਵਿੱਚ ਵੀ ਗੁਣ ਨੇ। ਜਦੋਂ ਕੋਈ ਮਸ਼ੀਨਰੀ ਤੁਸੀਂ ਕਾਰ ਗੱਡੀ ਲੈਣ ਜਾਂਦੇ ਹਾਂ ਤੇ ਉਹਦੇ ਗੁਣ ਤੁਹਾਨੂੰ ਉਹਦਾ ਮਾਲਕ ਦੱਸ ਦਿੰਦਾ ਜਿਹੜਾ ਵੇਚਣ ਵਾਲਾ ਹੁੰਦਾ, ਵਪਾਰੀ ਮੰਜ ਦੇ ਗੁਣ ਦੱਸ ਦਿੰਦਾ। ਤੇ ਆਮ ਤੌਰ ਤੇ ਬੀਜ ਵੇਚਣ ਵਾਲੇ ਬੀਜਾਂ ਦੇ ਗੁਣ ਦੱਸ ਦਿੰਦੇ, ਪਰ ਇਸ ਗੱਲ ਤੁਸੀਂ ਦੇਖਦੇ ਰੱਖਿਓ ਜੀ ਗੁਣ ਸਾਰਿਆਂ ਵਿੱਚ ਨੇ ਤੇ ਔਗਣ ਵੀ ਸਾਰਿਆਂ ਵਿੱਚ ਨੇ, ਹਰ ਇੱਕ ਮਨੁੱਖ ਦੇ ਵਿੱਚ ਵੀ ਔਗਣ ਹੈ ਤੇ ਇਸਤਰੀ ਵਿੱਚ ਵੀ ਔਗਣ। ਇਸ ਕਰਕੇ ਗੁਰਮੁਖੋ ਜਦੋਂ ਇੱਕ ਗੁਣ ਕੋਈ ਗਿਣਦਾ ਨਾ, ਨਾਲ ਦੇ ਔਗਣ ਗਿਣ ਵਾਲੇ ਵੀ ਖੜੇ ਹੁੰਦੇ, ਉਹ ਕਹਿੰਦੇ ਵੀ ਜਾ ਔਗਣ ਜੀ, ਤਾਂ ਉਹ ਜਿਹੜਾ ਔਗਣ ਹੁੰਦਾ ਉਹਨੂੰ ਔਗਣ ਥੱਲੇ ਢੱਕ ਲੈਂਦਾ, ਉਹਨੂੰ ਫਿਰ ਦੁਆ ਕਰਨ ਦੀ ਕੋਸ਼ਿਸ਼ ਕਰਦਾ ਉਹਦਾ ਔਗਣ। ਇਸ ਕਰਕੇ ਜਦੋਂ ਆਪਾਂ ਕਿਸੇ ਦੇ ਗੁਣ ਗਾਉਂਦੇ ਹਾਂ ਤੇ ਉਹਦੇ ਔਗਣ ਦੇਣ ਵਾਲੇ ਕੁਛ ਵੀ ਬਹੁਤ ਹੁੰਦੇ, ਉਸ ਪਰਮੇਸ਼ਰ ਵਿੱਚ ਕੋਈ ਔਗਣ ਨਹੀਂ, ਉਹਦੇ ਵਿੱਚ ਸਾਰੇ ਗੁਣੇ ਗੁਣ ਨੇ। ਜਦ ਤੁਸੀਂ ਗੁਣ ਗਾਓਗੇ ਉਹਦੇ ਵਿੱਚ ਔਗਣ ਰੱਖਣ ਵਾਸਤੇ ਕਿਤੇ ਗੁਣੀ ਨਹੀਂ, ਬਾਕੀ ਤੁਸੀਂ ਕਿਸੇ ਵੀ ਵੱਡੇ ਵਿਦਵਾਨ ਦੇ ਗੁਣ ਗਾਓਗੇ ਉਹਦੇ ਵਿੱਚ ਕੋਈ ਨਾ ਕੋਈ ਔਗਣ ਖੜਾ ਹੋਊਗਾ, ਜਿਹਦੇ ਵਿੱਚ ਕੋਈ ਔਗਣ ਹੀ ਨਾ ਹੋਵੇ ਉਹਦੇ ਗੁਣ ਗਾਏ ਸਫਲੇ ਹੁੰਦੇ ਆ। ਜੇ ਤੁਸੀਂ ਗੁਣ ਗਾਉਣੇ ਉਹਦੇ ਨਾਲ ਕੋਈ ਔਗਣ ਕਰਨ ਵਾਲਾ ਪੁਰਸ਼ ਹੈ ਤਾਂ ਉਹ ਗੱਲ ਪ੍ਰਵਾਨ ਨਹੀਂ ਕਰਦੀ। ਉਹ ਕਹਿੰਦੇ ਸੀ ਇਹਦੇ ਵਿੱਚ ਔਕੜ ਨਹੀਂ ਹੈਗੀ, ਉਸ ਪਰਮੇਸ਼ਰ ਦੇ ਵਿੱਚ ਕੋਈ ਔਕੜ ਨਹੀਂ। ਇੱਕ ਤਾਂ ਸਭ ਤੋਂ ਵੱਡਾ ਸਾਡੇ ਵਿੱਚ ਔਕੜ ਇਹ ਮਨੁੱਖਾਂ ਵਿੱਚ, ਆਪਾਂ ਜਿੰਨੇ ਬੈਠੇ ਹਾਂ ਮਨੁੱਖ ਜਾਤੀ ਦੇ ਵਿੱਚ, ਤੇ ਸਾਡਾ ਇੱਕ ਸੁਭਾਅ ਉਹ ਬਣਿਆ ਹੋਇਆ ਕਿ ਦੂਜੇ ਕੁਛ ਦਾ ਔਕੜ ਫੜ ਲੈਣਾ। ਆਪਣੇ ਬੱਚੇ ਵਿੱਚ ਪਵਾਂ 50 ਔਕੜ ਹੋਣ, ਦੂਜੇ ਬੰਦੇ ਦਾ ਔਕੜ ਗਿਣਨਾ ਵੀ ਇਹਦੇ ਵਿੱਚ ਐ ਔਕੜ ਹੈ। ਪਰ ਪਰਮੇਸ਼ਰ ਵਿੱਚ ਔਕੜ ਨਹੀਂ ਆ, ਉਹ ਕਿਸੇ ਦਾ ਔਕੜ ਨਹੀਂ ਫੜਦਾ। ਪਰ ਗੁਰੂ ਬਾਣੀ ਵਿੱਚ ਜਿਸਦੇ ਪਿੰਡ ਬੋਲੜਾ ਜੀ ਹਰ ਸੱਜਣ ਸੁਆਮੀ ਬੋਲਾ ਹੁਣ ਸੰਭਲ ਸਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲਣਾ ਜਾਣੇ ਪੂਰਨ ਭਗਵਾਨੇ ਔਗਣ ਕੋ ਨਾ ਚਲਾਰੇ। ਪਰਮੇਸ਼ਰ ਔਗਣ ਨਹੀਂ ਸਾ, ਹਰ ਇੱਕ ਕੁਛ ਵਿੱਚ ਔਗਣ ਨੇ, ਪਰ ਪਰਮੇਸ਼ਰ ਨੂੰ ਕਹਿੰਦਾ ਸੀ ਕਿ ਤੇਰੇ ਵਿੱਚ ਔਗਣ ਨੇ ਸੇਵਾ, ਕੋਈ ਮੈਂ ਸੇਵਾਦਾਰ ਸੇਵਾ ਕਰਦਾ ਉਹਨੂੰ ਸੇਵਾ ਦਾ ਫਲ ਮਿਲ ਜਾਂਦਾ, ਪਰ ਪਰਮੇਸ਼ਰ ਉਹਦੇ ਔਗਣਾਂ ਨੂੰ ਚਲਾਰਦਾ ਨਹੀਂ। ਸਭ ਤੋਂ ਵੱਡਾ ਕੌਣ ਹੈ ਪਰਮੇਸ਼ਰ ਵਿੱਚ? ਜਿਨ੍ਹਾਂ ਨੇ ਬਾਬਾ ਜਵਾਹਰ ਸਿੰਘ ਜੀ ਦੇ ਦਰਸ਼ਨ ਕੀਤੇ ਨੇ ਉਹਨਾਂ ਵਿੱਚ ਇਹ ਬਹੁਤ ਵੱਡਾ ਕੌਣ ਸੀ। ਉਹ ਸਾਰਿਆਂ ਨੂੰ ਜਾਣਦੇ ਸੀ ਕਿ ਮਨੁੱਖ ਕੀ ਕਰਦਾ ਹੈ, ਕੀ ਕਰਦਾ। ਹਰੇਕ ਮਾੜੇ ਨੂੰ ਵੀ ਜਾਣਦੇ ਸੀ, ਚੰਗੇ ਨੂੰ ਵੀ ਜਾਣਦੇ। ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਨੇ ਉਹ ਜਾਣਦੇ ਨੇ ਕਿ ਬਾਬਾ ਜਵਾਹਰ ਸਿੰਘ ਜੀ ਨੇ ਕਦੀ ਕਿਸੇ ਦਾ ਔਕੜ ਨਹੀਂ ਸੀਖਦਾ। ਜਦ ਕਦੀ ਉਹ ਕਿਸੇ ਨੂੰ ਕਹਿੰਦੇ ਸੀ ਭਾਈ, ਕਿਸੇ ਦਾ ਔਕੜ ਨਹੀਂ ਸਿੱਖਦਾ। ਇਹ ਸਭ ਤੋਂ ਵੱਡਾ ਗੁਣ ਹੈ ਪਰਮੇਸ਼ਰ ਦਾ। ਤੇ ਆਮ ਤੌਰ ਤੇ ਇਹ ਔਕੜ ਸਾਡੇ ਸਾਰਿਆਂ ਵਿੱਚ ਹੀ ਹੈ, ਜਿਵੇਂ ਅਸੀਂ ਤਕਰੀਬਨ ਮੇਰੇ ਵਿੱਚ ਤਾਂ ਹੈਗਾ, ਤੁਹਾਡੇ ਵਿੱਚ ਵੀ ਸ਼ਾਇਦ ਕੋਈ ਹੋਵੇਗਾ ਐਸਾ ਜਿਹਦੇ ਵਿੱਚ ਨਾ ਹੋਊਗਾ। ਪਰ ਇਹ ਬੜਾ ਵੱਡਾ ਔਕੜ ਹੈ ਪਰਮੇਸ਼ਰ ਦੇ ਮਿਲਣ ਦੀ ਪ੍ਰਾਪਤੀ ਵਿੱਚ। ਤੇ ਜਾਂ ਦੂਜੇ ਦੇ ਔਕੜ ਤੇ ਔਕੜ ਰੱਖਣੀ ਆ। ਮਹਾਂਪੁਰਸ਼ ਦੱਸਦੇ ਹੁੰਦੇ ਸੀ ਭਾਈ, ਇੱਕ ਪ੍ਰਮਾਣ ਹੈ ਕਹਿੰਦੇ, ਜਦੋਂ ਕੋਈ ਮਨੁੱਖ ਕਿਸੇ ਦੇ ਔਕੜ ਨੂੰ ਆਪਣੇ ਅੰਦਰ ਕੀ ਲਗਾਉਂਦਾ ਤਾਂ ਉਹਦਾ ਫਿਰ ਔਕੜ ਉਹਦੇ ਅੰਦਰ ਮੈਲ ਛੱਡ ਕੇ ਜਾਏਗਾ। ਜਾਂ ਤੁਸੀਂ ਕਿਸੇ ਦੇ ਗੁਣ ਨੂੰ ਆਪਣੇ ਅੰਦਰ ਕੀ ਲਗਾਓਗੇ, ਉਹਦਾ ਗੁਣ ਤੁਹਾਡੇ ਅੰਦਰ ਚੰਗਿਆਈ ਛੱਡ ਦੂਗਾ। ਜਾਂ ਤੁਸੀਂ ਕਿਸੇ ਦੇ ਔਕੜ ਨੂੰ ਆਪਣੇ ਅੰਦਰ ਕੀ ਲਗਾਓਗੇ ਤਾਂ ਉਹਦਾ ਔਕੜ ਤੁਹਾਡੇ ਅੰਦਰ ਆਪਣੀ ਬਾਲਕ ਛੱਡੇ। ਜਿੰਨੇ ਤੁਸੀਂ ਦੁਨੀਆਂ ਦੇ ਔਕੜ ਗਿਣੋਗੇ ਉਹ ਤੁਹਾਡੇ ਅੰਦਰ ਵੀ ਲੰਘ ਕੇ ਜਾਣਗੇ, ਤਾਂ ਤੁਹਾਡੇ ਅੰਦਰ ਮਾੜੀ ਮਾੜੀ ਮੈਲ ਉਹ ਛੱਡ ਜਾਣਗੇ, ਉਹ ਔਕੜ ਤੁਹਾਡੇ ਅੰਦਰ ਜ਼ਰੂਰ ਆ ਜਾਣਗੇ। ਇਸ ਕਰਕੇ ਸਭ ਤੋਂ ਵੱਡਾ ਕੌਣ ਹੈ? ਬਾਬਾ ਜਵਾਹਰ ਸਿੰਘ ਜੀ ਮਹਾਰਾਜ ਦੇ ਵਿੱਚ ਸੀ, ਉਹਨਾਂ ਦੇ ਕੋਲ ਰਹਿਣ ਵਾਲੇ ਜਿੰਨੇ ਵੀ ਸਨ ਉਹ ਸਾਰਿਆਂ ਨੂੰ ਜਾਣਦੇ ਸਨ ਕਿਹੜਾ ਕੀ ਕਰਦਾ ਕਿਹੜਾ ਕੀ ਕਰਦਾ। ਪਰ ਉਹਨੂੰ ਪਿਆਰ ਨਾਲ ਬਚਨ ਤਾਂ ਸਮਝਾ ਦੇਣਾ, ਪਿਆਰ ਨਾਲ ਉਹਨੂੰ ਸਮਾਧਾ ਬਖਸ਼ ਦੇਣੀ, ਪਰ ਉਹਨੂੰ ਇਹ ਨਹੀਂ ਕਹਿਣਾ ਵੀ ਗੁਰਮੁਖਾ ਤੂੰ ਇਸ ਤਰ੍ਹਾਂ ਕਰਦਾ। ਇਹ ਵੱਡਾ ਗੁਣ ਸੀ ਬਾਬਾ ਜਵਾਹਰ ਸਿੰਘ ਜੀ। ਇਹ ਬ੍ਰਹਮ ਗਿਆਨੀ ਵਿੱਚ ਗੁਣ ਹੋ ਸਕਦਾ, ਆਮ ਦੁਨੀਆਂ ਵਿੱਚ ਗੁਣ ਨਹੀਂ ਹੋ ਸਕਦਾ। ਇਸ ਕਰਕੇ ਇਹ ਗੁਣ ਸਭ ਤੋਂ ਵੱਡਾ ਗੁਣ ਹੈ। ਇਹ ਕਿਸੇ ਦਾ ਔਗਣ ਨਹੀਂ ਚਲਾਰਨਾ, ਔਗਣ ਤੋਂ ਨਾ ਚਲਾਰੇ। ਇਹ ਬ੍ਰਹਮ ਗਿਆਨੀ ਵਿੱਚ ਗੁਣ ਹੋ ਸਕਦਾ। ਤੇ ਤਾਂ ਸਤਿਗੁਰੂ ਜੀ ਕਹਿੰਦੇ ਨੇ ਭਾਈ, ਉਸ ਪਰਮੇਸ਼ਰ ਦੇ ਗੁਣ ਗਾਇਨ ਕਰੋ ਜਿਹਦੇ ਵਿੱਚ ਔਗਣ ਕੋਈ ਨਹੀਂ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੰਦੌਰ ਸਾਹਿਬ ਦੀ ਧਰਤੀ ਤੇ ਭਾਵੇਂ ਕਿੰਨੀ ਮਰਜ਼ੀ ਜੰਗ ਲੱਗੀ ਰਹੀ, ਸਤਿਗੁਰੂ ਜੀ ਨੇ ਸਵੇਰ ਦਾ ਦੁਆਰ ਵੀ ਸਜਾਇਆ ਤੇ ਸ਼ਾਮ ਦੀ ਰਹਿ ਰਾਸ ਵੀ ਕੀਤੀ। ਜਿਸ ਦਿਨ ਦੋਵੇਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜਗਤਾਰ ਸਿੰਘ ਸ਼ਹੀਦੀ ਪ੍ਰਾਪਤ ਕਰ ਲਈ, ਸਾਡੇ ਭਾਈ ਦਇਆ ਸਿੰਘ ਜੀ ਰਹਿ ਰਾਸ ਦਿਨ ਬਾਅਦ ਅਰਦਾਸ ਕਰਿਆ ਕਰਦੇ ਸੀ। ਜਦੋਂ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਕਹਿਣ ਲੱਗੇ, ਭਾਈ ਸਾਹਿਬ, ਭਾਈ ਦਇਆ ਸਿੰਘ ਜੀ ਉਮਰ ਵਿੱਚ ਸਤਿਗੁਰਾਂ ਤੋਂ ਵੱਡੇ ਸਨ, ਤੇ ਫਿਰ ਸਤਿਗੁਰੂ ਜੀ ਉਹਨੂੰ ਭਾਈ ਸਾਹਿਬ ਜੀ ਕਹਿ ਕੇ ਬੁਲਾਇਆ ਕਰਦੇ ਸਨ। ਜਦੋਂ ਭਾਈ ਦਇਆ ਸਿੰਘ ਜੀ ਅਰਦਾਸ ਕਰਨ ਲੱਗੇ ਤਾਂ ਸਾਹਿਬ ਕਹਿਣ ਲੱਗੇ, ਭਾਈ ਸਾਹਿਬ ਜੀ ਅੱਜ ਤੁਸੀਂ ਅਰਦਾਸ ਨਾ ਕਰੋ, ਅਰਦਾਸ ਅਸੀਂ ਕਰਦੇ ਹਾਂ। ਉਸ ਵੇਲੇ ਭਾਈ ਦਇਆ ਸਿੰਘ ਜੀ ਬੋਲ ਤਾਂ ਕੁਛ ਸਕੇ ਨਾ, ਪਰ ਸਾਹਿਬਾਂ ਨੇ ਅਰਦਾਸ ਕੀਤੀ, ਸਾਰੀ ਰਹਿ ਰਾਸ ਦੀ ਅਰਦਾਸ ਕੀਤੀ। ਕਿਉਂਕਿ ਸ਼ਾਮ ਦੀ ਜਿਹੜੀ ਰਹਿ ਰਾਸ ਹੁੰਦੀ ਹੈ ਇਹ ਖਾਸ ਤੌਰ ਤੇ ਵੱਡਾ ਇਹਦਾ ਕੌਣ ਹੈ ਕਿ ਮਨੁੱਖ ਨੇ ਜਿੰਨੇ ਦਿਨ ਦੇ ਪਾਪ ਕੀਤੇ ਨੇ ਸ਼ਾਮ ਨੂੰ ਪਰਮੇਸ਼ਰ ਦੀ ਮਹਿਮਾ ਕਰਕੇ ਉਹਨਾਂ ਦੇ ਪਾਪਾਂ ਦਾ ਪਸ਼ਚਾਤਾਪ ਕਰਨਾ, ਉਹਨਾਂ ਦੀ ਬਖਸ਼ਾਈ ਕਰਾਉਣੀ। ਸੱਚੇ ਪਾਤਸ਼ਾਹ ਗਲਤੀਆਂ ਬਹੁਤ ਹੋ ਚੁੱਕੀਆਂ ਨੇ ਦਿਨ ਭਰ ਦੇ ਵਿੱਚ, ਆਪ ਦੀ ਮਾਫੀ ਬਖਸ਼ੋ, ਬਾਅਦ ਉਸ ਵੱਧ ਬਖਸ਼ੋ। ਜਿਹੜਾ ਰਾਤ ਨੂੰ ਤਾਂ ਮਨੁੱਖ ਕੋਈ ਪਾਪ ਕਰਮ ਨਹੀਂ ਕਰਦਾ, ਸੌ ਜਾਂਦਾ, ਸਵੇਰ ਨੂੰ ਉੱਠ ਕੇ ਤਾਂ ਰੱਬ ਤੋਂ ਦਾਤ ਮੰਗਣੀ ਹੈ ਭਗਤੀ ਦੀ, ਸ਼ਾਮ ਨੂੰ ਜਦੋਂ ਰਹਿ ਰਾਤ ਦੀ ਅਰਦਾਸ ਹੈ। ਜੋ ਦਿਨ ਦੇ ਪਾਪ ਕਰਮ ਕੀਤੇ ਨੇ, ਅੱਖਾਂ ਨੇ ਮਾੜਾ ਦੇਖ ਲਿਆ, ਕੰਨਾਂ ਨੇ ਮਾੜਾ ਸੁਣ ਲਿਆ, ਜੀਵ ਤੋਂ ਮਾੜਾ ਬੋਲ ਲਿਆ, ਤੇ ਉਹਦੀ ਫਿਰ ਅਰਦਾਸ ਸਤਿਗੁਰੂ ਜੀ ਸ਼ਾਮ ਨੂੰ ਹਰ ਕੀਰਤ ਹਮਰੀ ਰਹਿ ਰਾਸ, ਰੱਬ ਦੀ ਵਡਿਆਈ ਕਰਕੇ ਫਿਰ ਉਹਦੇ ਚਰਨਾਂ ਵਿੱਚੋਂ ਮਾਫੀ ਮੰਗਣੀ ਹੈ। ਸੱਚੇ ਪਾਤਸ਼ਾਹ ਉਹਦਾ ਪਸ਼ਚਾਤਾਪ ਅਸੀਂ ਕਰਦੇ ਹਾਂ, ਗਲਤੀਆਂ ਲੋਕਾਂ ਨੂੰ ਟੁੱਟੇ ਹਾਂ, ਉਹਦੀ ਮਾਫੀ ਬਖਸ਼ੋ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਅਰਦਾਸ ਕੀਤੀ, ਅਰਦਾਸ ਕਰਨ ਤੋਂ ਉਪਰੰਤ ਸਤਿਗੁਰੂ ਜੀ ਨੇ ਕਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੜ੍ਹ। ਫਿਰ ਇੱਕ ਵਾਰੀ ਬਚਨ ਕਰਕੇ ਦੁਆਰਾ ਫਿਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੁਆਰਾ ਫਿਰ ਬਚਨ ਕੀਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੜ੍ਹ। ਫਿਰ ਦੂਜੀ ਵਾਰ ਕਹਿ ਕੇ ਤੀਜੀ ਵਾਰ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਹ ਬਚਨ ਕੀਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੜ੍ਹ, ਮੱਥਾ ਟੇਕ ਦਿੱਤਾ। ਉਸ ਵੇਲੇ ਭਾਈ ਦਇਆ ਸਿੰਘ ਜੀ ਬੇਨਤੀ ਕਰਨ ਲੱਗੇ, ਸਾਹਿਬ ਕਹਿਣ ਲੱਗੇ ਚਲੋ ਭਾਈ ਆਰਾਮ ਕਰੋ, ਹੁਣ ਸਵੇਰ ਦਾ ਸਮਾਂ ਆਵੇਗਾ। ਸੁਬਹਾ ਸਵੇਰ ਦਾ ਸਮਾਂ ਆਇਆ ਤੇ ਭਾਈ ਦਇਆ ਸਿੰਘ ਜੀ ਨੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੱਲ ਸ਼ਾਮ ਦਾ ਜੋ ਅਰਦਾਸ ਦਾ ਮੇਰਾ ਸਮਾਂ ਸੀ, ਮੇਰੀ ਡਿਊਟੀ ਸੀ, ਉਹ ਡਿਊਟੀ ਮੇਰੇ ਤੋਂ ਕਿਉਂ ਲੈ ਗਈ ਗਈ? ਤੇ ਸਾਹਿਬ ਕਹਿਣ ਲੱਗੇ ਸੱਚੇ ਪਾਤਸ਼ਾਹ ਤੁਸੀਂ ਅਰਦਾਸ ਵਿੱਚ ਤਿੰਨ ਵਾਰ ਗਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੜ੍ਹ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ ਭਾਈ ਗੁਰਮੁਖੋ, ਅੱਗੇ ਤਾਂ ਮੈਂ ਅਰਦਾਸ ਕਰਦਾ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੜ੍ਹ। ਦੁਨੀਆਂ ਕਿਤੇ ਕਹਾਵਤ ਨਾ ਬਣਾ ਲਵੇ ਕਿ ਦੁਨੀਆਂ ਦੇ ਪੁੱਤਰ ਮਰਵਾ ਕੇ ਦੁਨੀਆਂ ਦਾ ਭਲਾ ਮੰਗਦਾ ਰਿਹਾ। ਅੱਜ ਮੇਰੇ ਆਪਣੇ ਪੁੱਤਰ ਮਰੇ ਨੇ ਤਾਂ ਮੈਂ ਅੱਜ ਵੀ ਸਰਬੱਤ ਦਾ ਹੀ ਭਲਾ ਮੰਗਦਾ। ਮੈਂ ਅੱਜ ਵੀ ਇਹ ਨਹੀਂ ਕਿਹਾ ਕਿ ਉਹਨਾਂ ਦਾ ਬੁਰਾ ਹੋ ਜਾਵੇ ਜਿਹਨਾਂ ਨੇ ਮੇਰੇ ਪੁੱਤਰ ਮਾਰੇ ਨੇ। ਇਹਨਾਂ ਦੇ ਵਿੱਚ ਹੋਣ ਹੀ ਗੁਣ ਗੁਣ ਕੋਈ ਔਗਣ ਹੋਵੇ ਹੀ ਨਾ, ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹਨਾਂ ਦੇ ਗੁਣ ਗੁਣੇ ਕਰੋ ਭਾਈ। ਠੀਕ ਹੈ, ਅਸੀਂ ਸੰਸਾਰ ਵਿੱਚ ਬੜੇ ਗੁਣਾਂ ਵਾਲੇ ਪੁਰਸ਼ ਨੇ, ਕਈ ਪੁਰਸ਼ ਐਸੇ ਨੇ ਵੱਡੇ ਵੱਡੇ ਸਾਇੰਸਦਾਨਾਂ ਨੇ, ਕਿੰਨੀ ਤਰੱਕੀ ਕੀਤੀ ਹੈ, ਗੁਣ ਨੇ ਉਹਨਾਂ ਦੇ। ਤੁਸੀਂ ਇੱਥੇ ਬੈਠੋ ਮਰੀਜ਼ਾਂ ਤੱਕ ਗੱਲ ਕਰੋ, ਇੱਕ ਸੈਕਿੰਡ ਵਿੱਚ ਬੰਦੇ ਨੂੰ ਉਹ ਗੱਲ ਲੱਭ ਲੈਂਦਾ ਬੰਦਾ ਉੱਥੇ ਜਿੱਥੇ ਮਰਜ਼ੀ ਕਰਦਾ ਹੋਵੇ। ਇਹ ਸਾਇੰਸਦਾਨਾਂ ਵਿੱਚ ਕਲਾ ਗੁਣ ਨੇ, ਲੋਕਾਂ ਦੇ ਵਿੱਚ ਬੰਦਿਆਂ ਵਿੱਚ ਗੁਣ ਨੇ, ਪਰ ਜਿਨ੍ਹਾਂ ਵਿੱਚ ਗੁਣ ਨੇ ਉਹਨਾਂ ਵਿੱਚ ਕੋਈ ਨਾ ਕੋਈ ਔਗਣ ਵੀ ਜ਼ਰੂਰ ਹੋਊਗਾ। ਇਸ ਕਰਕੇ ਉਸ ਪਰਮੇਸ਼ਰ ਵਿੱਚ ਗੁਣ ਨੇ ਤਾਂ ਔਗਣ ਉਹਦੇ ਵਿੱਚ ਕੋਈ ਨਹੀਂ। ਗੁਣ ਕਿੰਨੇ ਕਿੰਨੇ ਉਹਦੇ ਗਿਣਤੀ ਨਹੀਂ ਕੀਤੀ ਜਾ ਸਕਦੀ। ਸਤਿਗੁਰੂ ਜੀ ਕਹਿੰਦੇ ਰਮਈਆ ਕੇ ਗੁਣ ਚੇਤ ਪੁਰਾਣੀ, ਕਮਲ ਮੂਲ ਤੇ ਕਮਲ ਦ੍ਰਿਸ਼ਟਾਨੀ, ਦਿਨ ਤੋਂ ਸਾਜ ਸੁਭਾਅ ਸਿੰਘਾਰਿਆ, ਗਰਭਗਨ ਮੈਂ ਕਿਨੇ ਉਵਾਰਿਆ, ਬਾਲ ਵਿਵਸਥਾ ਤੁਝੇ ਪਿਆਰੇ ਦੂਧ, ਭਰ ਗੋਵਨ ਭੋਜਨ ਸੁਖ ਸੂਧ, ਬਿਰਧ ਪੈਓ ਪ੍ਰਸਾਦ ਸਹਿਣ, ਮੋਗਾ ਪਿਆਓ ਬੈਠ ਕੋ ਦੈਣ, ਇਸੋ ਨਿਰਗੁਣ ਗੁਣ ਕਛੂ ਨਾ ਬੁਝੇ, ਬਸ ਲਿਖਤ ਨਾਨਕ ਸੀਤੇ। ਮਾਤਾ ਦੇ ਪੇਟ ਵਿੱਚ ਉਹਨੂੰ ਸੰਭਾਲ ਕਰਨ ਵਾਲਾ ਕੌਣ ਹੈ? ਵੀ ਮਾਤਾ ਕਰਦੀ, ਮਾਤਾ ਪੇਟ ਦੇ ਵਿੱਚ ਬੱਚੇ ਦੀ ਸੰਭਾਲ ਕਰ ਸਕਦੀ? ਨਹੀਂ ਕਰ ਸਕਦੀ। ਮਾਤਾ ਦੀ ਹਿੰਮਤ ਹੈ ਕਿ ਉਹ ਬੱਚੇ ਨੂੰ ਪੇਟ ਵਿੱਚ ਜਿਉਂਦਾ ਰੱਖ ਸਕਦੀ? ਨਹੀਂ ਰੱਖ ਸਕਦੀ। ਇਹ ਜ਼ਰੂਰ ਹੈ ਮਾਤਾ ਦੇ ਪੇਟ ਵਿੱਚ ਬੱਚਾ, ਉਹ ਮਾਤਾ ਦੇ ਪੇਟ ਵਿੱਚ ਪੜ ਰਹੇ, ਪਰ ਉਹਦੀ ਪਰਮਿਸ਼ ਕੋਈ ਹੋਰ ਕਰ। ਕਮਲ ਮੂਲ ਤੇ ਕਿੱਦਾਂ ਦਾ ਸੀ? ਤੂੰ ਕਹਿੰਦੇ ਕਿੱਦਾਂ ਦਾ? ਹੁਣ ਦਿਸ ਕਿੱਦਾਂ ਦੇ ਰਿਹਾ? ਮਾਤਾ ਦੇ ਪੇਟ ਵਿੱਚ ਕਿੱਦਾਂ ਦਾ ਸੀ? ਕਹਿੰਦੇ ਜਿਹੜੇ ਉਹਦੇ ਵਿੱਚ ਗੁਣ ਨੇ ਤੈਨੂੰ ਰੱਖਿਆ, ਤੇਰੀ ਕੀਤੀ ਹੈ ਛੋਟੇ ਤੈਨੂੰ। ਬੱਚਾ ਜਦੋਂ ਮਾਤਾ ਦੇ ਪੇਟ ਵਿੱਚ ਹੁੰਦਾ, ਉਸ ਤੋਂ ਬਾਅਦ ਜਦੋਂ ਬੱਚਾ ਪੈਦਾ ਹੁੰਦਾ, ਫਿਰ ਦੁੱਧ ਮਾਤਾ ਦੇ ਖਾਣਾ ਵਿੱਚ ਆ ਜਾਂਦਾ। ਉਹ ਬੱਚੇ ਵਾਸਤੇ ਦਿੱਤਾ, ਉਹ ਬੱਚੇ ਦੀ ਪਰਵਿਸ਼ ਕਰਨ ਵਾਸਤੇ ਦੁੱਧ ਆਇਆ, ਪਰਮੇਸ਼ਰ ਨੇ ਭੇਜਿਆ। ਤੇ ਉਸ ਤੋਂ ਬਾਅਦ ਸਾਧ ਸੰਗਤ ਦੀ ਬਾਲ ਵਿਵਸਥਾ ਤੁਝੇ ਪਿਆਰੇ ਗੁਰੂ, ਭਰ ਲੋਕਨ ਭੋਜਨ ਸੁੱਖ, ਜਵਾਨੀ ਦੇ ਵਿੱਚ ਸੁੱਖ ਦੇ ਦਿੱਤੇ, ਪਦਾਰਥ ਦੇ ਦਿੱਤੇ, ਕਈ ਤਰ੍ਹਾਂ ਦੇ ਸਤਿਗੁਰੂ ਜੀ ਨੇ ਇਹਨੂੰ ਗੱਡੀਆਂ ਮੋਟਰਾਂ, ਹੋਰ ਕਈ ਤਰ੍ਹਾਂ ਦੇ ਕੱਪੜੇ ਲੀੜੇ, ਹੋਰ ਕਈ ਪਦਾਰਥਾਂ ਦੇ ਸੁੱਖ ਦੇ ਦਿੱਤੇ। ਬਿਰਧ ਪਿਆ ਉਹ ਪ੍ਰਸਾਦ ਸਹਿਣ, ਜਦੋਂ ਮਨੁੱਖ ਬੁਢੇਪੇ ਵਿੱਚ ਆਇਆ, ਧੀਆਂ ਪੁੱਤਰ ਉਹਨੂੰ ਚੱਕ ਕੇ ਹਸਪਤਾਲ ਕੋਈ ਲੈ ਜਾਂਦਾ, ਕੋਈ ਉਹਨੂੰ ਪ੍ਰਸ਼ਾਦਾ ਲਿਆ ਕੇ ਦਿੰਦਾ, ਕੋਈ ਉਹਦੇ ਹੱਥ ਧਵਾਉਂਦਾ, ਕੋਈ ਕੱਪੜੇ ਲਿਆ ਕੇ ਦਿੰਦਾ, ਉਹਨੂੰ ਸਾਰੇ ਸਤਿਗੁਰੂ ਜੀ ਕਹਿੰਦੇ ਗੁਣ ਨੇ ਸਾਰੇ ਪਰਮੇਸ਼ਰ। ਐਸੇ ਗੁਣਾਂ ਵਾਲੇ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰੀਏ ਸਤਿਗੁਰੂ ਜੀ, ਫਿਰ ਅਗਲੀ ਪੰਕਤੀ ਵਿੱਚ ਰਹਾਓ, ਵਿਸਰਾਮ ਦੇ ਕਰਕੇ ਸਤਿਗੁਰੂ ਜੀ ਵਿਸਰਾਮ ਦੇ ਕੇ ਸਮਝਾਉਣਾ ਕਰਦੇ ਆ, ਵੱਡੇ ਭਾਗ ਭੇਟੇ ਗੁਰਦੇਵਾ। ਕਿਸੇ ਨੂੰ ਬਹੁਤ ਮਕਾਨ ਮਹਿਲ ਮਾੜੀਆਂ ਮਿਲ ਜਾਣ, ਕੋਈ ਵੱਡੇ ਭਾਗਾਂ ਦੀ ਇਨਸਾਨੀ ਨਹੀਂ ਹੈ। ਜੇ ਮਨ ਸ਼ਾਂਤੀ ਨਾ ਹੋਵੇ, ਇੱਕ ਵਾਰੀ ਸੰਤ ਬਾਬਾ ਜਵਾਲਾ ਸਿੰਘ ਜੀ ਮਾਂ ਦੇ ਚਰਨਾ ਚ ਮਾਰਵਾੜ ਦੀ ਬੀਬੀ ਆਈ, ਬੜੇ ਅਮੀਰ ਲੋਕ ਨੇ ਮਾਰਵਾੜੀ, ਕੋਈ ਉਹਨਾਂ ਦਾ ਅੰਗ ਐਸਾ ਬੀਬੀ ਦਾ ਐਸਾ ਨਹੀਂ ਸੀ ਜਿਹੜੇ ਉੱਤੇ ਸੋਨਾ ਨਾ ਹੋਵੇ, ਉਂਗਲੀਆਂ ਵਿੱਚ ਗਲ ਦੇ ਉੱਤੇ, ਕੰਨਾਂ ਵਿੱਚ, ਸਿਰ ਤੇ ਸਾਰਾ ਸਰੀਰ ਸੋਨੇ ਨਾਲ ਬੜਿਆ ਹੋਇਆ। ਜਦੋਂ ਬਾਬਾ ਜਵਾਲਾ ਸਿੰਘ ਜੀ ਮਾਰਾ ਚਰਨਾ ਚੋਂ ਬੀਬੀ ਆਈ, ਮੱਥਾ ਟੇਕ ਕੇ ਗੁੱਪਾ ਮਾਰ ਮਾਰ ਕੇ ਰੋਣ ਲੱਗ ਗਈ। ਮਹਾਰਾਜ ਕਹਿਣ ਲੱਗੇ ਬੀਬਾ ਕੀ ਗੱਲ ਹੋਈ ਹੈ, ਤੂੰ ਰੋ ਕਿਉਂ ਰਹੀ? ਕਹਿੰਦੀ ਮਹਾਰਾਜ ਮੈਂ ਚੋਟੀ ਬੜੀ। ਕਹਿਣ ਲੱਗੇ ਦੁੱਖ ਕੀ ਆ ਤੈਨੂੰ? ਕਹਿੰਦੀ ਜੀ ਮੈਨੂੰ ਪੱਜਦਾ ਕੁਛ ਨਹੀਂ। ਕਹਿੰਦੇ ਕੀ ਖਾਦੀ ਹੁੰਦੀ ਆ? ਕਹਿੰਦੀ ਜੀ ਮੂੰਗੀ ਦੀ ਦਾਲ ਦਾ ਪਾਣੀ ਪੀਣੀ ਆ, ਉਹ ਵੀ ਪੱਜਦਾ ਨਹੀਂ। के बावजूद बड़े भाग नहीं गिने जा सकते। बड़े भाग का कहते महापुरुष की सन मिल जाए, जिदा सन बाबा ज्वाला सिंह जी महाराज, बाबा आया सिंह जी महाराज की सन मिली। यह हरेक सन नहीं मिल जाती, जिन्हें मस्तक तुरह देखा इन्हों सतगुर मिले राम राज, अग्ञान मेरा कटिया वो ज्ञान कट बढ़िया, पर लदा रत्न पदार्थ फिर बहुत ना मिले। जिन्हों के मत्थे में यह गल कही हुई थी उन्होंने सतगुर का मराम होया, हरेक नहीं है भवे को फिरता रहा सतगुर। गुरु नानक साहब के माता पिता को पता नहीं लगे, सारी जिंदगी पता नहीं लग्या, गुरु नानक साहब के सस सहुरे को भी मूले खतरी को पता नहीं लग्या, सतगुरों की सस को भी नहीं पता लग्या, गाला ही कटी लै। जिन्होंने पता लग्या राय बराज वर्गिया, जिन्होंने सतगुर मिले, राय बराज को पता लग गया, बेबे नानकी को पता लग गया, राजे शिव साहब को पता लग गया, गुरु हसैन मदर बैन सारे राजे जिन्हें भी सात सिंह टापुआ के राजे सन, अठारह राजे सन, वह सारिया को पता लग गया जिन्हों का कोई भाग सी परमेश्वर मिलने वास्ते गुरु नानक साहब का मिलाप होया। तां बड़े भाग भेटे गुरुदेवा, बहुत बड़े भाग होण तां बाबा ज्वाला सिंह जी वर्गे महापुरख का मिलाप होंदा, नहीं तां विश्वास नहीं बने। कोई ना कोई औकड़ देख के महापुरुष तो परे हो जाता, मनुख ही औकड़ जो देखने ने वड्डा माड़े कर्मां की निशानी है। तां गुरु अर्जन देव महाराज कहते बड़े भाग भेटे गुरुदेवा, बहुत बड़े भाग होण तां जाके गुरुदेव ऐसे महापुरुष का मिलाप होंदा। कोट अपराध मिटे हर सेवा, करोड़ों अपराध जिहड़े पिछलियां जन्मां दे मनुख ने कीते हुंदे ने उह हरी परमेश्वर की सेवा करदे नाल खत्म हो जाते। जदों मनुख सेवा करता उहदे भाग वड्डे हो जाते हैं, जदों मनुख नाम जपता उहदे भाग वड्डे हो जाते हैं, जदों किसी गुरमुख की संगत करता उहदे भी भाग वड्डे हो जाते हैं। धन धन भाग जना भगत जना जो हर नामा हर मुख कहते हैं, धन धन भाग जना साध जना हर कीर्तन गाए गुणी जन बनते हैं, धन धन भाग जना संत जना हर जा सरपणी सुनते हैं, धन धन भाग जना गुरमुखा जो गुरसिख लय मन जाते हैं, सब तो भाग वड्डे गुरसिखा दे जो गुरजानी सिख पढ़ते हैं, चाहे भाई गुरबाणी कना सुन लो ता भी भाग वड्डे हो जाते हैं, किसी महापुरुष के अखा नाल दर्शन कर लो तुम भावना ता भी वड्डे भाग वड्डे हो जाते, किसी महापुरुष के चरणा च जाके सेवा कर लो उन्होंने भाग भी वड्डे हो जाते। इस करके बहुत वड्डे भाग होण, वड्डा जिन्ना दर संगति किसी को वड्डा पुन हो महापुरुख का मिलाप ने महापुरुख लगना नहीं पा, महापुरुखों ने जा जाके उन्होंने लग जाए। करम सिंह भोगल एक लुधियाने होए ने, बड़ा वड्डा उन्हों का कारोबार है, उस वेले भी वह सैकड़ा दिन कोना बनाए होंगे सी, बाबा ज्वाला सिंह जी महाराज ने एक सिंह को भेजा हरिद्वार, कहते करम सिंह भोगल है सैकड़ा दिन कोना बना लुधियाने रहता शहर, एडा एड्रैस है सारा एड्रैस देकर भेज। वो जा जाके करम सिंह भोगल को दसिया, कहना तेन बाबा ज्वाला सिंह जी साधे, वो कहना मैं तो उन्होंने जानता नहीं, वो कहते तू तो जानता नहीं पर तेन जानते। वो फिर जो करम सिंह भोगल इतने हरिद्वार आया मत्था टेकया, साध सिंह जी कोई दृष्टि की करम सिंह भोगल नहीं हुई, वही अठ अठ दिन समाधि ना मिले। उन्होंने सेवक दास को मिले थे फतेहगढ़ साहब, वो कहते भी तीन तीन महीने समाधि लगी, असी उन्हों की आप देखी है करम सिंह भोगल की, फिर उन्होंने घरदियों चिंता हो गई जो अठ अठ दिन समाधि ना खुलनी। उन्होंने फिर बाबा आदर सिंह जी महाराज रेणू साहब वाले उन्होंने सेवक सन बाबा भगवान सिंह जी, उन्होंने लैके आना तो उन्हें एक नाल लग जानी तो उन्हें सुर तोड़ दी। उस वेले श्री मान सन संत बाबा जग्गा सिंह जी, उन्हें फिर बेनती की बाबा ज्वाला सिंह जी महाराज, कह लगे महाराज सानू 25-25 साल हो गए तुहाडे सेवा करदे आं, इहनूं तुसीं बाज मार के वस्तु दे दी। कह लगे जग्गा सिंह मैनूं कोलों नहीं कुछ भी दिता, तैनूं भुलेखा होना मेरे बाज मार के कुछ देता, मैं कोलों नहीं कुछ भी दिता। यह तो इहदा प्यार पूरा सी, गुरु नानक साहिब नाल इहदा प्यार भी पूरा सी, सानू तां गुरु नानक साहिब वल्लों हुक्म होया असीं तैनूं कनैक्शन ही दिता, जिदा दो तारा ने माता के पेट में बच्चा गर्भ भेजा, उस वे भावे बाहर को जाके रब न मनिया या नहीं मनिया पर माता के पेट में जरूर परमेश्वर ने जुड़िया हुआ, गुरबाणी में लिखा हुआ मात गर्भ मैं आप सिमरण देता है तुम रखना हाल, ਜਦੋਂ ਗਰਭ ਵਿੱਚੋਂ ਨਿਕਲਿਆ ਉਹਦੀ ਕਿਤਾਬ ਰੁਕੀ, ਵਿੱਚੋਂ ਗਰਭ ਨਿਕਲ ਆਇਆ ਕਸਮ ਵਸਾਰ ਦੁਖੀ ਜਿੱਤ ਲਾਇਆ। ਉਹ ਜਿਹੜੀ ਇੱਕ ਤਾਰ ਰੁਕਦੀ, ਤਾਰ ਰੁਕਦੀ ਹੁੰਦੀ ਹੈ ਜਦ ਨੂੰ ਤਾਰ ਦੂਜੀ ਤਾਰ ਨਾਲ ਜੋੜਦੇ ਹੋ, ਤਾਂ ਫੋਟੋ ਵੀ ਅੱਜ ਦੀ ਟੈਲੀਵਿਜ਼ਨ ਦੀ ਇੱਕ ਤਾਰ ਤੁਸੀਂ ਤੋੜਦੇ ਹੋ ਨਾ, ਫੋਟੋ ਆਉਣੀ ਹਟ ਜਾਂਦੀ ਹੈ ਤੇ ਆਵਾਜ਼ ਵੀ ਆਉਣ ਹਟ ਜਾਂਦੀ ਹੈ। ਜਦ ਉਹ ਟੈਲੀਵਿਜ਼ਨ ਦਾ ਕਾਰੀਗਰ ਲਿਆ ਕੇ ਤਾਰ ਨਾਲ ਤਾਰ ਜੋੜ ਦਿੰਦਾ ਤੇ ਫੋਟੋ ਵੀ ਆਉਣ ਲੱਗ ਜਾਂਦੀ ਹੈ ਤੇ ਆਵਾਜ਼ ਵੀ ਆਉਣ ਲੱਗ ਜਾਂਦੀ। ਉਹ ਫਿਰ ਤਾਰ ਮਹਾਂਪੁਰਸ਼ ਹੀ ਜੋੜ ਸਕਦੇ ਆ, ਹੋਰ ਕੋਈ ਜੋੜ ਨਹੀਂ ਸਕਦਾ। ਹਰੇਕ ਬੰਦਾ ਥੋੜਾ ਟੈਲੀਵਿਜ਼ਨ ਦੀਆਂ ਤਾਰਾਂ ਜੋੜ ਲੈਂਦਾ ਤੁਹਾਡੇ ਵਿੱਚੋਂ ਬਈ, ਜਾਂ ਜਿਹੜੀ ਰੱਬ ਨਾਲ ਤਾਰ ਜੁੜਦੀ ਆ ਹਰੇਕ ਬੰਦਾ ਜੋੜ ਨਹੀਂ ਸਕਦਾ, ਤੇ ਬਾਬਾ ਜਵਾਲਾ ਸਿੰਘ ਜੀ ਵਰਗੇ ਜੋੜ ਸਕਦੇ। ਉਹ ਕਹਿੰਦੇ ਮੈਂ ਤਾਂ ਜਗ੍ਹਾ ਸੀ ਉਹਨੂੰ ਕਨੈਕਸ਼ਨ ਹੀ ਦਿੱਤਾ, ਮੈਂ ਕੋਲੋਂ ਕੁਛ ਨਹੀਂ ਦਿੱਤਾ, ਉਹ ਤਾਰ ਹੀ ਜਾ ਕੇ ਤਾਰ ਨਾਲ ਜੋੜ ਦਿੱਤੀ ਆ, ਬਸ ਉਹਨੂੰ ਕਨੈਕਸ਼ਨ ਦੇ ਦਿੱਤਾ। ਇਹਨੂੰ ਕਹਿੰਦੇ ਵੱਡੇ ਭਾਗ ਬੇਟੇ ਗੁਰਦੇ, ਬਹੁਤ ਵੱਡੇ ਭਾਗ ਹੋਣ ਤਾਂ ਐਸੇ ਮਹਾਂਪੁਰਸ਼ ਦਾ ਮਿਲਾਪ ਹੁੰਦਾ, ਨਹੀਂ ਤਾਂ ਕੋਟ ਅਪਰਾਧ ਮਿਲੇ ਹਨ ਸੇਵਾ। ਜਿਹੜਾ ਕਹਿੰਦਾ ਮੈਂ ਪਾਪੀ ਆ, ਮੇਰੇ ਬਹੁਤ ਜਨਮ ਦੇ ਵਿੱਚ ਮੈਂ ਪਾਪ ਕੀਤੇ ਆ, ਕਿਸਾਂ ਦੇ ਵੀ ਪਾਪ ਕੀਤੇ ਆ, ਮੇਰਾ ਮਨ ਜੁੜਦਾ ਨਹੀਂ, ਉਹ ਰੱਬ ਦੀ ਸੇਵਾ ਕਰੋ, ਪਰਮੇਸ਼ਰ ਦੀ ਸੇਵਾ ਕਰੋ, ਕੋਟ ਅਪਰਾਧ ਮਿਲੇ ਹਰ ਸੇਵਾ। ਚਰਨ ਕਮਲ ਜਾਂਦਾ ਮਨ ਰੱਬੇ, ਜਿਹਦਾ ਗੁਰੂ ਦੇ ਚਰਨਾਂ ਨਾਲ ਮਨ ਸੀਤਾ ਗਿਆ ਰੱਬੇ ਕਹਿੰਦੇ ਸੀਤਾ ਗਿਆ, ਜਿਹਦਾ ਬਿਲਕੁਲ ਨਾਲ ਸੀਨ ਹੋ ਗਿਆ, ਸੀਨ ਹੋ ਗਿਆ ਮੁੜ ਕੇ ਟੁੱਟੇ ਨਾ, ਜਾਂ ਸੀਨ ਮਾਰਦੀ ਜੀ। ਜਿਹੜਾ ਰੱਬ ਦੇ ਚਰਨਾਂ ਨਾਲ ਪਿਆਰ ਜੁੜ ਗਿਆ, ਰੱਬ ਦੇ ਚਰਨਾਂ ਨਾਲ ਉਹਦਾ ਪਿਆਰ ਨਾ ਸੀਨ ਦੀ ਗੱਲ ਸੀ ਨਹੀਂ ਹੈ, ਕਿਸੇ ਕੱਪੜੇ ਨੂੰ ਕੱਪੜੇ ਨਾਲ ਸੀ ਨਹੀਂ ਹੈ। ਸੋਗ ਅਗਨ ਕਿਸ ਜਾਨਣਾ ਪਿਆਰ ਪੈ ਗਿਆ, ਹੁਣ ਸੋਗ ਹਰ ਇੱਕ ਸੰਸਾਰ ਵਿੱਚ ਹਰ ਇੱਕ ਮਨੁੱਖ ਨੂੰ ਸੋਗ ਵੀ ਹੈ ਤੇ ਹਰਸ਼ ਵੀ ਹੈ। ਹਰ ਕਹਿੰਦੇ ਨੇ ਸਤ ਸੰਗੀ ਹਰਕ ਤੇ ਸੋਗ, ਹਰਕ ਮੁਰਗੀ ਨੂੰ ਕਹਿੰਦੇ, ਸੋਗ ਕਮੀ ਨੂੰ ਕਹਿੰਦੇ। ਜਿਹਨੂੰ ਪਰਮੇਸ਼ਰ ਦੇ ਨਾਲ ਚੰਨ ਕਮਲ ਜਾ ਕੇ ਮਨ ਰੱਬ ਹੈ, ਸੋਗ ਅਗਨ ਕਿਸ ਜਾਨਣਾ ਪਿਆ ਪੈ। ਸੋਗ ਜੀ ਤਾਂ ਮਾਇਆ ਦੀ ਅੱਗ ਜਿਹੜੀ ਹੈ, ਉਸ ਜੀਵ ਨੂੰ ਕੋਹ ਨਹੀਂ ਸਕਦੀ, ਉਹਨੂੰ ਫਿਰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਕੋਈ ਦੁਨੀਆਂ ਦੇ ਗੁਜ਼ਾਰੇ ਚੰਗੀ ਲੱਗਦੀ ਨਹੀਂ, ਨਾ ਫਿਰ ਉਹਨੂੰ ਪਦਾਰਥ ਮਿੱਠੇ ਲੱਗਦੇ। ਉਹਦੀ ਪਦਾਰਥਾਂ ਦੀ ਵੀ ਉਹਦੀ ਇੱਛਾ ਉਹ ਵੀ ਖਤਮ ਹੋ ਜਾਂਦੀ, ਮੈਂ ਆਹ ਖਾਣਾ ਮੈਂ ਆਹ ਖਾਣਾ, ਇਹ ਚੀਜ਼ ਮੈਨੂੰ ਚੰਗੀ ਲੱਗਦੀ ਹੈ ਮਾੜੀ ਲੱਗਦੀ ਹੈ, ਨਹੀਂ ਇਹ ਸਾਰੀ ਗੱਲ ਖਤਮ ਹੋ ਜਾਂਦੀ ਹੈ। ਬਾਬਾ ਫਰੀਦ ਸਾਹਿਬ ਜੀ 36 ਵਰਸਾਂ ਪੁੱਠੇ ਲੱਗ ਗਏ, 36 ਵਰਸਾਂ ਜੀਵ ਦੇ ਵਿੱਚ ਤਾਕਤ ਆ ਗਈ। ਚਿੜੀਆਂ ਨੂੰ ਕਿਹਾ ਮਾਜੋ ਮਰ ਗਈਆਂ, ਚਿੜੀਆਂ ਉੜਦੀਆਂ ਉੜ ਗਈਆਂ, ਉਹਨਾਂ ਨੇ ਕਿਹਾ ਮੇਰੇ ਸੰਪੂਰਨਤਾ ਹੀ ਹੋ ਗਈ। ਜਦੋਂ ਬਾਬਾ ਜੀ ਮੁੜ ਕੇ ਆਏ, ਉਹਦੀ ਮਾਤਾ ਜਦੋਂ ਰੱਖਦੀ ਸੀ ਲਿਆ ਕੇ ਕਸਮਾਂ ਰੱਖਣੀਆਂ, ਤੇ ਬਾਬਾ ਫਰੀਦ ਸਾਹਿਬ ਨੇ ਖਾਣੀਆਂ ਤੇ ਉਹਨੇ ਕਹਿਣਾ ਮਾਤਾ ਬੜੇ ਸਵਾਦ ਨੇ, ਕਹਿਣ ਲੱਗੇ ਪੁੱਤਾਂ ਦੇ ਕੱਚਾ ਤੈਨੂੰ ਰੱਬ ਦੇ ਨਾਮ ਦਾ ਸਵਾਦ ਆਇਆ ਨਹੀਂ, ਤੈਨੂੰ ਇਹ ਚੀਜ਼ਾਂ ਸਵਾਦ ਲੱਗਦੀਆਂ। ਜਦੋਂ 36 ਵਰਸਾਂ ਬਾਅਦ ਉਸੇ ਮਹਾਂਪੁਰਖ ਦਾ ਮਿਲਾਪ ਹੋਇਆ, ਮਹਾਂਪੁਰਖ ਦੇ ਮਿਲਾਪ ਤੋਂ ਬਾਅਦ ਬਾਬਾ ਫਰੀਦ ਸਾਹਿਬ ਜੀ ਮੁੜ ਕੇ ਫੇਰ ਘਰ ਨੂੰ ਆਏ, ਤਾਂ ਫਿਰ ਉਹ ਮਾਤਾ ਨੇ ਕਈ ਚੀਜ਼ਾਂ ਮਿੱਟੀਆਂ ਰੱਖੀਆਂ, ਸ਼ੱਕਰ ਰੱਖੀ, ਖੰਡ ਰੱਖੀ, ਸ਼ਹਿਦ ਰੱਖ ਦਿੱਤਾ, ਮਿਸ਼ਰੀ ਰੱਖ ਦਿੱਤੀ, ਦੁੱਧ ਰੱਖ ਦਿੱਤਾ, ਸਾਰੀਆਂ ਚੀਜ਼ਾਂ ਬਾਬਾ ਫਰੀਦ ਸਾਹਿਬ ਜੀ ਨੇ ਛੱਡ ਕੇ ਕਹਿਣ ਲੱਗੇ ਮਾਤਾ ਮਿੱਟੀਆਂ ਜ਼ਰੂਰ ਨੇ ਪਰ ਰੱਬ ਦੇ ਪੂਜਣ ਦੇ ਬਰਾਬਰ ਮਿੱਟੀਆਂ ਨਹੀਂ। ਖਰੀਦਾ ਸ਼ੱਕਰ ਖੰਡ ਨਿਵਾਦ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਟੀਆਂ ਰੱਬ ਨਾ ਪੂਜਣ ਦੁੱਧ, ਕਹਿੰਦੇ ਠੀਕ ਹੈ ਮਿਠਾਸ ਜ਼ਰੂਰ ਹੈ, ਰੱਬ ਦੀ ਮਿਠਾਸ ਦੇ ਬਰਾਬਰ ਇਹ ਚੀਜ਼ਾਂ ਨਹੀਂ। ਤੁਸੀਂ ਚੌਵੀ ਗੰਨੇ ਵਿੱਚ ਮਿਠਾਸ ਹੈ, ਤੁਸੀਂ ਅੱਧੀ ਗੰਨਾ ਛੋਟਾ ਛੋਟਾ ਹੋਵੇ ਉਹਦੀ ਮਿਠਾਸ ਉਦੋਂ ਹੁੰਦੀ ਨਹੀਂ, ਜਦੋਂ ਗੰਨਾ 2-4 ਮਹੀਨੇ ਦਾ ਵੀ ਹੋ ਜਾਵੇ ਫਸਲ ਤਾਜ਼ੀ ਮਿਠਾਸ ਹੁੰਦੀ ਹੈ, ਸਾਲ ਬਾਅਦ ਜਾ ਕੇ ਗੰਨਾ ਤਿਆਰ ਹੁੰਦਾ ਫਿਰ ਉਹਦੇ ਵਿੱਚੋਂ ਮਿਠਾਸ ਨਿਕਲਦੀ। ਇਹ ਨਹੀਂ ਕਿ ਅੱਗੇ ਨਾਮ ਜਪਣ ਲੱਗੇ ਤੇ ਅੱਗੇ ਮਿਠਾਸ ਆ ਜਾਂਦੀ, ਨਹੀਂ ਕਿਸੇ ਮਹਾਂਪੁਰਖ ਦੀ ਸੰਗਤ ਤੋਂ ਬਿਨਾਂ। ਇਹ ਨਹੀਂ ਗੰਨਾ ਨਹੀਂ ਲੱਗਦਾ ਕਿ ਤੁਹਾਨੂੰ ਉਦਣੇ ਗੁੜ ਲੱਗ ਜੂਗਾ, ਪਹਿਲਾਂ ਮਿਹਨਤ ਕਰਨੀ ਪਊਗੀ, ਗੁੜ ਬਣਾਉਣ ਵਾਲਿਆਂ ਦੀ ਸੰਗਤ ਕਰਨੀ ਪਊਗੀ, ਉਹ ਦੱਸਣਗੇ ਵੀ ਜਿੱਦਾਂ ਗੁੜ ਨਿਕਲਦਾ। ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੰਤ ਸੰਗ ਅੰਤਰ ਪ੍ਰਭ ਠੀਕਾ, ਨਾਮ ਪ੍ਰਭੂ ਦਾ ਲਾਗਾ ਠੀਕਾ। ਸੰਤਾਂ ਦੀ ਸੰਗਤ ਕਰਕੇ ਅੰਦਰ ਪਰਮੇਸ਼ਰ ਦਿਸਿਆ, ਤੇ ਸੰਤਾਂ ਦੀ ਸੰਗਤ ਕਰਕੇ ਹੀ ਨਾਮ ਮਿੱਠਾ ਲੱਗਿਆ, ਨਹੀਂ ਤਾਂ ਨਾਮ ਮਿੱਠਾ ਨਹੀਂ ਲੱਗਦਾ। ਕਈ ਜਨਮ ਲੱਗਾ ਰਹੇ ਮਨੋ, ਨਾਮ ਦੀ ਮਿਠਾਸ ਕਈ ਜਨਮਾਂ ਬਾਅਦ ਆਉਂਦੀ ਹੈ। ਜਦੋਂ ਇਹਦੇ ਪਾਪ ਕਰਮ ਖਤਮ ਹੋ ਜਾਂਦੇ ਫਿਰ ਇਹਦੀ ਜਿੱਦਾਂ ਕਈ ਵਾਰ ਯਾਤਰਾ ਪੌੜੀਆਂ ਚੀਜ਼ਾਂ ਖਾਈ ਜਾਈਏ, ਮਿਰਚਾਂ ਤੁਸੀਂ ਖਾਈ ਜਾਓ ਖਾਈ ਜਾਓ, ਉਹਦੇ ਤੋਂ ਬਾਅਦ ਤੁਸੀਂ ਗੁੜ ਖਾਓਗੇ 2-4 ਪੇਸ਼ੀਆਂ ਦਾ ਤੁਹਾਨੂੰ ਮਿਠਾਸ ਨਹੀਂ ਲੱਗੂ, ਉਹਦਾ ਕਰਤਣ ਦੂਰ ਕਰਨ ਵਾਸਤੇ ਉਹਦੀ ਮਿਠਾਸ ਖਤਮ ਹੋ ਜਾਂਦੀ ਹੈ। ਇਸ ਤਰ੍ਹਾਂ ਇਹਨੂੰ ਕਈ ਜਨਮ ਪੌੜੀਆਂ ਚੀਜ਼ਾਂ ਖਾਂਦੇ ਨੂੰ ਹੋ ਗਏ, ਸਭੇ ਵਸਤੂ ਪੌੜੀਆਂ ਸੱਚੇ ਨਾਉ ਮਿੱਠਾ, ਸਾਜ ਆਇਆ ਕਿ ਨਹੀਂ
ਜਣਾ ਚੱਕ ਸਾਧ ਹੀ ਦੇਖਾ ਬਹੁਤ ਜਨਮਾਂ ਦਾ ਕੌੜੀਆਂ ਚੀਜ਼ਾਂ ਖਾਈਆਂ ਦਾ ਇਹਨੂੰ ਹਰੇ ਨਾਮ ਦੀ ਮਿਠਾਸ ਆਉਂਦੀ ਨਹੀਂ ਜਦੋਂ ਕਿਸੇ ਮਹਾਂਪੁਰਖ ਦੀ ਸੰਗਤ ਮਿਲ ਜਾਵੇ ਤੇਰੇ ਨਾਮ ਤੋਂ ਬਿਨਾਂ ਫਿਰ ਦੂਸਰੀ ਗੱਲ ਨਹੀਂ ਕਰਦਾ ਫਿਰ ਨਾ ਇਹਨੂੰ ਪਦਾਰਥਾਂ ਦੀ ਇੱਛਾ ਨਾ ਮੈਨੂੰ ਕੋਈ ਸੰਸਾਰ ਭੁੱਖ ਰਹਿੰਦੀ ਹੈ ਨਾ ਕੋਈ ਕੱਪੜੇ ਦੀ ਭੁੱਖ ਹੈ ਨਾ ਕੋਈ ਪੈਸੇ ਦੀ ਭੁੱਖ ਹੈ ਸਾਜ ਨਾਮ ਆਧਾਰ ਮੇਰਾ ਇਹ ਭੁੱਖਾਂ ਸਭ ਗਵਾਈਆਂ ਜਦ ਸਾਮ ਸੁੱਖ ਮਨ ਆਏ ਵਸਿਆ ਇਹ ਇੱਛਾ ਸਭ ਪਜਾਈਆਂ ਉਸ ਮਨੁੱਖ ਦੀ ਭੁੱਖ ਖਤਮ ਹੋ ਜਾਂਦੀ ਹੈ ਗੁਰਸਿੱਖਾਂ ਦੀ ਭੁੱਖ ਸਭ ਗਈ ਤੇ ਪਿੱਛੇ ਹੋਰ ਪਾਏ ਧਨੇਰੀ ਜਦ ਨਾਨਕ ਹਰ ਗੁਣ ਮੀਲਿਆ ਫਿਰ ਤੋੜ ਨਾ ਆਵੇ ਹਰ ਗੁਣ ਮੇਰੀ ਸਤਿਗੁਰੂ ਦੀ ਬਾਣੀ ਪਵਿੱਤਰ ਬਾਣੀ ਲਿਖਦੀ ਜੋ ਇੱਕ ਮਨ ਇੱਕ ਚਿੱਤ ਆਰਾਮ ਦੇ ਇਹ ਵਿਰਲੇ ਜਨ ਛੋੜ ਜਿਹੜੇ ਇੱਕ ਮਨ ਇੱਕ ਚਿੱਤ ਕਰਕੇ ਪਰਮੇਸ਼ਰ ਦਾ ਆਰਾਧਨ ਕਰਦੇ ਆ ਉਹ ਬਹੁਤ ਥੋੜੇ ਪੁਰਸ਼ ਨੇ ਜੋ ਇੱਕ ਮਨ ਇੱਕ ਚਿੱਤ ਆਰਾਮ ਦੇ ਜ਼ਿੰਦਗੀ ਵਰਤ ਰੱਖਾ ਹੈ ਅਸੰਖ ਕਰੋ ਐਸਾ ਕੋਈ ਪੁਰਸ਼ ਬਾਬਾ ਜਵਾਲਾ ਸਿੰਘ ਜੀ ਵਰਗਾ ਕਹਿੰਦੇ ਏਦਾਂ ਦਾ ਕੋਈ ਪੁਰਸ਼ ਹੋਵੇ ਉਹਦੀ ਵਰਕਤ ਅਸੰਖਾਂ ਕਰੋੜਾਂ ਬੰਦੇ ਖਾਂਦੇ ਕਰੋੜਾਂ ਦੀ ਗਿਣਤੀ ਤਾਂ ਹੋ ਚੁੱਕੀ ਹੈ ਦੁਨੀਆਂ ਦੀ ਅਸੰਖਾਂ ਦੀ ਗਿਣਤੀ ਨਹੀਂ ਹੋਈ ਤੁਸੀਂ ਸਾਰੇ ਮੁਲਕਾਂ ਦੀ ਆਬਾਦੀ ਗਿਣ ਲਓ ਹਿੰਦੁਸਤਾਨ ਦੀ ਗਿਣ ਲਓ ਅਸੰਖ ਵਿੱਚ ਨਹੀਂ ਹਲੇ ਹੋਏ ਇੱਕ ਅਸੰਖ ਵੀ ਨਹੀਂ ਹੋਇਆ ਉੱਦਾਂ ਜਾਤੀ ਸਾਹਿਬ ਵਿੱਚ ਬਹੁਤ ਲਿਖਿਆ ਸਤਿਗੁਰੂ ਜੀ ਨੇ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਲੋਰ ਅਸੰਖ ਕਰ ਵੱਢ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆ ਕੂੜੇ ਪਰਾਏ ਅਸੰਖ ਮਲੇਸ਼ ਮਨ ਭਗਤ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਤ ਕਹੇ ਵਿਚਾਰ ਇਹਦੇ ਵਿੱਚ ਕਈ ਅਸੰਖਾਂ ਦੀ ਗਿਣਤੀ ਮਿਲੀ ਹੋਈ ਪਰ ਸਾਡੇ ਬ੍ਰਹਿਮੰਡ ਵਿੱਚ ਚਲੇ ਅਸੰਖ ਦੀ ਗਿਣਤੀ ਨਹੀਂ ਹੋਈ ਸਾਰੇ ਮੁਲਕਾਂ ਦੀ ਆਬਾਦੀ ਬਣੋ ਅਸੰਖ ਦੀ ਅਸੰਖ ਦੀ ਗਿਣਤੀ ਹੁੰਦੀ ਹੈ ਇੱਕ ਨੂੰ 20 ਦਿਨਾਂ ਲੱਗ ਜਾਣ ਤਾਂ ਅਸੰਖ ਦੀ ਗਿਣਤੀ ਬਣਦੀ ਹੈ ਤਾਂ ਸਤਿਗੁਰੂ ਜੀ ਕਹਿੰਦੇ ਜੋ ਇੱਕ ਮਨ ਇੱਕ ਚਿੱਤ ਆਰਾਮ ਦੇ ਤਿੰਨ ਦੀ ਵਰਤ ਰੱਖਾ ਹੈ ਅਸੰਖ ਕਰੋ ਹੈ ਇੱਦਾਂ ਦਾ ਪੁਰਖ ਭਵਾਂ ਇੱਕੋ ਹੀ ਹੋਵੇ ਉਹਦੀ ਵਰਤ ਅਸੰਖਾਂ ਦੁਨੀਆਂ ਖਾਂਦੀ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸ ਪਾਠ ਸਿੰਘ ਅੱਜ ਕਿੰਨੀ ਦੁਨੀਆਂ ਉਹਨਾਂ ਦੀ ਵਰਤ ਖਾਂਦੀ ਹੈ ਕੋਈ ਕਿਤਾਬਾਂ ਵੇਚਦਾ ਕੋਈ ਕਾਰ ਵੇਚਦਾ ਕੋਈ ਕੁਛ ਕੁਛ ਵੇਚਦਾ ਕੋਈ ਕਮਿਸ਼ਨ ਹੀ ਕਰਦਾ ਕੋਈ ਸਾਧ ਸੰਗਤ ਦੀ ਢਾਡੀ ਆ ਕੋਈ ਰਾਗੀ ਆ ਇਹ ਸਾਰੇ ਗੁਰੂ ਨਾਨਕ ਸਾਹਿਬ ਦੀ ਸਾਧ ਸੰਗਤ ਦੀ ਵਰਤਨ ਖਾ ਰਹੇ ਇਹ ਉਹਨਾਂ ਦੀ ਵਰਤਨ ਹੈ ਕੋਈ ਪਾਠੀ ਸਿੰਘ ਪਾਠ ਕਰਦਾ ਕੋਈ ਉਸੇ ਤਰ੍ਹਾਂ ਗੁਰੂ ਦਾ ਜਸ ਕਰਦਾ ਕਿਸੇ ਤਰ੍ਹਾਂ ਗੁਰੂ ਦਾ ਜਸ ਕਰਦਾ ਉਹ ਵਰਤਨ ਖਾ ਰਹੇ ਤਾਂ ਸਤਿਗੁਰੂ ਜੀ ਬਣ ਚਰਨ ਕਮਲ ਜਾ ਕੇ ਮਨ ਰੱਖਦਾ ਸੋ ਅਗਨ ਕਿਸੇ ਜਨ ਨਾ ਪਿਆਰਦਾ ਸਾਧਾ ਦਰਿਆ ਸਾਧੂ ਸੰਗੇ ਇਹ ਮਤ ਭੁਲੇਖਾ ਕਿਸੇ ਨੂੰ ਰਹਿ ਜਾਂਦੇ ਤੇ ਸਾਧੂ ਤੋਂ ਬਿਨਾਂ ਤਾਜ਼ਾ ਪਾ ਬੇੜੀ ਤੋਂ ਬਿਨਾਂ ਪੱਥਰ ਕਦੀ ਕਰਦਾ ਭੁਲੇਖਾ ਨਾ ਰੱਖਿਓ ਸਾਧ ਸੰਗੀ ਪੱਥਰ ਤੁਸੀਂ ਪਾਣੀ ਛੱਡਦੇ ਹੋ ਪੱਥਰ ਡੁੱਬ ਜੂ ਚਾਹੇ 10 ਗ੍ਰਾਮ ਦੀ ਬੱਟੀ ਛੱਡਦੇ ਹੋ ਚਾਹੇ 10 ਕਿਲੋ ਦਾ ਪੱਥਰ ਪਾ ਦਿਓ ਪੱਥਰ ਨੂੰ ਜਦ ਤੁਸੀਂ ਬੇੜੀ ਚ ਰੱਖੋਗੇ ਪੱਥਰ ਪਾ ਦੋ ਸਤ ਸੰਗੀ ਬੇੜੀ ਸਤਿਗੁਰੂ ਬਾਣੀ ਕਿਸੇ ਜੀਓ ਪਾਖਾਣ ਨਾਲ ਚੜ ਕਰੇ ਜਿਹਦਾ ਪੱਥਰ ਬੇੜੀ ਵਿੱਚ ਜਾ ਕੇ ਪਾਠ ਹੋ ਗਿਆ ਪ੍ਰਾਣੀ ਗੁਰ ਚਰਨ ਹਰ ਨਿਸ਼ਚਰ ਪੱਥਰ ਇਹ ਮਨੁੱਖ ਪੱਥਰ ਹੀ ਹੈ ਇਹ ਤਾਂ ਨਹੀਂ ਸਕਦਾ ਸਾਧਨ ਕਰਿਆ ਸਾਧੂ ਸੰਗੇ ਸਾਧੂ ਦੀ ਸੰਗਤ ਤੋਂ ਬਿਨਾਂ ਸੰਸਾਰ ਕਰ ਨਹੀਂ ਸਕਦਾ ਸਤਿਗੁਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਆਪਣੀ ਬਾਣੀ ਵਿੱਚ ਲਿਖਦੇ ਵੀ ਜਦੋਂ ਸਾਧੂ ਦੀ ਸੰਗਤ ਨਹੀਂ ਨਾ ਮਿਲੀ ਉਹਦਾ ਸਮਝੋ ਜਨਮ ਮਿਰਖਾ ਚੰਗਾ ਇਹ ਪੱਕੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਮਨ ਨੂੰ ਜਿਹਨ ਸਤਿਗੁਰੂ ਬਾਣੀ ਨੂੰ ਲਿਖਦੇ ਜਿਹਨ ਕੋਲ ਸਾਧੂ ਭੇਟੀ ਹੈ ਸੋ ਦਰਗਾਹ ਹੋਏ ਖਲਾਸ ਜਿਹਨੂੰ ਸਾਧੂ ਦੀ ਸੰਗਤ ਮਿਲੀ ਹੈ ਦਰਗਾਹ ਉਹਨਾਂ ਪੁਰਸ਼ਾਂ ਦੀ ਖਲਾਸੀ ਹੋਈ ਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਤਿੰਨ ਗੁਰ ਮੂੜ ਪਏ ਹੈ ਮਨਮੁਖ ਤੇ ਉਹ ਮਾਇਆ ਤਪਾਤਾ ਤਿੰਨ ਸਾਧੂ ਚਰਨ ਨਾਲ ਸੇਵੇ ਕਬ ਹੂੰ ਤਿੰਨ ਸਭ ਜਨਮ ਕਰਦਾ ਜਿਹੜਾ ਉਹ ਕਹਿੰਦਾ ਮੈਂ ਸਾਧੂ ਤੋਂ ਬਿਨਾਂ ਹੀ ਭਗ ਸਾਕਰ ਧਰ ਚੁੱਕਾ ਗੁਰਮੁਖੋ ਬੜੀ ਔਖੀ ਗੱਲ ਹੈ ਅੱਜ ਤਾਂ ਤੁਹਾਨੂੰ ਹਰੇਕ ਸਟੇਜ ਤੇ ਇਹੀ ਜ਼ਰੂਰੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲੋ ਕਿਸੇ ਸੰਤ ਨੂੰ ਨਾ ਮਿਲਣ ਦੀ ਜ਼ਰੂਰਤ ਹੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਤੁਹਾਡੇ ਗੁਰੂ ਨੇ ਗੁਰਮੁਖੋ ਮੱਥਾ ਟੇਕਣਾ ਗੁਰੂ ਨਹੀਂ ਹੈ ਕਿਹਾ ਮੰਨਣ ਨਾਲ ਗੁਰੂ ਹੈ ਜੇ ਤੁਸੀਂ ਗੁਰੂ ਦਾ ਕਿਹਾ ਹੀ ਨਹੀਂ ਮੰਨਦੇ ਤਾਂ ਫਿਰ ਗੁਰੂ ਕਾਹਦਾ ਪਏ ਆਪਣੇ ਪੇ ਨੂੰ ਮੱਥਾ ਟੇਕੀ ਜਾਓ ਕਿਹਾ ਮਨਾਉਣਾ ਉਹਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਵਚਨ ਹੈ ਜਿਸ ਜਨ ਕੇ ਪਗ ਨੇ ਤਾਂ ਪੂਜੀ ਹੈ ਮੇਰੀ ਜਿਗਣ ਕੇ ਜੋ ਮਾਰਗ ਧਰਮ ਚ ਲੇਸਾ ਨਾਮ ਜਿਹੜੇ ਧਰਮ ਦੇ ਮਾਰਗ ਤੇ ਚੱਲੇ ਉਹਨਾਂ ਦੇ ਪੈਰਾਂ ਦੀ ਪੂਜਾ ਕਰ ਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦਾ ਵਚਨ ਹੈ ਬਿਨ ਗੁਰ ਮੂੜ ਪਏ ਹੈ ਮਨਮੁਖ ਤੇ ਉਹ ਮਾਇਆ ਦੇ ਤਪਾਤਾ ਤੇ ਸਾਧੂ ਚਰਨ ਨਾਲ ਸੇਵੈ ਕਬ ਹੂੰ ਤੇ ਸਭ ਜਨਮ ਅਪਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਤਿਗੁਰ ਜਨਮ ਸਨਾਥਾ ਮੋਹ ਕੋ ਕੀਜੈ ਦਾਸ ਦਾਸ ਪਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧਲੇ ਗਿਆਨ ਹੀ ਅਗਿਆਨੀ ਕਿਉਂ ਚਾਲੇ ਮਾਰ ਦੁਪਾਂਤਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਾਂ ਨਾਨਕ ਚਲੇ ਬਲੰਤਾ ਅੰਨੇ ਬੰਦੇ ਨੂੰ ਆਸਰਾ ਹੋਊਗਾ ਤਾਂ ਅੰਨਾ ਬੰਦਾ ਪਾਰ ਕਰੂਗਾ ਨਹੀਂ ਪਾਰ ਕਰ ਅੰਨੇ ਬੰਦੇ ਨੂੰ ਤੁਸੀਂ ਉਂਗਲੀ ਫੜਾ ਦਿਓ ਅੰਨਾ ਬੰਦਾ ਸਜਾ ਕੇ ਬੰਦੇ ਦਾ ਝੱਗਾ ਫੜ ਲੈਣ ਉਹ ਕਿੱਥੇ ਪਹੁੰਚੂਗਾ ਕਿੱਥੇ ਸਜਾਖਾ ਪਹੁੰਚੂਗਾ ਅੰਨਾ ਉਹਦੇ ਮਗਰ ਪਹੁੰਚ ਜਾਊਗਾ ਜੇ ਤੁਸੀਂ ਅੰਨੇ ਬੰਦੇ ਨੂੰ ਇੱਥੋਂ ਕਹੋਗੇ ਹਜ਼ਾਰ ਕੋਲੋਂ ਚਲੇ ਜਾ ਉਹਨੂੰ ਪਤਾ ਨਹੀਂ ਲੱਗਣਾ ਮਾਸਰ ਖੜ ਗਈ ਕਿੱਥੇ ਤੇ ਮੈਂ ਉਤਰਨਾ ਕਿੱਥੇ ਉਹ ਸਜਾ ਕੇ ਬੰਦੇ ਦੇ ਨਾਲ ਚੜ ਜੂਗਾ ਜਿੱਥੇ ਸਜਾਖਾ ਉਤਰੂਗਾ ਉੱਥੇ ਉਹ ਉੱਤਰੇ ਮਹਾਂਪੁਰਸ਼ ਦੀ ਸੰਗਤ ਤੋਂ ਬਿਨਾਂ ਭਗਤ ਸਾਧਾ ਮਨੁੱਖ ਤਰੂਗਾ ਨਹੀਂ ਸਤਿਗੁਰ ਕਹਿੰਦੇ ਹਮ ਅੰਧਲੇ ਗਿਆਨ ਹੀ ਅਗਿਆਨੀ ਅਸੀਂ ਤਾਂ ਅੰਨੇ ਇਹ ਨਹੀਂ ਅੱਖਾਂ ਲੱਗੀਆਂ ਹੋਈਆਂ ਸਾਨੂੰ ਸੰਸਾਰ ਦੀ ਦਾ ਕਿ ਅਸੀਂ ਅੰਧੇ ਨਹੀਂ ਹਾਂ ਅਸੀਂ ਸਜਾਕੇ ਹਾਂ ਸਤਿਗੁਰ ਬਾਣੀ ਨੂੰ ਦੇਖਦੇ ਅੰਧੇ ਇਹ ਨਾ ਆਖੀਏ ਜਿਹਨੂੰ ਮੁੱਖ ਡੋਲਣ ਨਾਹੇ ਅੰਧੇ ਸਹੀ ਨਾਨਕਾ ਦੇ ਖਸਮਾਂ ਪੁੱਛੇ ਜਾਏ ਜਿਹਨਾਂ ਦੇ ਮੂੰਹ ਤੇ ਅੱਖਾਂ ਲੱਗੀਆਂ ਹੋਈਆਂ ਨਾ ਉਹ ਕਹਿੰਦੇ ਇਹ ਨਾ ਸਮਝੋ ਭਾਈ ਤੁਸੀਂ ਕਹੀ ਆਪਾਂ ਕਹਿੰਦੇ ਜਿਹੜੇ ਬੰਦੇ ਦੀਆਂ ਅੱਖਾਂ ਇਹ ਨਹੀਂ ਕਹਿੰਦਾ ਕਹਿੰਦੇ ਉਹ ਮੰਨਾ ਨਾ ਕਹੋ ਅੰਧੇ ਇਹ ਨਾ ਆਖੀਏ ਗਿਲ ਮੁੱਖ ਲਾਉਣ ਨਾਹੇ ਜਿਹਨਾਂ ਦੇ ਮੂੰਹ ਤੇ ਅੱਖਾਂ ਨਹੀਂ ਲੱਗੀਆਂ ਹੋਈਆਂ ਅੰਧੇ ਸਹੀ ਨਾਨਕਾ ਜੇ ਖਸਮ ਉੱਤੇ ਜਾਏ ਜਿਹੜੀ ਖਸਮ ਤੋਂ ਜਿਹੜੇ ਭੁੱਲੇ ਹੋਏ ਪੁਰਸ਼ ਨੇ ਉਹ ਪੁਰਸ਼ ਬੰਨੇ ਆਪਾਂ ਅੰਨੇ ਕਿਸੇ ਉਸ ਸਜਾਖੇ ਬੰਦੇ ਦਾ ਲੜ ਫੜ ਗਏ ਸਜਾਖਾ ਉਹ ਹੁੰਦਾ ਸਤਿਗੁਰੂ ਬਾਣੀ ਵਿੱਚ ਲਿਖਦੇ ਨੇ ਭਾਈ ਗੁਰਮੁਖ ਪਿਆਰਿਓ ਸੁਤੜੇ ਅਸੰਗ ਮਾਇਆ ਝੂਠੀ ਕਾਰਨੇ ਨਾਨਕ ਦੇ ਜਗਾਨੀ ਦੇ ਰਸਨਾ ਨਾਮ ਆਚਾਰਨੇ ਅਸੰਖਾ ਹੀ ਦੁਨੀਆਂ ਸੁਣੀ ਪਈ ਹੈ ਜਿਹੜੇ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੇ ਹੋਏ ਪੁਰਸ਼ ਨੇ ਇੱਕੋ ਸਤਿਗੁਰ ਜਾਗਦਾ ਹੋਰ ਜਗ ਸੁਣਤਾ ਮੋਹ ਪਿਆਸ ਇੱਕੋ ਹੀ ਸਤਿਗੁਰ ਤੋਂ ਬਿਨਾਂ ਬਾਕੀ ਸਾਰੀ ਦੁਨੀਆਂ ਸੁਣੀ ਪਈ ਐਸੇ ਮਹਾਂਪੁਰਸ਼ ਤੋਂ ਬਿਨਾਂ ਸੰਸਾਰ ਸਾਗਰ ਤਰਿਆ ਸਾਧੂ ਸਾਗਰ ਸਾਧੂ ਦੀ ਸੰਗਤ ਤੋਂ ਬਿਨਾਂ ਤੁਸੀਂ ਤਾਰ ਨਹੀਂ ਸਕਦੇ ਮਤ ਭਲੇਖਾ ਛੱਤੀ ਬਾਸਾ ਮਾਲ ਫਿਰ ਫਾਤੇ ਪ੍ਰੇਮ ਨੂੰ ਕਿਸੇ ਬੀਬੀ ਨੇ ਕਿਹਾ ਕਹਿਣ ਲੱਗੀ ਬਾਬਾ ਕਿਸੇ ਮਿਲਿਆ ਹੋਇਆ ਦੀ ਸੰਗਤ ਕਰ ਤੈਨੂੰ ਹਲੇ ਮਿਲੇ ਹੋਏ ਨਹੀਂ ਮਿਲੇ ਵਿਚੋਲਾ ਉਹ ਬੰਦਾ ਹੁੰਦਾ ਜਿਹੜਾ ਦੁਬਲੇ ਨੂੰ ਜਾਣਦਾ ਹੋਵੇ ਸਾਧ ਸੰਗਤ ਜੀ ਜਿਹੜਾ ਇੱਕ ਬੰਦਾ ਇੱਕ ਪਾਸੇ ਨੂੰ ਜਾਣਦਾ ਹੋਵੇ ਕਦੀ ਵਿਚੋਲਾ ਬਣਿਆ ਕੋਲ ਘੁਮਾਏ ਕਿਸੇ ਮਿੱਤਰ ਵਿਚੋਲੇ ਜੈ ਮੇਰੇ ਕੰਧ ਪਛਾਣਾ ਵਿਚੋਲਾ ਇਹ ਨਹੀਂ ਹੁੰਦਾ ਕਿ ਇੱਕ ਪਾਸੇ ਨੂੰ ਜਾਣਦਾ ਵਿਚੋਲਗਰੀ ਕਰਦੇ ਕਹਾਂਦਿਆਂ ਨੂੰ ਜਾਣਦਾ ਹੀ ਨਾ ਹੋਵੇ ਵਿਚੋਲਾ ਉਹੀ ਹੋਊਗਾ ਜਿਹੜਾ ਦੁਬਲੇ ਨੂੰ ਜਾਣਦਾ ਹੋਊਗਾ ਮੋਹਰੇ ਵੀ ਉਹਦੀ ਬਣ ਆਵੇ ਤੇ ਇੱਧਰ ਵੀ ਬਣ ਜਾਵੇ ਫਿਰ ਦੋਹਾਂ ਦਾ ਮਿਲਾਪ ਕਰਾ ਦੂ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨਿਰਭਉ ਨਾਮ ਜਪੋ ਹਰ ਗੰਗੇ ਉਸ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਭਾਈ ਨਿਰਭਉ ਨਿਰਭਉ ਤਾਂ ਮਨੁੱਖ ਹੁੰਦਾ ਹੀ ਆ ਨਾਮ ਜਪੋ ਹਰ ਗੰਗੇ ਪਰਮੇਸ਼ਰ ਦੇ ਨਾਮ ਵਿੱਚ ਰੰਗ ਹੋ ਕੇ ਪਰਮੇਸ਼ਰ ਦੇ ਨਾਮ ਦੇ ਵਿੱਚ ਭਾਈ ਪੈਣਗੇ ਉਹਨੂੰ ਜਪਣਾ ਕਰੋ ਪਰ ਧੰਨ ਦੋ ਇਸ ਪਾਪ ਨਾ ਕਿਹੜੇ ਜਮ ਜਨਦਾਰ ਨਾ ਆਵੇ ਨੇੜੇ ਪਰ ਧੰਨ ਨਾ ਇੱਕ ਪਰ ਧਾਨਿਆ ਇੱਕ ਪਰਦ ਆ ਰਿਹਾ ਦੋ ਚੀਜ਼ਾਂ ਨੇ ਸਾਧ ਸੰਗਤ ਜਿੱਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਜੀ ਦਾ ਭਜਨ ਹੈ ਜਿਹੜੇ ਪੁਰਬ ਇਹਨਾਂ ਦੋਵਾਂ ਚੀਜ਼ਾਂ ਦੇ ਨੇੜੇ ਗਾ ਉਹ ਰੱਬ ਤੋਂ ਦੂਰ ਹੈ ਜਿਹੜਾ ਪਰਾਏ ਤਨ ਤੋਂ ਤੇ ਪਰਾਏ ਧਨ ਤੋਂ ਦੂਰ ਹੈ ਰੱਬ ਉਹਦੇ ਨੇੜੇ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਭਜਨ ਪਰਦਾਰਾ ਪਰ ਧਨ ਪਰਦਾਰਾ ਪਰ ਹਰੀ ਤਾਂ ਕਿ ਨਿਤ ਬਸੇ ਨਾ ਹਰੀ ਪਰਾਇਆ ਤਨ ਤੇ ਪਰਾਇਆ ਧਨ ਜਿਹੜਾ ਪੁਰਸ਼ ਤੋਂ ਪਰੇ ਆ ਰੱਬ ਉਹਦੇ ਨੇੜੇ ਆਏ ਆਪਣੇ ਬਾਅਦ ਬਿਲਕੁਲ ਸੱਚੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਦਾ ਬਚਨ ਜਿਹੜਾ ਇਹਨਾਂ ਦੋਹਾਂ ਚੀਜ਼ਾਂ ਦੇ ਨੇੜੇ ਆ ਸਮਝ ਲਓ ਰੱਬ ਉਹ ਤੋਂ ਦੂਰ ਹੈ ਹੁਣ ਤਾਂ ਕੋਈ ਅੰਮ੍ਰਿਤ ਛਕਣ ਦੇ ਉਹ ਕਹਿੰਦਾ ਅਸੀਂ ਸਿੰਘ ਹੁੰਦੇ ਹਾਂ ਗੁਰਮੁਖ ਪਿਆਰਿਓ ਏਦਾਂ ਸਿੰਘ ਨਹੀਂ ਬਣਦੇ ਉਹਨਾਂ ਦੇ ਲੱਛਣ ਹੁੰਦੇ ਆ ਕਿਤੇ ਕਿਰਪਾਨ ਪਾ ਕੇ ਸਿੰਘ ਨਹੀਂ ਬਣ ਗਿਆ ਉਹਦੇ ਲੱਛਣ ਹੁੰਦੇ ਆ ਉਹ ਇਹਨਾਂ ਚੀਜ਼ਾਂ ਤੋਂ ਪਰੇ ਹੋਣੇ ਚਾਹੀਦੇ ਪਰਾਇਆ ਤਨ ਤੇ ਪਰਾਇਆ ਧਨ ਜੇ ਦੋਹਾਂ ਚੀਜ਼ਾਂ ਦੇ ਨੇੜੇ ਆ ਤਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੇਰਾ ਸਿੱਖ ਨਹੀਂ ਹੈ ਗੁਰ ਪੀਰ ਹਾਂ ਮਾਤਾ ਪਰੇ ਜਾ ਮੁਰਦਾਰ ਨਾ ਖਾਏ ਹੱਕ ਪਰਾਇਆ ਨਾਨਕ ਉਸੂਲ ਉਸਤਾਏ ਮੇਰਾ ਖਿਆਲ ਇਹ ਗਿਣਤੀ ਦੇ ਨਿਕਲਣੇ ਨੇ ਜ਼ਿਆਦਾ ਆਪਾਂ ਛਾਣ ਪੀਣ ਕਰਨੀ ਆ ਉਦਾਂ ਤਾਂ ਭੀੜ ਲੱਗੀ ਹੋਣੀ ਹੈ ਸਿੱਖਾਂ ਦੀ ਬਾਹਰ ਦੇਖੋ ਤੁਸੀਂ ਸਿੱਖਾਂ ਦੀ ਭੀੜ ਲੱਗੀ ਹੋਈ ਹੈ ਕਿੰਨੇ ਠੰਡੇ ਪਾਣੀ ਨਾਲ ਨਹਾਉਂਦੇ ਨੇ ਸਿਆਲ ਨੂੰ ਉਹਨਾਂ ਨੂੰ ਪੁੱਛੋ ਤੇ ਲੈਣ ਲਾ ਲਓ ਵੀ ਠੰਡੇ ਪਾਣੀ ਨਾਲ ਕਿੰਨੇ ਨਹਾਉਂਦੇ ਆ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਰਹਿਤ ਨਾਲੇ ਵਿੱਚ ਲੈ ਗਿਆ ਹੋਇਆ ਠੰਡੇ ਪਾਣੀ ਜੋ ਨਹੀਂ ਨਾਵੇ ਸੋ ਸਿੰਘ ਤਨ ਖਾਈਦਾ ਕਹਾਵੇ ਜਿਹਨੂੰ ਸਜ਼ਾ ਲੱਗੀ ਹੋਈ ਆ ਗੁਰੂ ਵੱਲੋਂ ਕਹਿੰਦਾ ਮੈਂ ਸੇਖ ਹਾਂ। ਕਿੰਨੇ ਠੰਡੇ ਪਾਣੀ ਨਾਲ ਨਹਾਉਂਦੇ ਹੁਣ ਸਿਆਲ ਨਹਾਉਂਦੇ ਵੀ ਠੰਡੇ ਨਾਲ ਤੜਕੇ ਲੁਕੇ ਕੌਣ ਕੌਣ ਨਹਾਉਂਦੇ ਆ ਕਿੰਨੇ ਕਿੰਨੇ ਥੋੜੇ ਹੋਣੇ ਮੇਰਾ ਖਿਆਲ ਪਿੰਡ ਵਿੱਚ ਤੁਸੀਂ ਬਾਹਰ ਦੇ ਮੁਲਕ ਚੋਂ ਮੇਰਾ ਖਿਆਲ ਠੰਡੇ ਦਾ ਕੋਈ ਵੀ ਨਹੀਂ ਨਹਾਉਂਦਾ ਉਹ ਸਾਰੇ ਗੀਜ਼ਰ ਲਾ ਕੇ ਨਹਾਉਂਦੇ ਗੀਜ਼ਰ ਇੱਧਰ ਵੀ ਲੱਭਦੇ ਠੰਡੇ ਨਾਲ ਕੋਈ ਨਹਾਉਂਦਾ ਨਹੀਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਰਹਿਤਨਾਮੇ ਨੇ ਇਹ ਰਹਿਤਨਾਮਿਆਂ ਤੇ ਸਿੱਖਾਂ ਨੇ ਫਿਰ ਦਸਤਖਤ ਕਰਾਏ ਧੀ ਭੈਣ ਦਾ ਪੈਸਾ ਖਾਏ ਸੋ ਸਿੱਖ ਤਨਖਾਈਆ ਕਹਾ ਇਹ ਰਹਿਤਨਾਮੇ ਤੁਸੀਂ ਪੜ੍ਹ ਕੇ ਦੇਖ ਲਓ ਕਿਸੇ ਪਹਿਲੀ ਗੱਲ ਠੰਡੇ ਪਾਣੀ ਵਾਲਾ ਲੈ ਲਓ ਮੇਰੇ ਕੋਲ 70% 80% ਤਾਂ ਇਹੀ ਨਿਕਲ ਜਾਣੇ ਫੇਲ ਹੋ ਜਾਣੇ ਪਹਿਲਾਂ 20 ਦੇ ਰਹਿ ਜਾਣੇ ਪੀਆਂ ਵਿੱਚ ਹੋਰ ਥੋੜੇ ਬਹੁਤੇ ਨਿਕਲ ਜਾਣੇ ਥੋੜੇ ਹੀ ਬਚਣੇ ਆ ਤਾਂ ਸਤਿਗੁਰੂ ਪਾਣੀ ਦੇ ਵਿੱਚ ਇੱਧਰ ਬਿਰਲੇ ਹੈ ਬਿਰਲੇ ਨਾਹੀ ਘਣੇ ਫੈਲ ਪਕੜ ਸੰਸਾਰ ਇਹ ਮਹਾਂਪੁਰਖ ਸੰਸਾਰ ਵਿੱਚ ਆਉਂਦੇ ਆ ਸੰਸਾਰ ਨੂੰ ਉਸ ਨੀਤੀ ਤੇ ਚੱਲ ਕੇ ਸੰਸਾਰ ਨੂੰ ਪਕਾਲਦੇ ਆ ਭਾਈ ਹੈ ਜਿਸ ਦਾ ਮਾਰਗ ਤੇ ਅਸੀਂ ਚੱਲੇ ਆ ਨਾ ਤੁਸੀਂ ਇਸ ਮਾਰਗ ਤੇ ਆਓ ਸਾਡੇ ਮਗਰੇ ਆਓ ਮੇਰੀ ਉਮਰ ਦੇ ਜ਼ਿਮੀਦਾਰ ਜਾਣਦੇ ਹੁਣ ਤਾਂ ਰੇਹੜੀਆਂ ਗੱਡੇ ਘੱਟ ਗਏ ਆ ਜਦੋਂ ਕਿਸੇ ਬਾਅਦ ਉਹਦੇ ਖੇਤ ਵਿੱਚ ਗੱਡਾ ਪਾਈ ਦਾ ਨਾ ਪਹਿਲਾਂ ਜਿਹੜਾ ਗੱਡਾ ਨਵਾਉਂਦਾ ਉਹਨੂੰ ਤੰਗੀ ਹੁੰਦੀ ਹੈ ਬਾਣ ਦਿੱਤੀ ਗੱਡਾ ਨਵਾਉਣ ਮਗਰਲੇ ਗੱਡੇ ਉਸ ਲੀਹ ਵਿੱਚ ਪਾ ਲਓ ਤਾਂ ਸਾਰੇ ਸੌਖੇ ਹੀ ਪਾਰ ਹੋ ਜਾਂਦੇ ਜੇ ਤੁਸੀਂ ਨਵੀਂ ਲੀਹ ਪਾਓਗੇ ਫਿਰ ਤੰਗੀ ਹੈ ਜੇ ਤੁਸੀਂ ਉਸ ਲੀਹ ਵਿੱਚ ਗੱਡਾ ਲਿਜਾਓਗੇ ਤਾਂ ਸੌਖਾ ਹੀ ਪਾਰ ਹੋ ਜਾਊਗਾ ਤਾਂ ਵਜ਼ੀਰ ਸਾਹਿਬ ਨੇ ਕਿਹਾ ਤੁਸੀਂ ਲੀਹ ਦੇ ਮਗਰ ਲੀਹ ਪਾ ਲਓ ਮਹਾਂਪੁਰਸ਼ ਦੇ ਮਗਰ ਤੁਰ ਪਾਓ ਕਬੀਰ ਸੰਤ ਦੀ ਗੈਰ ਨਾ ਛੋਟੀ ਜਾਏ ਮਾਰ ਚ ਲਾਗਾ ਜਾਓ ਜਿੱਧਰ ਨੂੰ ਸੰਤ ਦਾ ਗੱਡਾ ਗਿਆ ਉਹਦੇ ਮਗਰ ਗੱਡਾ ਆਪਣਾ ਲੰਘਾਓ ਕਬੀਰ ਸੰਤ ਕੀ ਗੈਰ ਨਾ ਛੋਟੀਏ ਮਾਰ ਚ ਲਾਗਾ ਜਾਓ ਪੇਟ ਦੀ ਪ੍ਰੀਤ ਹੋਏ ਪਿੰਡ ਦੀ ਗੰਭੀਰ ਨਾ ਉਸ ਮਹਾਂਪੁਰਖ ਦਾ ਸੰਗ ਕਰਕੇ ਸਾਗਰ ਦਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਲੋਕ ਇਹ ਜਿਹੜਾ ਪਰ ਧਨ ਦਾ ਲੋਕ ਹੈ ਨਾ ਕਿਸ ਪਾਪ ਨਾ ਫੇਰੇ ਉਹਨਾਂ ਪੁਰਖਾਂ ਦੇ ਨੇੜੇ ਪਾਪ ਨਹੀਂ ਆਉਂਦਾ ਜਿਹੜੇ ਚਾਹੁੰਦੇ ਅਸੀਂ ਗੁਰਸਿੱਖ ਹਾਂ ਨਾ ਉਹ ਇੱਕ ਜ਼ਰੂਰ ਇਹ ਗੱਲ ਕੀਤੇ ਰੱਖੋ ਬੀਬੀਆਂ ਵੀ ਪੰਜੇ ਵੀ ਪਰਾਇਆ ਤਨ ਤੇ ਪਰਾਇਆ ਤਨ ਜਿਹੜਾ ਇੱਕ ਦੂਰ ਹੈ ਰੱਬ ਦੇ ਨੇੜੇ ਜਿਹੜੇ ਨੇੜੇ ਆ ਰੱਬ ਦੇ ਦੂਰ ਹੈ ਪਾਸਪੋਰਟਾਂ ਤੇ ਪੇਪਰ ਬਹੁਤਾ ਤੇ ਥਰਮਾਮੀਟਰ ਲਾਉਣ ਦੀ ਜ਼ਰੂਰਤ ਨਹੀਂ ਹੈ ਇਹ ਥਰਮਾਮੀਟਰ ਗੁਰੂ ਗ੍ਰੰਥ ਸਾਹਿਬ ਦੇ ਤੁਹਾਡੇ ਕੋਲ ਹੀ ਹੈ ਆਪਣੇ ਤੇ ਲਾ ਕੇ ਦੇਖ ਲਿਆ ਕਰੋ ਤੇ ਪਰਾਇਆ ਤਨ ਮੈਂ ਖਤਾ ਪਰਾਇਆ ਤਨ ਤੇ ਹੱਥ ਨਹੀਂ ਲਾਇਆ ਪਰਾਏ ਧਨ ਨੂੰ ਚੱਕਿਆ ਤਾਂ ਨਹੀਂ ਜੇ ਚੱਕਿਆ ਤਾਂ ਸਮਝ ਲਓ ਰੱਬ ਮਰੇ ਬੈਠਾ ਨੇੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਣਿਆ ਕਰੋ ਬਾਣੀ ਗੁਰੂ ਦੀ ਸੁਣਿਆ ਕਰੋ ਤੇ ਬਚਾਇਆ ਕਰੋ ਇਹ ਨਹੀਂ ਮੈਂ ਇਕੱਲੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਵੀ ਖੇਡ ਸਕਦੇ ਸੀ ਅੰਮ੍ਰਿਤ ਛਕ ਲਓ ਸਿੰਘੋ ਵਾਹਿਗੁਰੂ ਮੰਤਰ ਜਪੀ ਜਾਓ ਪੰਜ ਪਾਣੀਆਂ ਪੜ ਜਾ ਤੂੰ ਸਤਖੰਡ ਪਹੁੰਚ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਲਿਖਣ ਦੀ ਵੀ ਜ਼ਰੂਰਤ ਸੀ ਕਿ ਤਾਂ ਲਿਖਣ ਦੀ ਜ਼ਰੂਰਤ ਪਈ ਆ ਸਾਡੇ ਸਿੱਖ ਧਰਮ ਦੀਆਂ ਕਈ ਸੰਸਥਾ ਨੇ ਕੋਈ ਕਹਿੰਦਾ ਆਹ ਬਚਨ ਨਹੀਂ ਠੀਕ ਕੋਈ ਕਹਿੰਦਾ ਆਹ ਬਚਨ ਨਹੀਂ ਠੀਕ ਕੋਈ ਕਹਿੰਦਾ ਮੇਰਾ ਮਾਰਗ ਸਹੀ ਹੈ ਕੋਈ ਕਹਿੰਦਾ ਮੇਰਾ ਸਹੀ ਹੈ ਕੋਈ ਕਹਿੰਦਾ ਰਾਗਮਾਲਾ ਪੜ੍ਹਨੀ ਚਾਹੀਦੀ ਕੋਈ ਕਹਿੰਦਾ ਨਹੀਂ ਪੜ੍ਹਨੀ ਚਾਹੀਦੀ ਕੋਈ ਕਹਿੰਦਾ ਆਹ ਵੀ ਇੰਨੀਆਂ ਬਾਣੀਆਂ ਪੜ੍ਹਨੀ ਚਾਹੀਦੀ ਕੋਈ ਕਹਿੰਦਾ ਨਹੀਂ ਪੜ੍ਹਨੀ ਚਾਹੀਦੀ ਇਹ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਤਾਂ ਨੇ ਤੇ ਜਿਹੜਾ ਵੀ ਆਊਗਾ ਇੱਥੇ ਮਾਰ ਖਾ ਜੂਗਾ ਗੁਰੂ ਗ੍ਰੰਥ ਸਾਹਿਬ ਦੇ ਵਚਨ ਸੱਚੇ ਇਹਨੂੰ ਕੋਈ ਧੋਖਾ ਨਹੀਂ ਕਰ ਸਕਦਾ ਭਾਵੇਂ ਜਿੰਨੀਆਂ ਮਰਜ਼ੀ ਸੰਸਥਾ ਬਣ ਜਾਣ ਇਸ ਕਰਕੇ ਗੁਰਮੁਖ ਪਿਆਰਿਓ ਸਤਿਗੁਰੂ ਜੀ ਕਹਿੰਦੇ ਸਾਗਰ ਦਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਲੋਕ ਇਸ ਪਾਪ ਨਾ ਫੇਰੇ ਜਮ ਚੰਦਾਰ ਨਾ ਆਵੇ ਨੇੜੇ ਕ੍ਰਿਸ਼ਨਾ ਮਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਗਟ ਸਕਣਾ ਕ੍ਰਿਸ਼ਨਾ ਦੀ ਆਪ ਦੋ ਤਰ੍ਹਾਂ ਦੀ ਆ ਇੱਕ ਕ੍ਰਿਸ਼ਨਾ ਤੇ ਇੱਕ ਭਾਉਂਦੇ ਇਹ ਦੋ ਹੀ ਪਰਮੇਸ਼ਵਰ ਜਿੱਦਾਂ ਬਾਹਰਲੇ ਮੁਲਕ ਨੂੰ ਜਾਂਦਾ ਨਾ ਕੋਈ ਉਹ ਕਹਿੰਦੇ ਡਾਕਟਰੀ ਕਰਾ ਕੇ ਆਓ ਆਮ ਤੌਰ ਤੇ ਜੇ ਪੱਕੇ ਤੌਰ ਤੇ ਜਾਣਾ ਤੇ ਡਾਕਟਰੀ ਕਰਾਓ ਜੇ ਕੋਈ ਬਿਮਾਰੀ ਹੋਵੇ ਤਾਂ ਬੀਜਾ ਨਹੀਂ ਦਿੰਦੇ ਤੇ ਸੱਚਖੰਡ ਨੂੰ ਜਾਣ ਵਾਸਤੇ ਪਹਿਲਾਂ ਇੱਥੇ ਬਿਮਾਰੀ ਟੈਸਟ ਕਰਾਉਣੀ ਪੈਂਦੀ ਹੈ ਤੇ ਬਿਮਾਰੀ ਨੂੰ ਕ੍ਰਿਸ਼ਨਾ ਦੀ ਤਾਂ ਨਹੀਂ ਲੱਗੀ ਹੋਈ ਇਹਨੂੰ ਹੋਮੇ ਦੀ ਬਿਮਾਰੀ ਤਾਂ ਨਹੀਂ ਜੇ ਕੋਈ ਬਿਮਾਰੀਆਂ ਤੇ ਇੱਕ ਬਿਮਾਰੀ ਨਹੀਂ ਹੋਈ ਤਾਂ ਬੀਜਾ ਲੱਗਣਾ ਨਹੀਂ ਸੱਚਖੰਡ ਦਾ ਕੋਈ ਰਹਿ ਜੂਗਾ ਇਹ ਨਰਕਾਂ ਲੋਕਾਂ ਵਿੱਚ ਹੀ ਤੁਰਿਆ ਫਿਰੂਗਾ ਕ੍ਰਿਸ਼ਨਾ ਆਗਮ ਪ੍ਰਭ ਆਪ ਬੁਝਾਈ ਜਿਹੜਾ ਮਨੁੱਖ ਇਸ ਰਸਤੇ ਨੂੰ ਤੁਰੂਗਾ ਉਹਦੀ ਕ੍ਰਿਸ਼ਨਾ ਪਰਮੇਸ਼ਰ ਬੁਝਾ ਨਾਨਕ ਉਧਰੇ ਪ੍ਰਭ ਸਰਨਾਈ ਉਸ ਪਰਮੇਸ਼ਰ ਦੀ ਸਰਨ ਉਸ ਮਹਾਂਪੁਰਖ ਦੀ ਸਰਨ ਉਸ ਪਰਮੇਸ਼ਰ ਦੇ ਪਿਆਰੇ ਦੀ ਸਰਨ ਦੇ ਜਾ ਕੇ ਭਾਈ ਮਨੁੱਖ ਇਹ ਅਸਲ ਲਕਸ਼ਮਾ ਨੂੰ ਮਿਲੂਗਾ ਜੇ ਕੋਈ ਕਹੇ ਭਾਈ ਇਹ ਸਿੱਖੀ ਨੇੜੇ ਹੀ ਆ ਨਹੀਂ ਖੰਡੇ ਤਾਲ ਗਲੀ ਜਾਂ ਕੀੜੀ ਉੱਪਰ ਟੇਕੇ ਨਾ ਪੁਰਾਣਾ ਚੱਲ ਨਾ ਸਕੇ ਉੱਪਰ ਕੀੜੀ ਕੀੜੀ ਆਪਣੇ ਭਾਰ ਨਾਲ ਦੋ ਟੁਕੜੇ ਹੋ ਜਾਵੇ ਪੁਰਾਣਾ ਕਹਿੰਦੇ ਮੱਛਰ ਨੂੰ ਮੱਛਰ ਉੱਤੇ ਬਹਿ ਜਾਵੇ ਦੋ ਟੁਕੜੇ ਹੋ ਜਾਵੇ, ਇੰਨਾ ਮਾਰਨ ਔਖਾ ਹੈ। ਇਹ ਸੌਖਾ ਨਹੀਂ ਹੈ, ਸਿੱਖ ਕਹਿੰਦੇ ਸੀ ਮੰਨਣਾ ਨਹੀਂ ਕਿਸੇ ਨੂੰ, ਸਭ ਤਾਂ ਸੌਖਾ ਹੀ ਵਿਚਾਰਾਂ ਤਾਂ ਪੜ੍ਹ ਦਿੱਤਾ ਜੀ। ਕਹਿੰਦੇ ਸਿੱਖਾਂ ਨੂੰ ਕੋਈ ਵਿਚਾਰ ਨਹੀਂ ਹੈ, ਗੁਰਮੁਖੋ ਵਿਚਾਰਾਂ ਜਿੰਨਾ ਸਿੱਖ ਵਜਿਆ ਕੋਈ ਧਰਮ ਵਜਿਆ ਹੀ, ਜਿੰਨਾ ਸਾਡਾ ਸਿੱਖ ਧਰਮ ਵਿਚਾਰਾਂ ਵਿੱਚ ਵਜਿਆ ਕੋਈ ਧਰਮ ਨਹੀਂ ਵਜਿਆ। ਪੰਜ ਕਕਾਲ ਪਾਏ ਨੇ ਨਾ ਕੱਲੇ ਕੱਲੇ ਦੀ ਵਿਚਾਰ ਮੈਂ ਲੋਕ ਮੋਕ ਨਹੀਂ ਸਕਦੀ, ਸ਼ਹਿਰਾ ਪਾਇਆ ਜੀ ਵਿਚਾਰ ਕਿੰਨੀਆਂ ਬੜੀ ਲੰਬੀ ਚੌੜੀ ਵਿਚਾਰ ਹੈ, ਕੜਾ ਪਾਇਆ ਜੀ ਕਿੰਨੀਆਂ ਉੱਤੇ ਸੁਣੋ, ਕੜਾ ਮੇਰੇ ਦੇਖਣ ਨੂੰ ਸੁਣੋ ਪਾਤਾ ਵੀ ਸਾਨ ਨੂੰ ਪਾਤਾ, ਇਹਦੀਆਂ ਕੜੇ ਦੀਆਂ ਵਿਚਾਰਾਂ ਤੁਹਾਨੂੰ ਦੱਸ ਦਈਏ ਕਿੰਨੀਆਂ ਵਿਚਾਰਾਂ ਨਿਕਲਣਗੀਆਂ। ਕੰਘਾ ਕੰਘੇ ਦੀ ਵਿਚਾਰ ਕੀ ਹੈ, ਸ਼ਹਿਰ ਦੀ ਵਿਚਾਰ ਕੀ ਹੈ, ਤੇ ਕੇਸੀ ਇੱਕ ਪੱਗ ਦੇ ਅੰਦਰ ਦੇਖਦੇ ਹੋ ਪਿਆਰੇ ਆਇਆ ਮੁੜ ਕੇ ਛੱਕ ਕੇ, ਮੈਂ ਕਿਹਾ ਵੀ ਤੁਸੀਂ ਕੀ ਲੈ ਕੇ ਆਏ ਅਨੰਦਪੁਰ ਸਾਹਿਬ ਤੋਂ, ਕਹਿੰਦੇ ਜੀ ਸਾਨੂੰ ਉਹਨਾਂ ਨੇ ਪੰਜ ਕੱਕੇ ਦਿੱਤੇ। ਮੈਂ ਕਿਹੜੇ ਕਿਹੜੇ, ਕਹਿੰਦੇ ਜੀ ਕੱਕਾ ਕਿਰਪਾਨ, ਕੰਘਾ ਕਸ਼ਹਿਰਾ ਤੇ ਕੜਾ, ਇਹ ਕੱਕਾ ਕੇਸ। ਮੈਂ ਕੇਸ ਤਾਂ ਤੁਸੀਂ ਪਹਿਲੇ ਲੈ ਕੇ ਗਏ ਸੀ, ਕੇਸ ਤਾਂ ਤੁਹਾਡੇ ਪਹਿਲੇ ਹੀ ਹਰੇਕ ਦੀ ਆ ਜਾਣੀ ਆ, ਉਹ ਤਾਂ ਜਦ ਮਨੁੱਖ ਬਣਾਇਆ ਕੇਸ ਇਹਦੇ ਨਾਲ ਹੀ ਦੇ ਦਿੱਤੇ ਉਹਨਾਂ ਨੇ, ਉਹ ਤਾਂ ਹਿੰਦੂਆਂ ਨੇ ਨਹੀਂ ਹੈਗੇ, ਤੁਹਾਨੂੰ ਕੇਸ ਵੀ ਗੁਰੂ ਨੇ ਦਿੱਤੇ, ਕੇਸ ਤਾਂ ਪਰਮੇਸ਼ਰ ਨੇ, ਜਿਹਦਾ ਜਨਮ ਹੋਇਆ ਕੇਸ ਤੁਹਾਡੇ ਆ ਗਏ, ਕੇਸ ਤੁਹਾਨੂੰ ਗੁਰੂ ਨੇ ਹੀ ਦਿੱਤੇ। ਪੰਜਵਾਂ ਕੱਟਾ ਕੋਈ ਹੋਰ ਹੋਊਗਾ, ਕਹਿੰਦੇ ਜੀ ਉਹਦਾ ਨੀ ਸਾਨੂੰ ਪਤਾ, ਫਿਰ ਮੈਂ ਕਿਹਾ ਜਿਹਨਾਂ ਨੇ ਤੁਹਾਨੂੰ ਅਮਰ ਛਕਾਇਆ ਉਹਨਾਂ ਨੂੰ ਨਹੀਂ ਪਤਾ, ਜਿਹਨਾਂ ਨੇ ਤੁਹਾਨੂੰ ਛਕਾਇਆ ਪੰਜਵੇਂ ਕੱਕੇ ਦਾ ਉਹਨਾਂ ਨੂੰ ਨਹੀਂ ਪਤਾ। ਪੰਜਵਾਂ ਕੱਟਾ ਕੇਸ ਵੀ ਹੈ, ਤੁਸੀਂ ਜਦੋਂ ਦਮਦਮਾ ਸਾਹਿਬ ਜਾਓ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਭਾਈ ਡੱਲੇ ਦੇ ਘਰ ਦੋ ਦਸਤਾਰਾਂ ਪਈਆਂ ਨੇ, ਇੱਕ ਕੇਸਕੀ ਪਈ ਆ ਅੰਦਰ ਵਾਲੀ, ਇੱਕ ਉੱਪਰ ਵਾਲੀ ਦਸਤਾਰ। ਕੇਸਕੀ ਕਿਸੇ ਵੀ ਧਰਮ ਵਿੱਚ ਨਹੀਂ ਬੰਨੀ ਜਾਂਦੀ, ਸਿੱਖ ਧਰਮ ਦੇ ਵਿੱਚ ਸਾਹਿਬਾਂ ਨੇ ਕਿਹਾ ਸੀ ਵੱਡੀ ਦਸਤਾਰ ਲਾ ਲਓ, ਕੇਸ ਨੰਗੇ ਨਹੀਂ ਹੋਣੇ ਚਾਹੀਦੇ, ਛੋਟੀ ਦਸਤਾਰ ਰਹਿਣੀ ਚਾਹੀਦੀ। ਕੱਟਾ ਕੇਸਕੀ, ਹਿੰਦੂ ਪੱਗ ਬੰਨਦੇ ਆ, ਬ੍ਰਾਹਮਣ ਲੋਕ ਤੁਸੀਂ ਕਦੀ ਕੇਸਕੀ ਨਹੀਂ ਦੇਖੋ, ਮੁਸਲਮਾਨ ਪੱਗ ਬੰਨਦੇ ਉਹ ਕੁੱਲਾ ਜਿਹਾ ਰੱਖ ਲੈਂਦੇ, ਉਹਨਾਂ ਦੇ ਅੰਦਰ ਕੇਸਕੀ ਨਹੀਂ ਹੁੰਦੀ, ਕੇਸਕੀ ਸਿਰਫ ਇੱਕ ਸਿੱਖ ਧਰਮ ਦੇ ਅੰਦਰ। ਤੇ ਉਹਨਾਂ ਨੂੰ ਪੁੱਛਿਆ ਬਈ ਤੁਸੀਂ ਕੀ, ਤੁਹਾਨੂੰ ਉਹਨਾਂ ਨੇ ਗਿਆਨ ਦਿੱਤਾ ਅੰਮ੍ਰਿਤ ਛਕਾਉਣ ਵਾਲਿਆਂ ਨੇ, ਕੀ ਤੁਹਾਨੂੰ ਕੁਛ ਮਗਰੋਂ ਗਿਆਨ ਵੀ ਤਾਂ ਦਿੱਤਾ ਹੀ ਹੋਣਾ, ਪੰਜ ਛਿੱਟੇ ਮਾਰ ਕੇ, ਪੰਜ ਪੂਰੇ ਅੱਖਾਂ ਚ, ਪੰਜ ਸਿਰ, ਪੰਜ ਮੂੰਹ ਚ ਪੇਟ ਨੂੰ, ਉਸ ਤੋਂ ਬਾਅਦ ਗਿਆਨ ਵੀ ਤਾਂ ਦਿੱਤਾ ਹੀ ਹੋਣਾ। ਹਾਂਜੀ ਗਿਆਨ ਦਿੱਤਾ ਸੀ, ਮੈਂ ਕੀ ਦਿੱਤਾ, ਕਹਿੰਦੇ ਜੀ ਗਿਆਨ ਦਿੱਤਾ ਵੀ ਪੰਜੇ ਕਕਾਰ ਨਾਲੇ ਰੱਖਣੇ ਆ ਸਰੀਰ ਦੇ, ਜੇ ਸਰੀਰ ਤੋਂ ਪਰੇ ਹੋ ਗਿਆ ਤਾਂ ਪੰਜਾਬੀ ਸਾਹਿਬ ਦਾ ਪਾਠ ਕਰਕੇ ਕਿਰਪਾ ਲੈਣਾ। ਮੈਂ ਕਿਹਾ ਜਦ ਤੁਸੀਂ ਬਾਹਰ ਨੂੰ ਜਾਣਾ ਫਿਰ ਕਿਰਪਾਨ, ਕਹਿੰਦੀ ਦਰਵਾਣੀ ਪਾਣੀ ਕੁਛ ਨਹੀਂ ਹੋਇਆ। ਮੈਂ ਕਿਹਾ ਪੁੱਛ ਕੇ ਆਓ, ਉਹ ਜਹਾਜ਼ ਦੇ ਉਰੇ ਲਾ ਗਈ ਕਿਰਪਾਨ ਉਹਨਾਂ ਨੇ, ਇਹ ਤਾਂ ਤੁਹਾਡੀ ਸਿੱਖੀ ਜਹਾਜ਼ ਦੇ ਉਰੇ ਉਰੇ ਰਹਿ ਗਈ, ਕਹਾਂ ਗਈ ਨੀ। ਜਦ ਤੁਸੀਂ ਗੁਰੂ ਦੇ ਹੁਕਮ ਤੋਂ ਪਰੇ ਹੋਏ ਆ ਤਾਂ ਗੁਰੂ ਦੀ ਸਿੱਖੀ ਗਈ। ਪੰਜਾਂ ਪਿਆਰੇ ਨੇ ਕਿਹਾ ਪ੍ਰਕਾਸ਼ ਪਰੇ ਨਹੀਂ ਹੋਣਾ ਚਾਹੀਦਾ, ਤੇ ਕਿਰਪਾਨ ਜਹਾਜ਼ ਦੇ ਉਰੇ ਲਾ ਲਈ, ਉੱਥੇ ਉੱਤਰ ਕੇ ਜਹਾਜ਼ ਧੋਖੇ ਪਾ ਲਈ, ਫਿਰ ਸਿੱਖੀ ਕਾਹਦੀ। ਉਹਦਾ ਮੈਂ ਕਹਿੰਦਾ ਸਿੰਘ ਸਾਹਿਬ ਦੀ ਬੇਟੇ ਦੀ ਗੱਲ ਸਟੇਜ ਤੇ ਮੈਂ ਗੱਲ ਸਿੰਘ ਸਾਹਿਬਾਂ ਨੂੰ ਵੀ ਕਹੀ ਸੀ, ਜਿਹੜੇ ਸਾਡੇ ਤਾਕਤਾਂ ਦੇ ਸਿੰਘ ਸਾਹਿਬਾਂ ਵੀ ਕਿਰਪਾਨਾਂ ਲਾ ਕੇ ਜਾਂਦੇ ਆ, ਉਹਨੂੰ ਜਹਾਜ਼ ਛੱਡੋ ਤੁਸੀਂ, ਇੱਥੇ ਵੈਸੀ ਕਿਰਪਾਨ ਬਾਹਰ ਲਹਾ ਦਿੰਦੇ ਆ, ਬਾਹਰ ਹੀ ਕਿਰਪਾਨ ਲਹਾ ਕੇ ਤਾਂ ਵੈਸੀ ਫਿਰ ਦਾਖਲ ਕਰਦੇ ਆ, ਧਰਮ ਵੈਸੀ ਦੇ ਬਾਹਰ ਬਾਹਰ ਰਹਿ ਜਾਂਦਾ, ਧਰਮ ਵੈਸੀ ਦੇ ਅੰਦਰ ਸਾਰੇ ਖਤਮ ਹੋ ਜਾਂਦੇ। ਇਹ ਬਹੁਤ ਬਰੀਕ ਸਿੱਖੀ ਹੈ ਸਾਧ ਸੰਗਤ ਜੀ, ਜਿਹੜੇ ਮਹਾਂਪੁਰਸ਼ਾਂ ਦੇ ਸੰਗ ਬੈਠਦੇ ਨੇ ਉਹਨਾਂ ਨੂੰ ਪਤਾ ਸਿੱਖੀ ਕੀ ਹੈ। ਉੱਦਾਂ ਤਾਂ ਸਿੱਖੀ ਲੈ ਕੇ ਦੱਸੀ ਜਾਂਦਾ, ਉਹ ਕਹਿੰਦਾ ਮੇਰੀ ਸਿੱਖੀ ਠੀਕ ਹੈ, ਤੁਸੀਂ ਬੜਬੜੇ ਦਾਸ ਸਿੰਘ ਜੀ ਬੜਬੜੇ ਰਾਗੀ ਢਾਡੀਆਂ ਦਾ ਪ੍ਰਚਾਰ ਤੁਸੀਂ ਸੁਣੋਗੇ, ਇਹੀ ਹੋਊਗਾ ਅੰਮ੍ਰਿਤ ਛਕ ਲਓ ਸਿੰਘ ਸਾਜੋ। ਕਿਤੇ ਇਹਦੇ ਨਾਲ ਹੀ ਬੱਚੇ ਨੂੰ ਸਕੂਲ ਦੀ ਬਾਤੀ ਪਵਾ ਕੇ ਬੱਚਾ ਸਕੂਲ ਭੇਜ ਦਿੱਤਾ, ਜਦੋਂ ਪਾਸ ਤਾਂ ਹੋਣਾ, ਹੁਣ ਹਲੇ ਤਾਂ ਕਈ ਸਾਲ ਲੱਗਣੇ ਆ, ਕਿੰਨੀ ਪੜ੍ਹਾਈ ਹੈ, ਪੜ੍ਹਾਈ ਕਰਕੇ ਉਹ ਤੋਂ ਬਾਅਦ ਬੱਚਾ ਦਸਵੀਂ ਗਿਆਰਵੀਂ ਬਾਰਵੀਂ ਦਾ ਸਰਟੀਫਿਕੇਟ ਲਊਗਾ, ਉਹ ਵੀ ਮਾਸਟਰ ਪਾਸ ਕਰੂਗੇ। ਕਦੀ ਮਾਸਟਰਾਂ ਨੇ ਵਰਦੀ ਦੇ ਨੰਬਰ ਨਹੀਂ ਦਿੱਤੇ, ਬੇਟਾ ਵਰਦੀ ਪਾਈ ਹੋਈ ਹੈ ਇਹਦੇ ਵੀ ਨੰਬਰ ਹੈ, ਕਦੀ ਮਾਸਟਰ ਦਿੱਤੇ ਵਰਦੀ ਦੇ ਨੰਬਰ, ਵਰਦੀ ਆਪਣੀ ਜਗ੍ਹਾ ਤੇ ਸਕੂਲ ਦੀ ਯੂਨੀਫਾਰਮ ਹੈ ਉਹ ਵੀ ਜ਼ਰੂਰੀ ਹੈ, ਇਹਦੀ ਵਰਦੀ ਲਾਭ ਜੋ ਸਕੂਲ ਵਾਲੇ ਬਾਹਰ ਕੱਢ ਦਿੰਦੇ, ਕਹਿੰਦੇ ਸਾਡੇ ਸਕੂਲ ਦੀ ਵਰਦੀ ਨੇ ਪਾਈ ਜਨ ਬਾਹਰ, ਵਰਦੀ ਵੀ ਜ਼ਰੂਰੀ ਹੈ ਤੇ ਸਕੂਲ ਦੀ ਪੜ੍ਹਾਈ ਵੀ ਜ਼ਰੂਰੀ ਹੈ। ਇਸ ਕਰਕੇ ਗੁਰਮੁਖੋ ਸਤਿਗੁਰੂ ਜੀ ਐਵੇਂ ਨਹੀਂ ਬਚਨ ਲਿਖ ਦਿੱਤਾ, ਸਾਧਰ ਧਰਿਆ ਸਾਧੂ ਸੰਗੇ, ਸੰਤ ਬਾਬਾ ਪ੍ਰੀਤਮ ਸਿੰਘ ਜੀ ਮਾਨ ਗੱਡੀ ਵਾਲੇ ਇੱਕ ਵਾਰੀ ਰੇਲ ਗੱਡੀ ਵਿੱਚ ਬੈਠੇ ਸੀ ਤੇ ਬਾਬਾ ਜਵਾਲਾ ਸਿੰਘ ਜੀ ਮਾਨ ਨੂੰ ਬੈਠੇ ਸੀ, ਉਹਨਾਂ ਨੇ ਤਿੰਨ ਬੁੱਢੀ ਕਿਰਪਾਨ ਫੜੀ ਹੋਈ ਸੀ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਬਹੁਤ ਮਿੱਠਾ ਭਜਨ ਕਰਦੇ ਸੀ, ਬਹੁਤ ਸਹਿਜ ਨਾ ਭਜਨ, ਥੋੜੀ ਸਾਰੀ ਬਚਤ ਕਰਕੇ ਕਹਿਣ ਲੱਗੇ ਬਾਬਾ ਜੀ ਤੁਹਾਨੂੰ ਗੱਟਕਾ ਹੁੰਦਾ ਕਹਿੰਦੇ ਜੀ ਨਹੀਂ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਜੇ ਸ਼ਸਤਰ ਚਲਾਉਣਾ ਨਾ ਆਉਂਦਾ ਹੋਵੇ ਨਾ ਫੜੀਦਾ ਨੀ, ਜੇ ਸ਼ਸਤਰ ਚਲਾਉਣਾ ਨਾ ਆਉਂਦਾ ਹੋਵੇ ਫੜੀਦਾ ਨੀ, ਕਿਰਪਾਨ ਫਲਫਲ ਚਲਾਉਣੀ ਨੀ ਆਉਂਦੀ ਫੜ ਲਈ ਗੋਏ ਨੇ ਖੋਹ ਕੇ ਚਲਾ ਦੇਣੀ, ਕਿਰਪਾਨ ਚਲਾਉਣੀ ਨੀ ਆਉਂਦੀ ਗੋਏ ਨੇ ਖੋਹ ਕੇ ਗੁਰੂ ਨੂੰ ਫੜਾਉਣੀ ਆ ਕਿਆ ਲੈਦਾ ਮੇਰੇ ਕੋਲ ਮੈਨੂੰ ਚਲਾਉਣੀ ਨਾ ਤੂੰ ਲੈ, ਜਿਹਨੂੰ ਕਿਰਪਾਨ ਚਲਾਉਣੀ ਨੀ ਆਉਂਦੀ ਉਹ ਫੜੇਗਾ, ਪਹਿਲਾਂ ਸ਼ਸਤਰ ਚਲਾਉਣਾ ਸਿੱਖੇ ਬਾਅਦ ਵਿੱਚ ਫੜ ਲਵੇ। ਤੇ ਹੁਣ ਕਿਸੇ ਨੂੰ ਆਉਂਦਾ ਵੀ ਕਹਿੰਦੇ ਮੁੰਡੀਆਂ ਸਿੰਘ ਸਾਹਿਬਾਂ ਨੇ ਵੀ ਕਹਿੰਦੇ ਮੇਰਾ ਘਰ ਆਉਂਦਾ ਨੀ ਜਾਂ ਗੱਤਕਾ ਕਿਸੇ ਨੂੰ ਉਹਦੀ ਸ਼ਸਤਰ ਵਿੱਦਿਆ ਸਿੱਖਣੀ ਪਊਗੀ। ਇਹ ਮਹਾਂਪੁਰਸ਼ਾਂ ਦੇ ਕਾਨੂੰਨ ਅੰਦਰ ਗੱਲ ਹੈ ਸਾਧ ਸੰਗਤ ਦੀ, ਆਪਾਂ ਤਾਂ ਉਹਦਾ ਸ਼ਾਇਦ ਦਿੱਤਾ ਵੀ ਸਿੰਘ ਧਰਮ ਵਿੱਚ ਸਿੰਘ ਧਰਮ ਸਾਰਿਆਂ ਨੂੰ ਔਖਾ ਧਰਮ ਹੈ, ਇਹ ਨਹੀਂ ਵੀ ਇਹਦੇ ਵਿੱਚ ਹਾਏ ਜ਼ਰੂਰ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਪਵਿੱਤਰ ਬਾਣੀ ਸਭ ਲੈ ਸਾਡੇ ਸਮਝ ਵਿੱਚ ਆ ਜਾਂਦੀ ਹੈ, ਬਾਕੀ ਕੰਮ ਸਾਰ ਨਹੀਂ ਹੈ। ਜਿਹਨੇ ਮਹਾਂਪੁਰਸ਼ ਪ੍ਰਮਾਣ ਬਾਬੇ ਪਿਹਾੜੇ ਵਾਲੇ ਹੋਏ ਹੈ ਉਹਨਾਂ ਨੇ ਜਦ ਸਾਧ ਸੰਗਤ ਜੀ ਅਖੀਰ ਦੇ ਵਿੱਚ ਬੜੀ ਮੰਗ ਕੀਤੀ, ਜਦੋਂ ਬਾਬਾ ਜਗਤ ਸਿੰਘ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਤਾਂ ਬਾਬਾ ਜੀ ਪੰਜੇ ਬਸ ਕੀਤੇ ਹੋਏ ਆ, ਉਹ ਕਹਿਣ ਲੱਗੇ ਜਗਤ ਸਿੰਘ ਬਸ ਕੀਤੇ ਬੜੇ ਔਖੇ ਹੋਏ, ਕਹਿੰਦੇ ਬੜੇ ਔਖੇ ਬਸ ਕੀਤੇ ਐਡੇ ਐਡੇ ਗੋਡੇ ਸੁੱਜ ਸੁੱਜ ਕੇ ਹੋ ਜਾਣ, 12 ਸਾਲ ਖੜੇ ਆ, ਕਹਿੰਦੇ ਜਗਤ ਸਿੰਘ ਬਸ ਜ਼ਰੂਰ ਕੀਤੇ ਇਹਨਾਂ ਦਾ ਵਸਾਹ ਨਹੀਂ ਆ ਕਿਹੜੇ ਵੇਲੇ, ਕੁੱਤਾ ਬਸ ਵਿੱਚ ਕੀਤਾ ਕਿਸੇ ਦਾ ਕਿਹੜੇ ਦਿਮਾਗ ਨੂੰ ਵੱਢ ਦੇਣਾ, ਇਹ ਪੰਜੇ ਬਸ ਵਿੱਚ ਆ ਕਹਿੰਦੇ ਯਕੀਨ ਥੋੜ੍ਹਾ ਜਿਹਾ ਕੋਈ ਨਹੀਂ। ਜਿਹੜੇ ਸਾਧ ਸੰਗਤ ਬੜੀ ਔਖੀ ਸਿੱਖੀ ਕਮਾਉਣੀ ਆ, ਜਿਹੜੀ ਬਦਲੀ ਕਰਨੀ ਕਿਸੇ ਮਹਾਂਪੁਰਖ ਦੀ ਸੰਗਤ ਤੋਂ ਬਿਨਾ ਬਦਲੀ ਹੁੰਦੀ ਨਹੀਂ ਆ, ਕਿਸੇ ਮਹਾਂਪੁਰਖ ਦੀ ਕਿਰਪਾ ਤੋਂ ਬਿਨਾ ਗੁਰੂ ਦੀ ਸੇਵਾ ਹੁੰਦੀ ਨਹੀਂ ਆ, ਕਿਸੇ ਮਹਾਂਪੁਰਖ ਦੀ ਬਖਸ਼ਿਸ਼ ਤੋਂ ਬਿਨਾ ਮਨੁੱਖ ਨੂੰ ਧਰਮ ਮਿਲਦਾ ਨਹੀਂ ਹੈ। ਕਾਹੂੰ ਜੁਗਤ ਕਿਤੇ ਨਾ ਪਾਈ ਹੈ ਧਰਮ, ਨਾਨਕ ਕਿਸ ਮਿਲੇ ਜਿਸ ਨੇ ਕਿਹਾ ਥੋੜ ਧਰਮ, ਕਹਿੰਦੇ ਇਹ ਜੁਗਤ ਕਰਕੇ ਸਾਨੂੰ ਧਰਮ ਨਹੀਂ ਪ੍ਰਾਪਤ ਹੋਊਗਾ, ਜਿਹਦੇ ਮੱਥੇ ਵਿੱਚ ਦੇਖਿਆ ਹੋਊਗਾ ਪਿੱਛੋਂ ਉਹ ਮਨੁੱਖ ਧਰਮ ਦੀ ਪੌੜੀ ਤੇ ਚੱਲੂਗਾ। ਅੱਜ ਤਾਂ ਸਿੱਖਾਂ ਨੇ ਪਹਿਲੀ ਪੌੜੀ ਖਰਾਬ ਕਰ ਲਈ ਹੈ, ਸਾਰੇ ਸਿੱਖ ਜੂਠੇ ਖਾਣ ਲੱਗ ਗਏ, ਕੋਈ ਸਿੱਖ ਖਾਂਦਾ ਵੀ ਸਾਰੇ ਜੂਠੇ ਖਾਂਦੇ, ਜਿਹੜਾ ਕਹਿ ਕਹਿਣ ਤੇ ਜੂਠ ਖਾਂਦਾ ਆਮ ਤੌਰ ਤੇ ਜਿਹੜਾ ਬੰਦਾ ਕਰਾ ਕਿਤੇ ਸਾਰੇ ਜੂਠੇ ਆਏ ਜੂਠ ਸਭ ਤੋਂ ਮਾੜੀ ਮਿਲਦੇ, ਤਾਂ ਸਾਡੇ ਸਿੱਖ ਧਰਮ ਸਾਰਿਆਂ ਤੋਂ ਮੋਹਰੇ ਜੂਠ ਹੈ। ਪਹਿਲਾਂ ਸਾਡਾ ਖਾਣਾ ਗੰਦਾ ਹੋਇਆ ਤੇ ਸਾਡਾ ਧਰਮ ਨਾਲੇ, ਜਿਹੜੇ ਮਨੁੱਖ ਭਾਈ ਆਪਣਾ ਸਿੱਖ ਧਰਮ ਨਾਲ ਸੰਬੰਧਿਤ ਹੈ ਨਾ ਉਹ ਇਸ ਗੱਲ ਨੂੰ ਜ਼ਰੂਰ ਰੱਖਿਆ ਕਰੋ, ਸਾਡੇ ਸਿੱਖ ਧਰਮ ਹੁਣੀ ਗੁਰਦੁਆਰਿਆਂ ਨੇ ਸਾਡੇ ਸੋਚ ਮੈਂ ਰੱਖੀ ਹੋਈ ਹੈ, ਸਿੱਖਾਂ ਦੇ ਘਰਾਂ ਚ ਗੱਲ ਖਤਮ ਹੋ ਗਈ, ਕਹਿੰਦੇ ਬੰਦੇ ਵਰਤਾਉਣ ਵਾਲੇ ਨਹੀਂ ਲੱਭਦੇ, ਕਈ ਵਰਤਾਉਣ ਵਾਲੇ ਇਹਨਾਂ ਦੇ ਭਾਈ ਮਨੁੱਖ ਹੋ ਜਾਂਦਾ, ਕਈ ਜਗ੍ਹਾ ਤੇ ਇਹੀ ਮੁਸ਼ਕਲ ਆਉਂਦੀ ਕਹਿੰਦੇ ਵਰਤਾਉਣ ਵਾਲੇ ਨੇ, ਤੇ ਵਰਤਾਉਣ ਵਾਲੇ ਨੇ ਕਈ ਆ ਜਿਹੜੇ ਖਾਣ ਵਾਲੇ ਉਹ ਕੁਛ ਬੰਦੇ ਵਰਤਾ ਲਓ ਕੁਛ ਬਹਿ ਲਓ ਬਾਕੀ ਦੂਏ ਬਾਅਦ ਵਰਤਾ ਲਓ, ਇਹ ਖੁਦ ਤੁਸੀਂ ਇਕੱਠੇ ਜ਼ਰੂਰ ਖਾਈ ਨਾ, ਜਿਹਦੀ ਮਿਲਦੀ ਸੁਣਦੀ ਜੋੜਦੀ ਨਹੀਂ ਹੈ, ਜਿਹੜਾ ਕਹਿੰਦਾ ਮੈਂ ਬਾਣੀ ਪੜ੍ਹਦਾ ਮਾੜੇ ਤੋਂ ਇਕੱਠਾ ਕਰਦਾ, ਜਿਹੜਾ ਕਹਿੰਦਾ ਮੇਰੀ ਸੋਚ ਨਹੀਂ ਜੋੜਦੀ ਮੈਂ ਧਿਆਨ ਜੋੜਦਾ ਜੋੜਦਾ ਨਹੀਂ ਹੈ ਉਹ ਜੋੜ ਖਾ ਨਹੀਂ ਸਕਦਾ, ਪਹਿਲਾਂ ਆਪਣਾ ਖਾਣਾ ਸੁਧਾਰਨਾ, ਜਿਹਦਾ ਆਹਾਰ ਸ਼ੁੱਧ ਹੋ ਗਿਆ ਬਾਜ਼ਾਰ ਸ਼ੁੱਧ ਹੋ ਜਾਣੇ ਆ, ਜਿਹਦਾ ਬਾਜ਼ਾਰ ਸ਼ੁੱਧ ਹੋ ਗਿਆ ਨਾ ਉਹਦਾ ਮਿਹਾਰ ਸ਼ੁੱਧ ਹੋ ਜਾਣਾ, ਜਿਹਦਾ ਮਿਹਾਰ ਸ਼ੁੱਧ ਹੁੰਦਾ ਉਹਦਾ ਫਿਰ ਪਰਮਾਤਮਾ ਦਾ ਮਾਰਗ ਸਿੱਧਾ ਹੋ ਜਾਂਦਾ। ਪਹਿਲਾਂ ਸਾਡਾ ਖਾਣ ਤੋਂ ਮਨ ਪੀੜੀ ਆ ਕੇ ਕੋਈ ਨਹੀਂ ਸੀ ਖਾਂਦਾ ਸਿੱਖ ਧਰਮ ਵਿੱਚ, ਕਹੋ ਨਾਨਕ ਸੱਚ ਲਿਆਈਏ ਸੁੱਚ ਹੋਵੇ ਤਾਂ ਸੱਚ ਪਾਈ, ਪਹਿਲਾਂ ਸਰੀਰ ਨੂੰ ਸੁੱਚਾ ਕਰੋ, ਜਿੱਥੇ ਤੁਸੀਂ ਭਾਂਡੇ ਰੱਖਦੇ ਆ ਅੱਜ ਗੁੱਡੇ ਭਾਂਡੇ ਖਾ ਖਾ ਕੇ ਲੱਗਾ ਤਾਂ ਕੁਛ ਨੀ, ਦਾਲ ਸਬਜ਼ੀ ਲੱਗੀ ਹੋਈ ਆ ਉਹ ਚਮਚਾ ਮੂੰਹ ਚੋਂ ਪਾਣੀ ਕੱਢ ਕੇ ਰੱਖ ਦਿੱਤਾ ਉਹਨੂੰ ਕੁਛ ਨੀ ਲੱਗਾ ਪਿਆ, ਉਹ ਜਿੱਥੇ ਭਾਂਡੇ ਜੂਠੇ ਰੱਖਦੇ ਉੱਥੋਂ ਕਿਸੇ ਨੂੰ ਕਹਿੰਦੇ ਚੋਰੀ ਭਰ ਕੇ ਪੀਲਾ ਪੀਦਾ ਨੀ ਆ, ਕਹਿੰਦੇ ਜੂਠਾ ਹੀ ਲਏ, ਜੂਠ ਜਿੰਨੀ ਮਾੜੀ ਕਰੀ ਜਾਂਦੀ ਹੈ। ਇਸ ਕਰਕੇ ਮੈਂ ਤਾਂ ਸਾਰਿਆਂ ਬੇਨਤੀ ਕਰਦਾ ਬੜੀਆਂ ਬੜੀਆਂ ਸਟੇਜਾਂ ਤੇ ਵੀ ਕਈ ਵਾਰੀ ਇਸ ਗੱਲ ਦਾ ਅਸੀਂ ਪ੍ਰਚਾਰ ਕਰਦੇ ਹਾਂ, ਭਾਈ ਸਿੱਖਾਂ ਦਾ ਤਾਂ ਇਹ ਖਾਣਾ ਹੀ ਗੰਦਾ ਹੋ ਗਿਆ, ਇਹ ਸਿੱਖੀ ਸੌਖੀ ਨਹੀਂ ਹੈ ਵੀ ਜਿੱਥੇ ਮਰਜ਼ੀ ਖਾ ਲਓ ਜਿਹੜੇ ਮਰਜ਼ੀ ਨਾਲ ਖਾ ਲਓ, ਚਾਹੇ ਸਿੱਖਾਂ ਪੀਂਦਾ ਚਾਹੇ ਜਾਂਦਾ ਖਾਂਦਾ ਉਹਦੇ ਨਾਲ ਤੁਸੀਂ ਕੱਲ ਚੋਣਾਂਗੇ ਕਮਾਈ ਜਾਣੇ ਕਰਸ਼, ਕਦੀ ਪੁੱਛਿਆ ਅੱਗੇ ਟੀਵੀ ਵਾਲੇ ਨੇ ਭਾਂਡੇ ਚੁੱਲ੍ਹੇ ਕਰ ਦਿੱਤੇ, ਕਹਿੰਦੇ ਟੀਵੀ ਹੋ ਜਾਣੀ ਹੈ, ਉਹਦਾ ਇਲਾਜ ਹੁੰਦੀ ਸੀ ਉਹਨੂੰ ਕਹਿਣਾ ਆਪਣੇ ਭਾਂਡੇ ਲਿਆ ਕੱਢ ਕੇ ਆਪਣੀ ਮਾਂ ਜਿਹੜੀ ਤੇ ਉਹਨਾਂ ਦੀ ਰੋਟੀ ਖਾ ਲਾ, ਹੁਣ ਤਾਂ ਇਲਾਜ ਕਈਆਂ ਬਿਮਾਰੀਆਂ ਇਹ ਚੂੜ ਦਾ ਇਲਾਜ ਹੈ ਨੀ, ਟੀਵੀ ਤੋਂ ਬਾਅਦ ਹੋਰ ਬੜੀਆਂ ਭੈਣ ਜਿਹੀਆਂ ਬਿਮਾਰੀਆਂ ਆ ਗਈਆਂ, ਕਦੀ ਕਿਸੇ ਨੇ ਨਾਲ ਵਾਲੇ ਨੂੰ ਪੁੱਛਿਆ ਵੀ ਤੈਨੂੰ ਕਿਹੜੀ ਬਿਮਾਰੀ ਹੋਈ ਹੋਵੇ, ਕਦੀ ਕਿਸੇ ਨੇ ਪੁੱਛਿਆ, ਸਾਰੇ ਉਹਦੀ ਖਾਈ ਜਾਂਦੇ, ਪਸ਼ੂ ਨੇ ਮਰਜ਼ਾਦਾ ਦੀ ਬਿਮਾਰੀ ਬੰਦੇ ਨੇ ਗਵਾ ਦਿੱਤੀ ਹੈ, ਪਸ਼ੂ ਸਬਜ਼ੀ ਵਿੱਚ ਵੀ ਖੜਕੀ ਖਾਂਦਾ ਸੀ ਤੇ ਉਹ ਜਿਹੜਾ ਬਿਮਾਰ ਪਸ਼ੂ ਉਹ ਬਹਿ ਕੇ ਖਾਂਦਾ, ਤੁਸੀਂ ਪੱਠੇ ਪਸ਼ੂ ਨੂੰ ਪਾਓ ਉੱਠ ਕੇ ਪਸ਼ੂ ਖਾ ਲੂਗਾ, ਸਬਜ਼ੀ ਵਿੱਚ ਵੀ ਖੜਕੇ ਖਾਂਦਾ ਸੀ ਉਹ ਖੜਕੀ ਖਾਂਦਾ, ਬੰਦਾ ਸਭ ਨੂੰ ਬਹਿ ਕੇ ਖਾਂਦਾ ਸੀ, ਖੜ ਕੇ ਖਾਣ ਲੱਗ ਗਿਆ। ਆਮ ਤੌਰ ਤੇ ਸਿਆਣੇ ਪੁਰਸ਼ਾਂ ਦੀ ਗੱਲ ਸੀ, ਰੋਟੀ ਖਾਂਦੇ ਉੱਚੀ ਦਾ ਨਹੀਂ। ਪਿੰਡਾਂ ਵਿੱਚ ਸਿਆਣੇ ਪੁਜੋਗਾ ਪੁੱਛਿਓ ਪੜਤੀ, ਉਹ ਕਹਿੰਦੇ ਰੋਟੀ ਖਾਂਦੇ ਉੱਚੀ ਦਾ ਨਹੀਂ। ਤੇ ਹੁਣ ਤਾਂ 20 ਵਾਰੀ ਉੱਠ ਕੇ ਜਾਂਦੇ, ਖੜੇ ਖਾਈ ਜਾਂਦੇ, ਜੁੱਤੀਆਂ ਪਾ ਕੇ ਖਾਈ ਜਾਂਦੇ। ਨਹੀਂ ਤਾਂ ਸਿਆਣੇ ਪੁਰਖ ਨੰਗੇ ਸਿਰ ਬੋਲਦੇ ਨਹੀਂ ਬੈਠਣ ਦੇਣਾ। ਜਿਹੜੇ ਸਾਡੀ ਉਮਰ ਦੇ ਬੋਲ ਚੱਕਦੇ ਸੀ ਨਾ, ਨੰਗੇ ਸਿਰ ਨਿਆਣਾ ਬੋਲ ਤੇ ਜਾਣਾ ਨਹੀਂ ਦੇਣਾ, ਕਹਿੰਦੇ ਨਹਿਸ਼ ਹੁੰਦਾ। ਤੇ ਹੁਣ ਖਾਂਦੇ ਹੀ ਨੰਗੇ ਸਿਰ ਆ। ਤੇ ਜੁੱਤੀ ਪਾ ਕੇ ਜਾਣਾ, ਚੌਂਕੇ ਚ ਬਣ ਦੇਣਾ, ਜੁੱਤੀ ਪਾ ਕੇ ਬੋਲ ਵਾਲੀ ਜਗ੍ਹਾ ਤੇ ਬਣ ਦੇਣਾ, ਜਿੱਥੇ ਦਾਣੇ ਰੱਖੇ ਹੁੰਦੇ। ਕੋਈ ਬਜ਼ਾਰ ਹੈ, ਕੋਈ ਬਜ਼ਾਰ, ਇਹ ਮਹਾਂਪੁਰਸ਼ਾਂ ਦੇ ਮਾਲਕ ਹੈ। ਇਹ ਮਹਾਂਪੁਰਸ਼ਾਂ ਦੀ ਇਹ ਨੀਤੀ ਆ, ਉਹ ਛੱਡ ਦਿੱਤੀ ਆਪਾਂ ਨੇ। ਇਸ ਕਰਕੇ ਗੁਰਮੁਖ ਪਿਆਰਿਓ, ਬਾਬਾ ਗੁਰਦਾਸ ਸਿੰਘ ਜੀ ਮਹਾਰਾਜ ਉਹਨਾਂ ਇਸ ਇਲਾਕੇ ਨੂੰ ਵੱਡੀ ਦੇਣ ਹੈ। ਇਸ ਨਗਰ ਦੇ ਵੀ ਬਹੁਤ ਸੰਬੰਧ ਹਨ। ਉਹ ਪਿਆਰ ਵਿੱਚ ਜਾ ਕੇ ਸਾਲ ਬਾਅਦ ਮਹਾਂਪੁਰਸ਼ਾਂ ਦੀ ਯਾਦ ਕਰਵਾਉਂਦੇ ਆ। ਤਕਰੀਬਨ ਸਾਰੇ ਨਗਰ ਪਿੰਡ ਤਾਂ ਵੈਸੇ ਰੱਬ ਦੀ ਕਿਰਪਾ, ਪਿੰਡ ਦੇ ਪਹਿਲੇ ਰਾਜਪੂਤ ਭਾਈਆਂ ਦਾ ਭਾਈ ਸਤਕਾਰ ਬੜਾ ਸਤਕਾਰ ਯੋਗ ਰੱਖਦਾ ਹੈ। ਇਹ ਪਹਿਲੇ ਸਿੱਖ ਧਰਮ ਨਾਲ ਸੰਬੰਧਿਤ ਪਿੰਡ ਦਾ ਨਾਮ ਰੱਖਦਾ ਹੈ। ਤੇ ਵੈਸੇ ਹੀ ਇਸ ਨਗਰ ਦੇ ਤਾਂ ਬਾਬਾ ਗੁਰਦਾਸ ਸਿੰਘ ਜੀ ਮਹਾਰਾਜ ਦੀ ਸੇਵਾ ਦਾ ਮਾੜੀ ਆਵਾਜ਼ ਮਾਰੀ, ਅਸੀਂ ਕਾਹਦੇ ਹੱਥ ਵਿੱਚ ਸੁਨੇਹਾ ਦੇਈਏ, ਸਾਰਾ ਪਿੰਡ ਸੇਵਾ ਨੂੰ ਆ ਜਾਂਦਾ। ਬਹੁਤ ਸ਼ਰਧਾਲੀਆਂ ਇਹਨਾਂ ਪਿੰਡ ਵਾਲਿਆਂ ਦੇ। ਤੇ ਵੈਸੇ ਤਾਂ ਇਲਾਕਾ ਹੀ ਬਾਬਾ ਗੁਰਦਾਸ ਸਿੰਘ ਜੀ ਮਹਾਰਾਜ ਦੇ ਸ਼ਰਧਾਲੂ ਆ ਤਕਰੀਬਨ ਸਾਰੇ, ਪਰ ਇਸ ਨਗਰ ਤੇ ਵੱਡੀ ਕਿਰਪਾ ਹੈ। ਸਾਰੇ ਮਹਾਂਪੁਰਖਾਂ ਦੀ ਸੇਵਾ ਵਾਸਤੇ ਵੀ ਤਤਪਰ ਨੇ, ਸਾਲ ਬਾਅਦ ਪੜਾਈਆਂ ਹਰ ਮਹਿੰਦੀ ਮਹਾਂਪੁਰਖਾਂ ਦਾ ਇਕੱਠੇ ਹੋ ਕੇ ਫਿਰ ਉਹਨਾਂ ਦੀ ਯਾਦ ਵੀ ਮਨਾਉਂਦੇ ਆ। ਹੋਰ ਅੱਗੇ ਤੁਹਾਡੀ ਕਮਿਸ਼ਨ ਆਏ ਨੇ, ਉਹਨਾਂ ਨੇ ਤੁਹਾਨੂੰ ਮਹਾਂਪੁਰਸ਼ਾਂ ਦੀ ਮਹਿਮਾ ਕਰਕੇ ਸੁਣਾਉਣੀ ਹੈ, ਜਾਂ ਗੁਰੂ ਦਾ ਜਸ ਸਰਪਣ ਕਰਾਉਣਗੇ ਭਾਈ, ਉਹਦੇ ਵਿੱਚ ਤੁਹਾਨੂੰ ਆਪਾਂ ਗੁਰੂ ਦੇ ਇਤਿਹਾਸ ਵਿੱਚੋਂ ਵੀ ਬਹੁਤ ਗੱਲਾਂ ਜੀਵਨ ਦੇ ਆਪਣੇ ਸਿਹਤ ਦੀਆਂ ਮਿਲਦੀਆਂ ਨੇ, ਹੋਰ ਇਤਿਹਾਸ ਵਿੱਚੋਂ ਮਹਾਂਪੁਰਸ਼ਾਂ ਦੇ ਜੀਵਨ ਵਿੱਚੋਂ ਕਈ ਗੱਲਾਂ ਐਸੀਆਂ ਮਿਲਦੀਆਂ ਨੇ। ਮੈਂ ਤਾਂ ਸਤ ਸਮਝੀ ਕਈ ਵਾਰੀ ਗੱਲ ਕਹਿ ਦਿੰਦੀ ਆ, ਕਈ ਲੋਕਾਂ ਨੂੰ ਤੰਗੀ ਨਹੀਂ ਕਰਦੀ, ਉਹ ਵੱਖਰੀ ਗੱਲ ਹੈ। ਸਤ ਸੰਗਤ ਜੀ, ਜੇ ਅਸੀਂ ਸੱਚੀ ਗੱਲ ਕਹਿ ਦਈਏ ਝੂਠੇ ਨੂੰ ਚੰਗੀ ਨਹੀਂ ਲੱਗਣੀ, ਜੇ ਝੂਠੀ ਕਹਿ ਲਈਏ ਤਾਂ ਸੱਚੇ ਨੂੰ ਚੰਗੀ ਨਹੀਂ ਲੱਗਣੀ। ਇੱਕ ਬੰਦਾ ਤਾਂ ਨਾਰਾਜ਼ ਹੋਏ ਜਾਂ, ਤੇ ਸਤਗੁਰ ਬਾਣੀ ਵਿੱਚ ਲਿਖਦੇ ਜਿਨ ਕੇ ਜਿੰਦ ਭਰਪੂਰ ਹੈ ਸੇ ਬਹੇਗਾ ਸਤਗੁਰ ਪਾਸ, ਉੱਥੇ ਸੱਚ ਵਰਤਦਾ ਕੁੜਿਆਰਾ ਜਿਸ ਉਲਾਸ, ਕੋਈ ਬਲ ਛੱਡ ਕਰ ਝੱਟ ਕੱਢ ਦੇ ਫਿਰ ਜਾਏ ਬਹੇ ਕੁੜਿਆਰਾ ਪਾਸ ਸੋ ਗੁਰਮੁਖੋ। ਇਸ ਕਰਕੇ ਮਨ ਦੇ ਅੰਦਰ ਇਹ ਆਪਣੀ ਸੋਚ ਕੇ ਦੇਖਿਓ ਕਿ ਗੁਰੂ ਨੇ ਸਾਨੂੰ ਕੀ ਕਿਹਾ, ਅਸੀਂ ਕਿੱਥੇ ਤੁਰੇ ਪਏ ਹਾਂ। ਇਹ ਬਜ਼ਾਰਾਂ ਨੇ ਨਾ ਸਮਾਗਮਾਂ ਵਿੱਚੋਂ ਮਿਲਦੀਆਂ, ਮਹਾਂਪੁਰਸ਼ਾਂ ਦੇ ਜੀਵਨਾਂ ਤੋਂ ਇਹ ਗੱਲਾਂ ਮਿਲ ਜਾਂਦੀਆਂ। ਇਹ ਨਹੀਂ ਕਿ ਕੋਈ ਇੱਕ ਬੰਦਾ ਕਹਾਂ ਗੱਲ ਗਿਆ ਜਾਂ ਜੀਵਨ ਔਖਾ ਮੈਂ ਪੜ੍ਹ ਲੈਣੀ, ਤੇ ਜੇ ਕੋਈ ਬਾਹਰ ਨਹੀਂ ਮਿਲਦੇ ਪੜ੍ਹੇ ਹੀ ਨਹੀਂ ਹੋਣਾ, ਨਹੀਂ ਤੁਰ ਪਾਓ ਪਹਿਲੀ ਨੂੰ ਹੌਲੀ ਹੌਲੀ ਕਲਾਸ ਹੌਲੀ ਚੜ੍ਹਦੀਆਂ ਚੜ੍ਹਦੀਆਂ ਬਾਰਾਂ ਚੌਦਾਂ ਬੜੇ ਚੰਗਾ ਨਿਆਣਾ, ਕੋਈ ਜ਼ਰੂਰੀ ਨਹੀਂ ਮੇਰੇ ਵਿੱਚ ਔਗਣ ਨੇ, ਔਗਣ ਹੌਲੀ ਹੌਲੀ ਖਤਮ ਹੋ ਜਾਣਗੇ। ਇਹ ਨਹੀਂ ਤਾਂ ਮੈਂ ਉੱਥੇ ਪਹੁੰਚ ਨਹੀਂ ਸਕਦਾ, ਪਹੁੰਚ ਸਕਦੇ ਹਾਂ ਹੌਲੀ ਹੌਲੀ। ਚਲਦੇ ਮਾਰਗ ਲੋਕ ਨੇ ਤਾਂ ਕੋ ਨਾ ਹੀ ਰੋਸ, ਕਹੋ ਉਮੀਦ ਬੈਠਾ ਰਹੇ ਤਾਂ ਸਿਰ ਕਰੇ ਰੋਸ। ਜਿਹੜਾ ਤੁਰਿਆ ਨਹੀਂ ਹੈ ਉਹਦੇ ਨਾਲ ਤੁਰਿਆ ਹੋਇਆ ਆਪਾਂ ਨੂੰ ਕੋਈ ਨਾ ਪਈ, ਇੱਕ ਧਾਬਾ ਫੈਸ ਜਾਣ ਪਈ, ਦੋ ਗੱਲ ਮਗਰੇ ਦੋ, ਇੱਦਾਂ ਹੌਲੀ 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 ਲੜੀਊਗਾ। ਜਿਹੜਾ ਨਹੀਂ ਤੁਰਿਆ ਉਹਦੇ ਆਉਣ ਚੰਗਾ। ਇਸ ਕਰਕੇ ਅਸੀਂ ਬੜੇ ਧੰਨਵਾਦੀ ਹਾਂ ਮੇਰੇ ਵੱਲੋਂ ਇਸ ਨਗਰ ਵਾਸੀਆਂ ਦੇ, ਜਿਹੜੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸੇਵਾਦਾਰ ਵੀ ਨੇ, ਉਸ ਸਥਾਨ ਦਾ ਪਿਆਰ ਵੀ ਰੱਖਦੇ ਨੇ ਨਗਰ ਵਾਸੀ। ਤੇ ਇਸ ਨਗਰ ਦਾ ਧੰਨ ਸਾਧ ਸਿੰਘ ਜੀ ਬਹੁਤ ਹੀ ਸੇਵਾ, ਤੇ ਦਿਨ ਰਾਤ ਉੱਥੇ ਆਪਣਾ ਕੰਮ ਛੱਡ ਕੇ ਵੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸਥਾਨ ਦੀ ਸੇਵਾ ਨੂੰ ਮੁੱਖ ਰੱਖਦੇ। ਜਿਹੜਾ ਗੁਰੂ ਦੀ ਸੇਵਾ ਨੂੰ ਮੁੱਖ ਰੱਖਦਾ, ਗੁਰੂ ਫਿਰ ਉਹਦੇ ਕੰਮ ਨੂੰ ਵੀ ਮੁੱਖ ਰੱਖਦਾ, ਗੁਰੂ ਵੀ ਉਹਦੀ ਕੋਈ ਸੰਭਾਲ ਕਰਦਾ। ਜਿਹੜਾ ਗੁਰੂ ਦੇ ਸੇਵਾ ਵਾਸਤੇ ਸੇਵਾ ਨੂੰ ਮੁੱਖ ਰੱਖਦਾ, ਆਪਣਾ ਕੰਮ ਭਾਵੇਂ ਪਿੱਛੇ ਹੋ ਜਾਵੇ। ਤੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੀ ਵੀ ਸੇਵਾ ਵਾਸਤੇ, ਉਹਨਾਂ ਦੇ ਕਾਰਜ ਨੂੰ ਸਵਾਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਆਪਣਾ ਪਹਿਰਾ ਦਿੰਦੇ ਆ। ਇਸ ਕਰਕੇ ਦਾਸ ਨੇ ਇੰਨੇ ਬਚਨ ਪ੍ਰਵਾਨ ਕਰਿਓ, ਬਾਕੀ ਕਿਸੇ ਨੂੰ ਵੀ ਬਚਨ ਚੰਗਾ ਨਾ ਲੱਗਾ ਹੋਵੇ ਤਾਂ ਗੁੱਸਾ ਨਾ ਕਰਿਓ। ਸਾਧ ਸੰਗਤ ਜੀ, ਇਹ ਤਾਂ ਦਲੀਲ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਚਨ ਨੇ, ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਬਚਨ ਦਲੀਲ ਦੇ ਕੇ ਉਸ ਗੱਲ ਨੂੰ ਦੱਸ ਸਕਦੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਆਹ ਗੱਲ ਕਹਿੰਦੇ ਆ, ਮੈਂ ਤਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਗੱਲਾਂ ਦੱਸੀਆਂ ਨੇ ਜਾਂ ਫਿਰ ਮਹਾਂਪੁਰਸ਼ਾਂ ਦੇ ਜੀਵਨ ਵਿੱਚੋਂ ਗੱਲਾਂ ਦੱਸੀਆਂ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਸੇ ਬਹੁਤ ਗੱਲਾਂ ਐਸੀਆਂ ਨੇ ਜਿਹਨੂੰ ਆਪਾਂ ਹਲੇ ਬਹੁਤ ਅਣਜਾਣ, ਉਹਦੇ ਵਿੱਚ ਜਾਣੂ ਤਾਂ ਆਪਾਂ ਤਦ ਹੁੰਦੇ ਜਦ ਆਪਾਂ ਸੁਣਦੇ ਜਾਂ ਕਿਸੇ ਤੋਂ ਪੜ੍ਹਦੇ ਹਾਂ ਜਾਂ ਕਿਸੇ ਚੱਲੇ ਹੋਏ ਪੁਰਖ ਦੀ ਸੰਗਤ ਕਰਦੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੇ ਚੱਲਿਆ ਹੋਇਆ। ਸੋ ਇਸ ਕਰਕੇ ਭਾਈ ਗੁਰਮੁਖੋ, ਦਾਸ ਦਾ ਤਾਂ ਸੁਭਾਅ ਬਣਿਆ ਫਿਰ ਸੱਚੀ ਗੱਲ ਕਹਿ ਦੇਣੀ। ਚਲੋ ਕਈ ਵਾਰੀ ਕੋਈ ਗੁੱਸਾ ਨਾ ਕਰਿਓ, ਸੱਚੀ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਹੈ। ਜੇ ਕਿਸੇ ਨੂੰ ਗੁੱਸਾ ਲੱਗਦਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਜੇ ਤੂੰ ਭਗਤੀ ਨਹੀਂ ਕਰਦਾ ਤੂੰ ਚੋਰ ਹੈ ਤੂੰ ਗੁੱਸਾ,
ਜਿੰਨਾ ਕਿਸੇ ਨੂੰ ਕਹਾ ਸੂਰ ਪੁੱਤਾ ਉਹ ਗੁੱਸਾ ਕਰੂਗਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਭਗਤੀ ਤੇਰੇ ਅੰਦਰ ਵੀਹ ਦਾ ਸੂਰ ਦਾ ਪੁੱਤਾ ਹੈ ਤੂੰ ਇੱਕ ਭਗਤ ਭਗਵਾਨ ਜੇ ਪ੍ਰਾਣੀ ਕੇ ਨਾਹੇ ਮਨ ਜੈਸੇ ਸੁਰਗੋ ਸੁਹਾਨ ਨਾਨਕ ਮਾਨੋ ਤਾਹੀ ਤਨ। ਕਹਿੰਦੇ ਸੂਰ ਤਾਂ ਕੋਲੇ ਦਾ ਤਨ ਹੈ ਤੇਰਾ ਬੰਦੇ ਦਾ ਤਨ ਨਹੀਂ ਹੈ ਉਹਦਾ ਮੇਜੇ ਤੁਹਾਡੇ ਮੈਂ ਵੀ ਆਉਣਾ ਤੇ ਅੰਦਰ ਭਗਤੀ ਦੀ ਘਰ ਵੀ ਤੁਹਾਡੇ ਨਾਲ ਦਾ ਹੀ ਇਹ ਸਾਰੇ ਦੇ ਕਾਨੂੰਨ ਇੱਕੋ ਜਿਹਾ ਲਾਗੂ ਹੈ ਗੁਰੂ ਗ੍ਰੰਥ ਸਾਹਿਬ ਨੇ ਇਹ ਨੀ ਵੀ ਅਸੀਂ ਕਹਿਣ ਵਾਲੇ ਹਾਂ ਸਾਡੇ ਤੇ ਲਾਗੂ ਨਹੀਂ ਹੈ ਸਾਡੇ ਤੋਂ ਨੀ ਕਾਨੂੰਨ ਹੈ ਜਿਵੇਂ ਤੇ ਤੁਹਾਡੇ ਵਿੱਚ ਮੈਂ ਵੀ ਵਿੱਚ ਬੈਠਾ ਮੈਂ ਤਾਂ ਇੱਥੇ ਦੱਸਣ ਵਾਸਤੇ ਰਹਿ ਗਿਆ ਮੈਂ ਤੁਹਾਡੇ ਵਿੱਚ ਬੈਠਾ ਤੁਹਾਡੇ ਨਾਲ ਹੀ ਹਾਂ ਇਸ ਕਰਕੇ ਗੁਰਮੁਖੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਨੂੰ ਜ਼ਰੂਰ ਮੰਨਿਆ ਕਰੋ ਹੌਲੀ ਹੌਲੀ ਪੌੜੀ ਚੜੋ ਜਿਹੜਾ ਝੂਠ ਖਾਂਦਾ ਝੂਠਾ ਹੀ ਕੱਢੋ ਜਿਹੜਾ ਗੁਰੂ ਬੋਲਦਾ ਝੂਠ ਛੱਡ ਦਿਓ ਜਿਹੜਾ ਕਿਸੇ ਦਾ ਹੱਕ ਖਾਂਦਾ ਹੱਕ ਛੱਡ ਦਿਓ ਜਿਹੜਾ ਪਰਾਏ ਤਨ ਨੂੰ ਪਰਾਏ ਧਨ ਨੂੰ ਹੱਥ ਲਾਉਂਦਾ ਛੱਡ ਦਿਓ ਤੇ ਹੌਲੀ ਹੌਲੀ ਪੌੜੀ ਚੜ ਜੂਗਾ ਮਿਹਨਤ ਕਰਕੇ ਤਰੱਕੀ ਕਰ ਲੂਗਾ ਤੇ ਇਹਨੇ ਬਚਨ ਪ੍ਰਵਾਨ ਕਰਕੇ